And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਫਰਾਈਡੇ ਆ ਗਿਆ, ਹੋਰ ਕੀ ਚਾਹੀਦਾ?
ਆ ਗਿਆ
ਫਰਾਈਡੇ ਆ ਗਿਆ। ਚਲੋ ਹਲੇ ਤੇ 11 ਵਜੇ ਤੋਂ ਬਾਅਦ ਫਰਾਈਡੇ ਸ਼ੁਰੂ ਹੋਣਾ, ਤੁਹਾਡਾ ਸ਼ੁਰੂ ਹੋਣਾ 9 PM ਤੋਂ ਬਾਅਦ।
ਇੱਦਾਂ ਦੱਸ ਦਿਓ ਕਿਉਂ ਇੱਦਾਂ ਅਜੀਬ ਜਿਹਾ, ਲੋਕੀ ਕਹਿੰਦੇ ਰਸ ਹੁੰਦਾ ਨਾ 8 PM 9 PM, ਲੋਕਾਂ ਨੂੰ ਪਤਾ ਨਹੀਂ ਕਿਉਂ ਹੈ।
ਸੋ ਬਸ ਜੀ, ਸ਼ਾਮ ਵਾਲਾ ਸ਼ੋਅ ਕਰ ਦੇਣ, ਮੈਂ ਦੱਸ ਦਿੰਦਾ। 7 PM ਟੂ 9 PM
ਰੇਡੀਓ ਤੇ ਕਰਦੇ ਸ਼ੋਅ, ਕਿਤੇ ਐਵੇਂ ਕਿਤੇ
ਰੇਡੀਓ ਤੇ ਸ਼ਾਮ ਵਾਲਾ ਸ਼ੋਅ 7 PM ਟੂ 9 PM, ਜਾਣਕਾਰੀ ਭਰਪੂਰ। ਉਹਦੇ ਵਿੱਚ ਬਹੁਤ ਸਾਰੀਆਂ ਵਧੀਆ ਵਧੀਆ ਡਿਸਕਸ਼ਨ ਹੁੰਦੀਆਂ ਨੇ, ਅਤੇ ਤੁਸੀਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਹਰ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ ਨੂੰ ਉਸ ਪ੍ਰੋਗਰਾਮ ਨੂੰ ਵੀ ਭਰਪੂਰ ਮਾਣਦੇ ਹੋ।
ਕਨੈਕਟ FM ਤੇ ਹੁੰਦਾ ਔਨ ਏਅਰ ਆਫੀਸ਼ੀਅਲ ਸ਼ੋਅ 7 ਤੋਂ 9 ਵਜੇ ਤੱਕ।
ਹਾਂ ਹਾਂ,
ਮੈਂ ਕਹਾਂ ਜਿਹੜਾ 8 PM 9 PM ਤੁਹਾਡਾ ਵੀਕਐਂਡ ਸ਼ੁਰੂ ਹੋਏਗਾ, ਲੋਕਾਂ ਨੇ ਕਹਿਣਾ ਪਤਾ ਨਹੀਂ ਕੀ ਕਰਦੇ ਸ਼ਾਮ ਨੂੰ।
ਨਹੀਂ ਨਹੀਂ, ਸਭ ਨੂੰ ਪਤਾ ਹੀ ਹੈ ਯਾਰ, ਹੁਣ ਤੇ ਸ਼ਾਮ ਪਾਪੂਲਰ ਪ੍ਰੋਗਰਾਮ ਯਾਰ। ਤੇ ਹੋਰ ਸੁਣਾਓ, ਕੀ ਹਾਲ ਚਾਲ?
ਠੀਕ ਠਾਕ ਜੀ।
ਅੱਛਾ, ਸਪੀਕਿੰਗ ਆਫ ਥਿੰਗਸ ਦੈਟ ਆਰ ਪਾਪੂਲਰ,
ਹਾਂਜੀ,
ਇੱਕ ਤੇ ਆ ਜਿਹੜੀ ਉਹ GST ਹੋਲੀਡੇ ਸੀ, ਉਹ ਰੈਸਟੋਰੈਂਟਾਂ ਵਾਸਤੇ ਕਹਿੰਦੇ ਬੜੀ ਵਧੀਆ ਚੱਲਦੀ ਪਈ ਆ। ਰੈਸਟੋਰੈਂਟਸ ਦੇ ਵਿੱਚ ਜਾਣ ਜਿਹੜੇ ਲੋਕ ਖਾਣ ਪੀਣ ਵਾਸਤੇ ਜਾ ਰਹੇ ਨੇ, ਇਹ ਰਹਿਣੀ 15 February ਤੱਕ ਜਾਰੀ ਰਹਿਣੀ ਹੈ GST ਹੋਲੀਡੇ। ਅਤੇ ਇਹ ਇੱਕ ਕੈਟਾਲਿਸਟ ਬਣ ਗਿਆ ਰੈਸਟੋਰੈਂਟਸ ਦੀ ਵਧੀ ਹੋਈ ਸੇਲਸ ਦਾ।
ਸੋ ਦੈਟਸ ਵੈਰੀ ਗੁੱਡ ਜੇ ਇੱਦਾਂ ਹੋ ਰਿਹਾ। ਅਤੇ ਵਿਜੇ ਜੀ, ਜੇ ਆਪਾਂ ਪਾਪੂਲਰ ਚੀਜ਼ਾਂ ਦੀ ਗੱਲ ਕਰ ਹੀ ਰਹੇ ਹਾਂ, ਤਾਂ ਇੱਕ ਪਾਪੂਲਰ ਪ੍ਰੋਮਿਸ ਸਾਡੇ ਸੂਬੇ ਦੇ ਵਿੱਚ ਸੀਗਾ ਇਲੈਕਸ਼ਨ ਕੈਂਪੇਨ ਦੌਰਾਨ, ਗਰੋਸਰੀ ਰਿਬੇਟ। ਜੇ ਉੱਥੋਂ ਹੀ ਫਿਰ ਆਪਾਂ ਗੱਲ ਸ਼ੁਰੂ ਕਰ ਲਈਏ,
ਉੱਥੋਂ ਗੱਲ ਸ਼ੁਰੂ ਕਰਦੇ ਹਾਂ ਜੀ, ਬਿਲਕੁਲ।
ਕਿਉਂਕਿ ਗਰੋਸਰੀ ਰਿਬੇਟ ਸਰਕਾਰ ਨੇ ਕਿਹਾ ਸੀ ਕਿ ਭੇਜੀ ਜਾਏਗੀ ਇੰਡੀਵਿਜੁਅਲਸ ਨੂੰ ਅਪਟੂ $500, ਅਤੇ ਹਾਊਸ ਹੋਲਡ ਜਿਨ੍ਹਾਂ ਵਿੱਚ 2 ਲੋਕ ਕੰਮ ਕਰਦੇ ਨੇ ਅਪਟੂ $1,000 ਜਿਹੜੇ ਚੈੱਕ ਭੇਜੇ ਜਾਣਗੇ।
ਸੋ ਉਹਦਾ ਵੀ ਪ੍ਰੈਮਿਸ ਕੀ ਸੀ ਬੇਸਿਕਲੀ, ਨਾਮ ਉਹਨੂੰ ਗਰੋਸਰੀ ਰਿਬੇਟ ਜਾਂ ਦੇਣ ਲੱਗ ਗਏ, ਪਰ ਉਹਨਾਂ ਦਾ ਬੇਸਿਕਲੀ ਮਕਸਦ ਇਹ ਸੀ ਕਿ ਜਿਹੜੀ ਇਨਕਮ ਦੇ ਉੱਪਰ ਐਗਜੈਂਪਸ਼ਨ ਮਿਲਦੀ ਆ, ਕਿ ਜਿਹੜਾ ਪਰਸਨਲ ਐਗਜੈਂਪਸ਼ਨ ਵਾਲਾ ਅਮਾਊਂਟ ਹੁੰਦਾ, ਪਰਸਨਲ ਬੇਸਿਕ ਅਮਾਊਂਟ, ਉਹਦੇ ਵਿੱਚ $10,000 ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ DVDB ਨੇ ਇਲੈਕਸ਼ਨ ਕੈਂਪੇਨ ਦੌਰਾਨ। ਫਾਰ BC's ਇਨਕਮ ਟੈਕਸ, ਜਿਹੜਾ ਪ੍ਰੋਵਿੰਸ਼ੀਅਲ ਇਨਕਮ ਟੈਕਸ, ਉਹ $12,000 ਤੋਂ ਵਧਾ ਕੇ ਵੀ $22,000 ਦੀ ਆਮਦਨ ਤੱਕ ਜਿਹੜਾ ਪ੍ਰੋਵਿੰਸ਼ੀਅਲ ਟੈਕਸ ਆ ਤੁਹਾਨੂੰ ਨਹੀਂ ਲੱਗੇਗਾ। ਪਰ ਉਹਨਾਂ ਨੇ ਨਾਲੇ ਇਹ ਕਿਹਾ ਸੀ ਕਿ ਜਿਹੜਾ ਹੁਣ ਅਸੀਂ ਉਹ ਪਲਾਨ ਲਾਗੂ ਕਰਨਾ, ਉਹ 2024 ਵਾਲੀ ਜਿਹੜੀ ਆਮਦਨ ਹੈ ਪਿਛਲੇ ਸਾਲ ਦੀ, ਉਹਦੇ 'ਤੇ ਲਾਗੂ ਕਰਨਾ। 2024 ਦੇ ਵਿੱਚ ਲੋਕਾਂ ਨੂੰ ਪੇਚੈੱਕ ਦੇ ਵਿੱਚੋਂ ਐਟ ਸੋਰਸ ਡਿਡਕਸ਼ਨਸ ਹੋ ਕੇ ਤਾਂ ਤਨਖਾਹਾਂ ਮਿਲ ਚੁੱਕੀਆਂ ਹੋਈਆਂ ਸੀ। ਸੋ ਇਸ ਕਰਕੇ ਉਹ ਜਿਹੜਾ ਡਿਫਰੈਂਸ ਸੀਗਾ ਵੀ ਪਿਛਲੇ ਸਾਲ ਵਾਲਾ ਜਿਹੜਾ ਉਹਦਾ ਬੈਨੀਫਿਟ ਸੀ, ਉਹਦੀ ਏਵਜ਼ ਦੇ ਵਿੱਚ ਚੈੱਕ ਭੇਜਣੇ ਸੀ,
ਉੱਕਾ ਪੁੱਕਾ,
ਹਾਂ ਰਾਈਟ, ਜਿਹੜਾ ਕਿ ਇੰਡੀਵਿਜੁਅਲ ਨੂੰ $500, ਐਂਡ ਲਾਈਕ ਯੂ ਮੈਨਸ਼ਨਡ ਕਿ ਜਿਸ ਪਰਿਵਾਰ ਦੇ ਵਿੱਚ 2 ਜੀਅ ਕੰਮ ਕਰਦੇ ਨੇ, $1,000 ਬਾਅਦ ਦੇ ਵਿੱਚ ਫਿਰ ਉਹਦੇ ਨਾਲ ਗਰੋਸਰੀ ਰੀਬੇਟ ਵਾਲੀ ਜਿਹੜੀ ਟਰਮੀਨੋਲੋਜੀ ਸੀ ਉਹ ਜੋੜ ਦਿੱਤੀ ਗਈ। ਇਹਦੇ ਬਾਰੇ ਵਾਸੂ ਜੀ, ਪਹਿਲਾਂ ਤਾਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਹੋਣਾ ਸੀ, ਵਿਧਾਨ ਸਭਾ 'ਚ ਤੱਕ ਆਈ ਕੋਈ ਨਹੀਂ, ਬੈਠੀ ਕੋਈ ਨਹੀਂ, ਸੋ ਅਜੇ ਤੱਕ ਉਹ ਬਿੱਲ ਪਾਸ ਨਹੀਂ ਹੋਇਆ। ਹੁਣ ਇਹ ਚੈੱਕ ਦਾ ਬਣੂਗਾ ਕੀ, ਕਿਉਂਕਿ ਇਹਦੇ ਉੱਪਰ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਇਨ ਲਾਈਟ ਆਫ ਦ ਟੈਰਿਫ ਥ੍ਰੈਟ ਫਰੋਮ ਡੋਨਲਡ ਟਰੰਪ।
ਯਾ, ਕਿਉਂਕਿ ਕੱਲ੍ਹ ਵਿਜੇ ਜੀ ਪ੍ਰੈਸ ਕਾਨਫਰੰਸ ਕੀਤੀ ਸਾਡੇ ਪ੍ਰੀਮੀਅਰ ਅਤੇ ਫਾਈਨੈਂਸ ਮਿਨਿਸਟਰ ਦੋਨਾਂ ਨੇ ਰਲ ਕੇ,
ਹਾਂਜੀ,
ਅਤੇ ਉਹਨਾਂ ਨੇ ਦੱਸਿਆ, ਕਹਿੰਦੇ ਫਾਈਨੈਂਸ ਮਿਨਿਸਟਰੀ ਵੱਲੋਂ ਇੱਕ ਪ੍ਰੀਲਿਮਨਰੀ ਅਸੈਸਮੈਂਟ ਕੀਤੀ ਗਈ ਹੈ ਕਿ ਜੇ ਡੋਨਲਡ ਟਰੰਪ ਆਉਂਦਿਆਂ ਸਾਰ ਸੋਮਵਾਰ ਨੂੰ ਹੀ 25% ਟੈਰਿਫ ਦਾ ਅਨਾਊਂਸਮੈਂਟ ਕਰ ਦਿੰਦੇ ਨੇ, ਟੈਰਿਫ ਲਗਾ ਦਿੰਦੇ ਨੇ, ਅਤੇ 4 ਸਾਲ ਜਦੋਂ ਰਾਸ਼ਟਰਪਤੀ ਰਹਿਣਗੇ ਥਰੂ ਆਊਟ ਹਿਸ ਟਰਮ ਉਹਨਾਂ ਟੈਰਿਫਸ ਨੂੰ ਉਹ ਲਾਗੂ ਹੀ ਰੱਖਦੇ ਨੇ, ਤਾਂ ਉਸ ਆਧਾਰ 'ਤੇ ਇਹਨਾਂ ਨੇ ਇੱਕ ਅਸੈਸਮੈਂਟ ਤਿਆਰ ਕੀਤੀ ਹੈ ਕਿ ਉਹਦੇ ਨਾਲ BC ਦੀ ਆਰਥਿਕਤਾ ਕਿਸ ਕਦਰ ਪ੍ਰਭਾਵਿਤ ਹੋਏਗੀ।
ਸੋ ਬਾਏ 2028 BC ਦੇ ਵਿੱਚ ਆ ਵਰਸਟ ਕੇਸ ਸਿਨੈਰੀਓ ਆ ਜਿਹੜੀ ਤੁਸੀਂ ਗੱਲ ਕੀਤੀ ਨਾ, ਵੀ ਆਉਂਦੇ ਸਾਰ 25% ਟੈਰਿਫ ਲੱਗਦਾ, ਅਤੇ ਉਹ ਟੈਰਿਫ ਲੱਗਿਆ ਰਹਿੰਦਾ, ਅਤੇ ਜੇ ਉਹਦੇ ਜਵਾਬ ਦੇ ਵਿੱਚ ਕਾਊਂਟਰ ਟੈਰਿਫਸ ਕੈਨੇਡਾ ਵੱਲੋਂ ਲਗਾਏ ਜਾਂਦੇ ਨੇ ਕਿ ਜਿਹੜਾ ਸਮਾਨ ਅਸੀਂ ਇੱਥੋਂ ਅਮਰੀਕਾ ਨੂੰ ਭੇਜਦੇ ਹਾਂ, ਵੇਚਦੇ ਹਾਂ, ਜੇ ਉਹਨਾਂ ਦੇ ਉੱਪਰ ਇੱਥੋਂ ਦੀ ਸਰਕਾਰ ਕੋਈ ਵਾਧੂ ਟੈਕਸ ਲਗਾਉਂਦੀ ਆ, ਜਾਂ ਕਿਸੇ ਸਮਾਨ ਦੇ ਐਕਸਪੋਰਟ ਦੇ ਉੱਪਰ ਪੂਰੀ ਪਾਬੰਦੀ ਲਗਾ ਦਿੱਤੀ ਜਾਂਦੀ ਆ, ਤਾਂ ਉਹਦਾ ਅਸਰ ਆਫਕੋਰਸ ਜ਼ਾਹਰ ਹੈ ਕਿ ਇਕਾਨਮੀ ਦੇ ਉੱਪਰ ਪਏਗਾ। ਨਾਲ ਉਹਨਾਂ ਨੇ ਇੱਕ ਗੱਲ ਇਹ ਵੀ ਆਖੀ, ਕਹਿੰਦੇ ਵੀ ਜੇ ਅਸੀਂ ਬਾਕੀ ਸੂਬਿਆਂ ਨਾਲ ਕੰਪੇਅਰ ਕਰੀਏ ਤਾਂ BC ਦਾ ਜਿਹੜਾ ਟ੍ਰੇਡ ਹੈਗਾ ਉਹ ਜ਼ਿਆਦਾ ਡਾਇਵਰਸੀਫਾਈਡ ਆ, ਵੀ ਅਸੀਂ ਅਜੇ ਵੀ 50% ਤੋਂ ਜ਼ਿਆਦਾ ਸਾਡਾ ਟ੍ਰੇਡ ਅਮਰੀਕਾ ਨਾਲ ਆ, ਪਰ ਅਸੀਂ ਬਾਕੀ ਦੀਆਂ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਉਹ ਹੋਰਨਾਂ ਪਾਸੇ ਹੋਰਨਾਂ ਮੁਲਕਾਂ ਨੂੰ ਵੀ ਭੇਜ ਰਹੇ ਹਾਂ ਵੇਚ ਰਹੇ ਹਾਂ।
ਸੋ ਬੀ ਸੀ ਦੇ ਤਕਰੀਬਨ 54% ਐਕਸਪੋਰਟਸ ਕਹਿੰਦੇ ਅਮਰੀਕਾ ਜਾਂਦੇ ਨੇ
ਜੀ,
ਤੇ ਬਾਕੀ ਜੇ ਆਪਾਂ ਐਲਬਰਟਾ ਦੀ ਗੱਲ ਕਰੀਏ, ਕੁਬੈਕ ਦੀ, ਓਨਟੈਰੀਓ ਦੀ, ਬ੍ਰੈਂਡਾ ਬੇਲੀ ਦਾ ਕਹਿਣਾ ਸੀ ਵੀ ਉਹਨਾਂ ਦੇ ਤਕਰੀਬਨ 75% ਐਕਸਪੋਰਟਸ ਅਮਰੀਕਾ ਜਾਂਦੇ ਨੇ।
ਸੋ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਐਕਸਪੋਰਟਸ ਨੇ ਉਹ ਜ਼ਿਆਦਾ ਡਾਇਵਰਸਿਫਾਈਡ ਨੇ ਐਜ਼ ਕੰਪੇਅਰ ਟੂ ਅਦਰ ਪ੍ਰੋਵਿੰਸਿਸ,
ਕਿਉਂਕਿ ਸਾਡਾ ਸਮਾਨ, ਕਿਉਂਕਿ ਸਾਨੂੰ ਪੋਰਟ ਲੱਗਦਾ
ਜੀ,
ਤੇ ਸਾਡਾ ਸਮਾਨ ਉਹਨੇ ਕਿਹਾ ਚਾਈਨਾ ਤੇ ਜਪਾਨ ਜਾਂਦਾ
ਜੀ,
ਤੇ ਹੋਰ ਵੀ ਕਈ ਮੁਲਕਾਂ ਦੇ ਵਿੱਚ ਏਸ਼ੀਆ ਪੈਸੀਫਿਕ ਚ
ਜੀ। ਹੁਣ ਨੁਕਸਾਨ ਕੀ ਹੋਣਾ, ਵਰਸਟ ਕੇਸ ਸਿਨੈਰੀਓ ਦੇ ਵਿੱਚ 4 ਸਾਲਾਂ ਦੇ ਵਿੱਚ ਬਾਈ 2028 1,24,000 ਨੌਕਰੀਆਂ ਦਾ ਨੁਕਸਾਨ ਹੋ ਸਕਦਾ, $69 billion ਓਵਰਆਲ ਇਕਨੋਮਿਕ ਘਾਟਾ ਪੈ ਸਕਦਾ, ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਕਾਰਪੋਰੇਸ਼ਨਸ ਨੇ ਕਾਰਪੋਰੇਟ ਪ੍ਰੋਫਿਟਸ ਦੇ ਵਿੱਚ ਵੀ $6.1 billion ਦਾ ਖੋਰਾ ਲੱਗ ਸਕਦਾ ਹੈ,
ਤੇ $6.1 billion 2025 ਦੇ ਵਿੱਚ ਹੀ
ਇਸੇ ਸਾਲ,
ਸੋ ਇਹ ਪਰ ਈਅਰ ਦੇ ਹਿਸਾਬ ਨਾਲ ਹੈ
ਜੀ,
ਤੇ 2028 ਤੱਕ ਜਾਂਦਿਆਂ ਜਾਂਦਿਆਂ ਵੀ ਘਾਟੇ ਪੈਂਦੇ ਰਹਿਣਗੇ। 2028 ਦੇ ਵਿੱਚ ਓਵਰ ਐਂਡ ਅਬਵ $3.6 billion ਦਾ ਕਾਰਪੋਰੇਟ ਪ੍ਰੋਫਿਟ ਘੱਟ ਸਕਦਾ।
ਸੋ ਹੁਣ ਇਸ ਚੀਜ਼ ਨੂੰ ਜੋੜੀਏ ਵਾਪਸ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜਾ ਉਹ $1,000 ਵਾਲਾ ਚੈੱਕ ਆ ਜਿਹਨਾਂ ਨੂੰ ਇੰਡੀਵਿਜੁਅਲਸ ਨੂੰ 500 ਦਾ ਆਉਣਾ ਸੀ, ਹੁਣ ਜੇ ਘਾਟੇ ਇੰਨੇ ਪੈਣੇ ਨੇ, ਸਰਕਾਰ ਤਾਂ ਆਲਰੇਡੀ ਕੋਈ ਸਰਪਲਸ ਦੇ ਵਿੱਚ ਤਾਂ ਚੱਲ ਨਹੀਂ ਸੀ ਰਹੀ, ਸਾਨੂੰ ਪਤਾ ਵੀ ਆਲਰੇਡੀ ਜਿਹੜੇ ਬਜਟਸ ਨੇ ਉਹ ਤਾਂ ਡੈਫੀਸਿਟ ਵਾਲੇ ਹੀ ਸੀ, ਜਿਹੜੇ ਆਹ ਪੈਸੇ ਵੀ ਆਉਣੇ ਸੀ ਅਸਲ ਦੇ ਵਿੱਚ ਤਾਂ ਇਹਨਾਂ ਨੇ ਵੀ ਡੈਫੀਸਿਟ ਦੇ ਵਿੱਚ ਵਾਧਾ ਹੀ ਕਰਨਾ ਸੀ, ਪਰ ਜਿਹੜੀ ਇੱਕ ਉਮੀਦ ਸੀਗੀ ਕਿ ਮੇ ਬੀ ਆਉਂਦੇ ਸਾਲਾਂ ਦੇ ਵਿੱਚ ਹੁਣ ਵਿਆਜ ਦਰਾਂ ਘਟਣ ਦੇ ਨਾਲ ਥੋੜ੍ਹੀ ਇਕਨੋਮਿਕ ਐਕਟੀਵਿਟੀ ਵਧੇਗੀ ਅਤੇ ਇਕਨੋਮਿਕ ਗਰੋਥ ਵਾਲੇ ਪਾਸੇ ਨੂੰ ਤੁਰਾਂਗੇ, ਹੁਣ ਜੇ ਸੱਚਮੁੱਚ ਟੈਰਿਫ ਲੱਗ ਜਾਂਦੇ ਨੇ ਤਾਂ ਇੰਨੇ ਵੱਡੇ ਨੁਕਸਾਨ, ਇੰਨੇ ਵੱਡੇ ਘਾਟੇ ਸਾਨੂੰ ਘੂਰ ਰਹੇ ਨੇ, ਤਾਂ ਫਿਰ ਜਿਹੜਾ ਉਹ ਚੈੱਕ ਭੇਜਣਾ ਸੀ ਸਰਕਾਰ ਨੇ, ਪ੍ਰੋਵਿੰਸ਼ੀਅਲ ਸਰਕਾਰ ਨੇ, ਉਹ ਵੀ ਮਾਮਲਾ ਵਾਸੂ ਜੀ ਲੱਗਦਾ ਠੰਡੇ ਬਸਤੇ ਪੈ ਜਾਏਗਾ।
ਯਾ ਸੋ ਕਿਉਂਕਿ ਵਿਜੇ ਜੀ ਸਾਡੀ ਜੋ ਕਰੰਟ ਇਕਨੋਮਿਕ ਫੋਰਕਾਸਟ ਆ, ਹਾਲਾਂਕਿ ਅਜੇ ਬਜਟ 4 ਮਾਰਚ ਨੂੰ ਆਉਣਾ, ਸੋ ਜਿਹੜੇ ਅਸਲ ਅੰਕੜੇ ਨੇ ਅਜੇ ਵੀ ਅੰਡਰ ਕੰਸਟਰਕਸ਼ਨ ਨੇ ਕਹਿ ਲਓ, ਵੀ ਅਜੇ ਤਿਆਰ ਕੀਤੇ ਜਾ ਰਹੇ ਨੇ, ਪਰ ਇਸ ਵੇਲੇ ਜੋ ਮੌਜੂਦਾ ਫੋਰਕਾਸਟ ਆ ਉਹ ਕਹਿੰਦੀ ਹੈ ਕਿ ਬੀ ਸੀ ਦੀ ਜੀ ਡੀ ਪੀ ਅਗਲੇ ਸਾਲ 1.9% ਗਰੋ ਕਰ ਸਕਦੀ ਹੈ, ਅਗਲੇ ਸਾਲ 2025 ਵਿੱਚ,
ਇਸ ਵਾਲਾ ਸਾਲ,
ਸੋ 2025 ਵਿੱਚ 1.9% ਸਾਡੀ ਜੀ ਡੀ ਪੀ ਗਰੋ ਕਰ ਸਕਦੀ ਹੈ। ਪਰ ਹੁਣ ਜੋ ਇਹਨਾਂ ਨੇ ਇੱਕ ਇਹ ਪ੍ਰੀਲਿਮਿਨਰੀ ਅਸੈਸਮੈਂਟ ਕੀਤੀ ਹੈ, ਉਹ ਕਹਿੰਦੇ ਗਰੋਥ ਤਾਂ ਭੁੱਲ ਜਾਓ, ਰਿਸੈਸ਼ਨ ਆ ਜਾਣੀ ਹੈ ਬੀ ਸੀ ਦੇ ਵਿੱਚ, ਸਾਡੀ ਬੀ ਸੀ ਦੇ ਵਿੱਚ ਜੀ ਡੀ ਪੀ ਇਸ ਸਾਲ 0.6% ਕੰਟਰੈਕਟ ਕਰੇਗੀ, 0.6%, ਤੇ ਫਿਰ ਉਸ ਤੋਂ ਬਾਅਦ ਅਗਲੇ ਸਾਲ 2026 ਦੇ ਵਿੱਚ ਵੀ ਫਰਦਰ ਈਅਰ ਓਵਰ ਈਅਰ 0.6% ਹੋਰ ਕੰਟਰੈਕਸ਼ਨ ਹੋਏਗੀ, 0.6% ਕੰਟਰੈਕਸ਼ਨ ਇਸ ਸਾਲ, ਐਂਡ ਔਨ ਟਾਪ ਆਫ ਦੈਟ 0.6% ਕੰਟਰੈਕਸ਼ਨ ਨੈਕਸਟ ਈਅਰ, ਸੋ ਕਿੱਥੇ 1.9% ਮਤਲਬ ਤਕਰੀਬਨ 2% ਦੀ ਗਰੋਥ, ਤੇ ਕਿੱਥੇ ਈਅਰ ਓਵਰ ਈਅਰ ਲਗਾਤਾਰ 2 ਵਾਰ ਕੰਜ਼ੈਕਟਿਵਲੀ 0.6% ਦੀ ਕੰਟਰੈਕਸ਼ਨ ਇਨ 2 ਕੰਜ਼ੈਕਟਿਵ ਈਅਰਸ।
ਸੋ ਇਹਦੇ ਪਿੱਛੇ ਜਿਹੜੇ ਫੈਕਟਰਸ ਨੇ, ਇੱਕ ਤੇ ਟਰੰਪ ਦੇ ਟੈਰਿਫਸ ਦਾ ਅਸਰ, ਦੂਜਾ ਜਿਹੜਾ ਵਾਸੂ ਜੀ ਇਮੀਗ੍ਰੇਸ਼ਨ ਸੰਬੰਧੀ ਚੇਂਜਿਸ ਕੀਤੇ ਗਏ ਨੇ। ਦੇਖੋ ਜਦੋਂ ਇਮੀਗ੍ਰੇਸ਼ਨ 'ਚ ਫੈਡਰਲ ਸਰਕਾਰ ਨੇ ਮਣਾ ਮੂਹੀ ਵਾਧਾ ਕਰ ਦਿੱਤਾ ਸੀ, ਉਹਦੇ ਕਰਕੇ ਜਿਹੜੀਆਂ ਸਮੱਸਿਆਵਾਂ ਉਤਪੰਨ ਹੋਈਆਂ ਸੀ ਉਹਦੀ ਵੀ ਹਾਲ ਦੁਹਾਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮਚਾਈ ਗਈ ਸੀ ਕਿ ਬੰਦੇ ਇੰਨੇ ਭੇਜਤੇ, ਮੈਡੀਕਲ ਸਿਸਟਮ 'ਤੇ ਭਾਰ, ਸਕੂਲ ਸਿਸਟਮ 'ਤੇ ਭਾਰ, ਇਨਫਰਾਸਟ੍ਰਕਚਰ ਹੈ ਕੋਈ ਨਹੀਂ। ਪਰ ਹੁਣ ਉਹਦਾ ਫਲਿੱਪ ਸਾਈਡ ਕੀ ਆ, ਜਦੋਂ ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ ਹੋਈ ਕਟੌਤੀ, ਉਹਦਾ ਅਸਰ ਲੇਬਰ ਮਾਰਕੀਟ ਦੇ ਉੱਪਰ ਵੀ ਪੈਣਾ, ਉਹਦਾ ਅਸਰ ਓਵਰਆਲ ਜਿਹੜੀ ਡੋਮੈਸਟਿਕ ਕੰਜ਼ਮਪਸ਼ਨ ਆ, ਲੋਕਲ ਕੰਜ਼ਮਪਸ਼ਨ ਆ, ਜਿਹੜੇ ਵੀ ਲੋਕ ਆਉਣਗੇ ਇੱਥੇ ਖਰੀਦੋ ਫਰੋਖਤ ਵੀ ਕਰਨਗੇ, ਪੈਸੇ ਖਰਚਣਗੇ, ਜਿਹੜਾ ਇਕੋਨਮੀ ਦੇ ਵਿੱਚ ਜਿਹੜਾ ਉਹ ਪੈਸਾ ਘੁੰਮਣਾ ਸੀ, ਜਿਹੜੀ ਉਹਦੇ ਆਧਾਰ 'ਤੇ ਮਾੜੀ ਮੋਟੀ ਗਰੋਥ ਹੋਣੀ ਸੀ, ਉਹ ਵੀ ਮਨਫੀ ਹੋ ਜਾਏਗੀ। ਸੋ ਟਰੰਪ ਦੇ ਟੈਰਿਫਸ, ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ ਹੋਏ ਰਿਵੀਜ਼ਨ, ਉਹਦੇ ਕਰਕੇ ਬੀ ਸੀ ਦੀ ਆਰਥਿਕਤਾ ਦੇ ਵਿੱਚ ਅਗਲੇ 2 ਸਾਲ ਲਾਈਕ ਯੂ ਮੈਨਸ਼ਨਡ 0.6% ਦੀ 0.6% ਐਂਡ ਦੈਨ ਅਨਦਰ ਫਰਦਰ 0.6% ਦੀ ਗਿਰਾਵਟ ਦੀ ਸੰਭਾਵਨਾ ਹੈ।
ਯਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੇ ਕਿਹਾ ਜਦੋਂ 4 ਮਾਰਚ ਨੂੰ ਅਸੀਂ ਬਜਟ ਪ੍ਰਜੈਂਟ ਕਰਨਾ, ਜਿਹੜੀ ਮੌਜੂਦਾ ਜੋ ਇਕਨੋਮਿਕ ਹਾਲਾਤ ਹੋਣਗੇ, ਜਿਸ ਤਰ੍ਹਾਂ ਦਾ ਇਨਵਾਇਰਮੈਂਟ ਹੋਵੇਗਾ, ਡੈਫੀਨੇਟਲੀ ਕਹਿੰਦੇ ਉਹ ਬਜਟ ਵਿੱਚ ਰਿਫਲੈਕਟ ਕਰੇਗਾ। ਕਹਿੰਦੇ ਹੁਣ ਅਸੀਂ ਨਿਸ਼ਚਿਤ ਤੌਰ 'ਤੇ ਤਾਂ ਉਦੋਂ ਹੀ ਕਹਿ ਸਕਾਂਗੇ ਸੋਮਵਾਰ ਤੋਂ ਬਾਅਦ, ਜਦੋਂ ਡੋਨਲਡ ਟਰੰਪ ਆਪਣੇ ਪੱਤੇ ਖੋਲਣਗੇ ਕਿ ਕੀ ਉਹ ਆਉਂਦਿਆਂ ਸਾਰੀ ਟੈਰਿਫ ਅਨਾਊਂਸ ਕਰ ਦੇਣਗੇ, ਟੈਰਿਫ ਫਿਰ 4 ਸਾਲ ਲੱਗੇ ਹੀ ਰਹਿਣਗੇ ਕਿ ਚੇਂਜ ਕੁਝ ਹੋ ਸਕਦਾ। ਸੋ ਕਹਿੰਦੇ ਉਹ ਤਾਂ ਅਸੀਂ ਫਿਰ ਦੱਸ ਸਕਾਂਗੇ, ਬਟ ਦੈਨ ਕਹਿੰਦੇ ਵੀ ਹੋ ਸਕਦਾ ਵੀ ਜਿਹੜਾ $1,000 ਵਾਲਾ ਜਿਹੜਾ ਚੈੱਕ, ਜਿਹੜਾ ਅਸੀਂ ਅਪ ਟੂ $1,000 ਚੈੱਕ ਦੀ ਗੱਲ ਕੀਤੀ ਸੀ, ਗਰੋਸਰੀ ਰਿਬੇਟ ਵਾਲਾ ਚੈੱਕ, ਉਹ ਕਹਿੰਦੇ ਹੋ ਸਕਦਾ ਸਸਪੈਂਡ ਕਰਨਾ ਪਵੇ।
ਦੇਖੋ $250 ਵਾਲਾ ਚੈੱਕ ਜਿਹੜਾ ਟਰੂਡੋ ਭੇਜਣ ਨੂੰ ਗੱਲ ਕਰਦੇ ਸੀ, ਉਹ $250 ਵਾਲਾ ਚੈੱਕ ਉਹਨਾਂ ਨੂੰ ਬਹੁਤ ਭਾਰੀ ਪੈ ਗਿਆ। ਹਾਲਾਂਕਿ ਚਲੋ ਉਹਨਾਂ ਦੇ ਖਿਲਾਫ ਜਿਹੜੀ ਹਵਾ ਸੀ ਉਹ ਪਹਿਲਾਂ ਤੋਂ ਵਗਦੀ ਆ ਰਹੀ ਸੀ, ਪਰ ਮੇ ਬੀ ਜਿਹੜਾ ਉਹ $250 ਵਾਲਾ ਚੈੱਕ ਉਹ ਅਖੀਰਲਾ ਤੀਲਾ ਸੀ ਜਿਹਨੇ ਊਂਠ ਦੀ ਪਿੱਠ ਤੋੜ ਦਿੱਤੀ। ਸੋ ਜਿਹੜਾ
ਪੰਜਾਬੀ ਚ ਮੈਂ ਕਹਾਵਤ ਪਹਿਲੀ ਆ ਸੁਣੀ, ਲਾਸਟ ਸਟ੍ਰਾਅ ਵਿੱਚ ਬ੍ਰੋਕ ਦਾ ਕੈਮਲਸ ਬੈਕ, ਜਾਂ ਅਖੀਰਲਾ ਤੀਲਾ ਜਿਹਨੇ ਊਂਠ ਦੀ ਬੋਤੇ ਦੀ ਕਹੋ, ਬੋਤੇ ਦੀ ਪਿੱਠ ਢੂਹੀ ਤੋੜਤੀ।
ਚਲੋ ਠੀਕ ਹੈ, ਇੱਦਾਂ ਕਹਿ
ਦਿੰਦੇ ਜਮਾਂ ਹੀ ਦੇਸੀ
ਕਰਾਵੇ, ਠੀਕ ਹੈ ਠੀਕ। ਅੱਛਾ ਬਸ ਜੀ, ਜਿਹੜੀ ਕੱਲ ਇਹ ਪ੍ਰੈਸ ਕਾਨਫਰੰਸ ਹੋਈ, ਉਹਦੇ ਵਿੱਚ ਡੇਵਿਡ ਈਬੀ ਨੇ ਕਿਹਾ ਵੀ ਦਿਸ ਇਜ਼ ਅ ਡੈਕਲਰੇਸ਼ਨ ਆਫ ਐਨ ਇਕਨੋਮਿਕ ਵਾਰ, ਵੀ ਇਹ ਤਾਂ ਜਿਵੇਂ ਕੋਈ ਆਰਥਿਕ ਜੰਗ ਛੇੜ ਦਿੱਤੀ ਹੈ ਜੇ ਡੋਨਲਡ ਟਰੰਪ ਨੇ ਜੋ ਸਾਰੀਆਂ ਗੱਲਾਂ ਆਖੀਆਂ ਨੇ ਜੇ ਉਹ ਲਾਗੂ ਹੁੰਦੀਆਂ ਨੇ ਉਹ ਆਰਥਿਕ ਜੰਗ ਦੇ ਬਰਾਬਰ ਹੋਏਗਾ। ਫਿਰ ਉਹਨਾਂ ਦਾ ਉਹਨਾਂ ਦਾ ਜਿਹੜਾ ਸਟੈਂਸ ਸੀ, ਕਿਉਂਕਿ ਅਸੀਂ ਕੱਲ੍ਹ ਡਿਸਕਸ਼ਨ ਕਰ ਰਹੇ ਸੀ ਕਿ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਦੇਖੋ ਜੀ ਸਾਡੇ ਸਮਾਨ ਵੱਲ ਤੁਸੀਂ ਨਜ਼ਰ ਨਾ ਕਰੋ, ਆਇਲ ਐਂਡ ਗੈਸ ਨੂੰ ਤੁਸੀਂ ਉਹਦੇ ਉੱਪਰ ਕੋਈ ਟੈਕਸ ਲਗਾਉਣ ਦੀ ਜਾਂ ਪਾਬੰਦੀ ਲਗਾਉਣ ਦੀ ਗੱਲ ਨਾ ਕਰੋ ਵੀ ਨੌਕਰੀਆਂ ਦਾ ਨੁਕਸਾਨ ਹੋਏਗਾ। ਸ਼ੀ ਇਜ਼ ਦੀ ਓਨਲੀ ਪ੍ਰੀਮੀਅਰ ਬਾਏ ਦਾ ਵੇ ਜਿਹੜੇ ਕਿ ਵੀ ਇੱਕ ਯੂਨਾਈਟਿਡ ਫਰੰਟ ਪੇਸ਼ ਕਰਨ ਤੋਂ ਉਹ ਮੁਨਕਰ ਹੋਏ ਨੇ, ਸਾਈਨ ਨਹੀਂ ਕੀਤੀ। ਆਪਾਂ ਕੱਲ੍ਹ ਗੱਲ ਕੀਤੀ ਉਹਦੇ ਬਾਰੇ। ਡੇਵਿਡ ਈਬੀ ਨੇ ਕੱਲ੍ਹ ਕੀ ਕਿਹਾ ਵੀ ਦੇਖੋ ਸਾਰੀਆਂ ਆਪਸ਼ਨ ਅਸੀਂ ਕੰਸਿਡਰ ਕਰਨੀਆਂ ਚਾਹੁੰਦੇ ਹਾਂ। ਕਹਿੰਦੇ ਇੱਕ ਤਾਂ ਦੇਖੋ ਬੀ ਸੀ ਵੱਲੋਂ ਆਪਣੀ ਜਿਹੜੀ ਇਕੋਨਮੀ ਆ ਅਸੀਂ ਉਹਨੂੰ ਡਾਇਵਰਸੀਫਾਈ ਕਰਾਂਗੇ, ਦੂਜੇ ਸੂਬਿਆਂ ਦੇ ਨਾਲ ਟ੍ਰੇਡ ਨੂੰ ਹੋਰ ਅਸੀਂ ਐਕਸਪੈਂਡ ਕਰਾਂਗੇ। ਪਰ ਜੇ ਅਮਰੀਕਾ ਵੱਲੋਂ ਟੈਰਿਫ ਲਗਾਏ ਜਾਂਦੇ ਨੇ ਉਹਨਾਂ ਦਾ ਜਵਾਬ ਦੇਣ ਲਈ ਬੀ ਸੀ ਕੀ ਕਰੇਗਾ? ਉਹਨੇ ਐਗਜ਼ਾਮਪਲਸ ਦਿੱਤੇ ਕੁਝ, ਕਹਿੰਦੇ ਅਮਰੀਕਾ ਦੇ ਜਿਹੜੇ ਕਈ ਜਿਹੜੇ ਸੋ ਯੂ ਐਸ ਤੋਂ ਟਰੱਕਾਂ ਦੇ ਵਿੱਚ ਲੱਦ ਕੇ ਜਿਹੜਾ ਬਹੁਤ ਸਾਰਾ ਸਮਾਨ ਅਲਾਸਕਾ ਭੇਜਿਆ ਜਾਂਦਾ, ਅਲਾਸਕਾ ਵੀ ਯੂ ਐਸ ਟੈਰੀਟਰੀ ਆ, ਉਹ ਨਿਕਲ ਕੇ ਜਾਂਦਾ ਬੀ ਸੀ ਦੇ ਵਿੱਚੋਂ। ਉਹ ਕਹਿੰਦੇ ਅਸੀਂ ਫਿਰ ਜਿਹੜੇ ਟਰੱਕ ਜਾਂਦੇ ਨੇ ਅਮਰੀਕਾ ਦਾ ਸਮਾਨ ਲੈ ਕੇ ਬੀ ਸੀ 'ਚੋਂ ਗੁਜ਼ਰਦੇ ਹੋਏ ਅਲਾਸਕਾ ਜਾਂਦੇ ਨੇ, ਕਹਿੰਦੇ ਅਸੀਂ ਉਹਨਾਂ ਦਾ ਰਾਹ ਰੋਕ ਸਕਦੇ ਹਾਂ। ਅਮਰੀਕਾ ਵਾਲਿਆਂ ਦੀ ਜਿਹੜੀ ਸ਼ਰਾਬ ਹੈ ਕਹਿੰਦੇ ਉਹ ਸਾਡੇ ਬੀ ਸੀ ਦੀ ਐਲਕੋਹਲ ਦੇ ਨਾਲ ਸਾਈਡ ਬਾਏ ਸਾਈਡ ਪਈ ਆ ਲਿਕਰ ਸਟੋਰਸ ਦੇ ਵਿੱਚ, ਅਸੀਂ ਉਹਦੇ ਉੱਪਰ ਕੋਈ ਰੁਕਾਵਟ ਲਗਾ ਸਕਦੇ ਹਾਂ। ਹੋਰ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਆਖੀਆਂ।
ਨਾਲ ਉਹਨਾਂ ਨੇ ਕਿਹਾ ਜਿਹੜੀਆਂ ਅਮਰੀਕਨ ਕੰਪਨੀਆਂ ਨੇ ਉਹ ਸਾਡੇ ਜਿਹੜੇ ਸਰਕਾਰੀ ਕੰਟਰੈਕਟਸ ਨੇ ਬੀ ਸੀ ਸਰਕਾਰ ਦੇ, ਕਹਿੰਦੇ ਅਸੀਂ ਉਹਨਾਂ ਵਾਸਤੇ ਖੋਲ੍ਹੇ ਹੁੰਦੇ ਆ, ਤੁਸੀਂ ਆ ਕੇ ਬਿਡ ਕਰ ਸਕਦੇ ਹੋ। ਕਹਿੰਦੇ ਸਾਰੇ ਲੀਵਰਸ ਨੇ ਜਿਹੜੇ ਅਸੀਂ ਵੀ ਕੈਨ ਪੁੱਲ, ਸੋ ਜੇ ਨੌਬਤ ਆਉਂਦੀ ਹੈ ਤਾਂ। ਉਹਨਾਂ ਨੇ ਨਾਲ ਇੱਕ ਗੱਲ ਬਾਰ ਬਾਰ ਕਹੀ, ਕਹਿੰਦੇ ਵੀ ਇੱਕ ਯੂਨੀਫਾਈਡ ਇੱਕ ਟੀਮ ਕੈਨੇਡਾ ਅਪਰੋਚ ਹੋਣੀ ਚਾਹੀਦੀ ਆ। ਸੋ ਇਹ ਸਾਰੀਆਂ ਗੱਲਾਂ ਕੱਲ੍ਹ ਕੀਤੀਆਂ ਗਈਆਂ। ਸੋ ਵਿਜੇ ਜੀ ਦੇਖਦੇ ਹਾਂ ਕਿ ਹੁਣ, ਸੋ ਇੱਕ ਗੱਲ ਪੱਕੀ ਹੈ ਆਲਮੋਸਟ ਵੀ ਜੋ ਸਾਨੂੰ ਦੱਸਿਆ ਜਾ ਰਿਹਾ ਅਜੇ ਤੱਕ ਕਿ ਜਿੰਨੇ ਵੀ ਮੰਤਰੀ ਜਿਹੜੇ ਵੀ ਕਹਿ ਲਓ ਜਿਹਨਾਂ ਦੇ ਕੋਲ ਇਨਸਾਈਡ ਇਨਫੋਰਮੇਸ਼ਨ ਹੈ, ਜਿੰਨੇ ਵੀ ਫੈਡਰਲ ਮੰਤਰੀ ਜਿਵੇਂ ਮੈਲਨੀ ਜੋਲੀ ਅੱਜ ਹੁਣ ਵਾਸ਼ਿੰਗਟਨ ਗਏ ਹੋਏ ਨੇ, ਤੇ ਇਸ ਤੋਂ ਪਹਿਲਾਂ ਨੈਚੁਰਲ ਰਿਸੋਰਸਿਸ ਮਿਨਿਸਟਰ ਜੋਨਥਨ ਵਿਲਕਿਨਸਨ ਉਹ ਦੋ ਦਿਨ ਲਾ ਕੇ ਆਏ ਮੰਗਲਵਾਰ ਬੁੱਧਵਾਰ। ਸੋ ਜਿਹੜਾ ਵੀ ਬੰਦਾ ਜਿਹੜਾ ਵੀ ਮੰਤਰੀ ਅਮਰੀਕਾ ਜਾ ਕੇ ਉੱਥੋਂ ਵਾਪਸ ਮੁੜ ਰਿਹਾ, ਸਾਰੇ ਹੀ ਆ ਕੇ ਇਹ ਗੱਲ ਕਹਿ ਰਹੇ ਨੇ ਕਿ ਭਾਈ ਇੱਕ ਵਾਰ ਤਾਂ ਡੋਨਲਡ ਟਰੰਪ ਟੈਰਿਫਸ ਲਗਾਉਣਗੇ ਹੀ ਤੇ ਕੈਨੇਡਾ ਟੈਰਿਫਸ ਤੋਂ ਨਹੀਂ ਬਚ ਸਕੇਗਾ। ਤੇ ਅਸੀਂ ਜੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ ਤਾਂ ਇਹ ਜ਼ਰੂਰ ਹੋ ਸਕਦਾ ਕਿ ਅਸੀਂ ਡਾਊਨ ਦ ਰੋਡ ਅਮਰੀਕਾ ਨੂੰ ਇਹ ਕਨਵਿੰਸ ਕਰਨ ਵਿੱਚ ਕਾਮਯਾਬ ਹੋ ਜਾਈਏ ਕਿ ਤੁਸੀਂ ਆਪਣੀਆਂ ਟੈਰਿਫ ਜਿਹੜੀਆਂ ਰੋਲ ਬੈਕ ਕਰ ਲਓ, ਬਾਅਦ ਵਿੱਚ ਕੋਈ ਰਾਹਤ ਮਿਲ ਜਾਏ। ਬਟ ਆਉਂਦਿਆਂ ਸਾਰ ਤਾਂ ਡੋਨਲਡ ਟਰੰਪ ਸੋਮਵਾਰ ਨੂੰ ਜਾਂ ਉਸ ਤੋਂ ਇੱਕ ਅੱਧੇ ਦਿਨ ਦੇ ਵਿੱਚ ਟੈਰਿਫ ਅਨਾਊਂਸ ਕਰਨਗੇ ਹੀ, ਕੈਨੇਡਾ ਬਚ ਨਹੀਂ ਸਕੇਗਾ। ਇਹ ਗੱਲ ਸਾਰੇ ਹੀ ਕਹਿ ਰਹੇ ਨੇ
ਬਾਰ ਬਾਰ। ਇਹਦੇ ਬਾਰੇ ਬਸ ਜੀ ਅੱਗੇ ਚੱਲ ਕੇ ਹੋਰ ਗੱਲ ਕਰਦੇ ਹਾਂ, ਕਿਉਂਕਿ ਜਿਹੜੇ ਹੁਣ ਮੰਤਰੀਆਂ ਨੇ ਉੱਥੋਂ ਜਿਹੜੇ ਗੇੜਾ ਕੱਢ ਕੇ ਆਏ ਨੇ, ਹੋਰ ਉਹਨਾਂ ਨੇ ਕੀ ਕੁਝ ਉੱਥੇ ਨੋਟ ਕੀਤਾ। ਵਾਸੂ ਜੀ ਜਿਹੜੀ ਗੱਲ ਹੈ ਨਾ ਕਿ ਟਰੱਕਾਂ ਦਾ ਰਾਹ ਰੋਕਣਾ ਜਿਹੜੇ ਅਮਰੀਕਾ ਵਾਲੇ ਪਾਸਿਓਂ ਬੀ ਸੀ ਚੋਂ ਲੰਘ ਕੇ ਅਲਾਸਕਾ ਜਾਂਦੇ ਨੇ ਅਮਰੀਕਨ ਟਰੱਕਸ, ਬਹੁਤ ਸਾਰੇ ਜਿਹੜੇ ਕੈਨੇਡੀਅਨ ਟਰੱਕਰਸ ਵੀ ਨੇ ਜਿਨ੍ਹਾਂ ਨੇ ਇੱਧਰੋਂ ਬੀ ਸੀ ਤੋਂ ਜਾਂ ਅਲਬਰਟਾ ਤੋਂ ਓਨਟੈਰੀਓ ਜਾਣਾ ਹੁੰਦਾ। ਅਸੀਂ ਕਿੰਨੀ ਵਾਰ ਇਹ ਗੱਲ ਸੁਣੀ ਆ, ਟਰੱਕਰਸ ਆਪ ਆ ਕੇ ਓਨੀਅਰ ਦੱਸਦੇ ਨੇ ਕਿ ਅਮਰੀਕਾ ਦੇ ਵਿੱਚ ਰੋਡ ਇਨਫਰਾਸਟਰਕਚਰ ਅਤੇ ਫੈਸਿਲਿਟੀਜ਼ ਬਿਹਤਰ ਹੋਣ ਕਰਕੇ ਬਹੁਤ ਸਾਰੇ ਟਰੱਕਰ ਜਦੋਂ ਜਾਣਾ ਹੁੰਦਾ ਉਹ ਅਮਰੀਕਾ ਦੇ ਵਿੱਚੋਂ ਦੀ ਹੁੰਦੇ ਹੋਏ ਫਿਰ ਓਨਟੈਰੀਓ ਜਾਂਦੇ ਨੇ। ਸੋ ਇੱਦਾਂ ਦਾ ਕੰਮ ਤਾਂ ਜੇ ਨਾ ਹੀ ਹੋਏ ਤਾਂ ਚੰਗਾ, ਕਿਉਂਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਸਰਦਰਦੀਆਂ ਨੇ ਨਾ ਓਵਰਆਲ ਦੇਖਣ ਨੂੰ ਨਿੱਕੀਆਂ, ਪਰ ਜਿਨ੍ਹਾਂ ਵਾਸਤੇ ਉਹ ਸਮੱਸਿਆ ਪੈਦਾ ਹੋਣੀ ਆ, ਜਿਨ੍ਹਾਂ ਦੇ ਕੰਮ ਨੂੰ ਉਹਨੇ ਡਾਇਰੈਕਟਲੀ ਇੰਪੈਕਟ ਕਰਨਾ, ਉਹਨਾਂ ਵਾਸਤੇ ਦੈਟਸ ਗੋਇੰਗ ਟੂ ਬੀ ਅ ਬਿਗ ਪ੍ਰੋਬਲਮ। ਸੋ ਇੱਦਾਂ ਦੀਆਂ ਜੇ ਉਹ ਹੈ ਨਾ ਕਿੜਬਾਜ਼ੀ ਦੇ ਵਿੱਚ ਵੀ ਤਾਂ ਇੱਦਾਂ ਕੀਤਾ, ਲੈ ਹੁਣ ਮੈਂ ਕੈਂਸਲ ਕਰਨ ਲੱਗਾ ਜਾਂ ਤੁਸੀਂ ਆਹ ਕੀਤਾ ਲਓ ਅਸੀਂ ਆਹ ਕੈਂਸਲ ਕਰਨ ਲੱਗੇ ਹਾਂ, ਉਹਨੇ ਤਾਂ ਕਿਓਸ ਬੜਾ ਵਧਾ ਦੇਣਾ।
ਯਾ ਬਿਲਕੁਲ। ਸੋ ਸਾਰੇ ਸਾਡੇ ਦੇਖੋ ਕੈਨੇਡੀਅਨ ਸਾਈਡ ਵੱਲੋਂ ਇਹੀ ਮੈਸੇਜ ਦਿੱਤਾ ਜਾ ਰਿਹਾ, ਜਿੱਦਾਂ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜੀ ਇੱਕ ਨਵੀਂ ਵਿਜੇ ਜੀ ਕਾਉਂਸਲ ਬਣਾਈ ਹੈ, ਐਡਵਾਈਜ਼ਰੀ ਕਾਉਂਸਲ
18 ਮੈਂਬਰਾਂ ਦੀ
ਯੂਐਸ ਕੈਨੇਡਾ ਰਿਲੇਸ਼ਨਸ਼ਿਪ ਦੇ ਉੱਤੇ, ਉਹਨਾਂ ਦੀ ਬਾਏ ਦੀ ਵੇ ਅੱਜ ਉਹ ਮੀਟਿੰਗ ਕਰ ਰਹੇ ਨੇ। ਸੋ ਅੱਜ ਸਵੇਰੇ ਉਹਨਾਂ ਨੇ ਹੁਣ ਰਾਈਟ ਨਾਓ ਮੀਟਿੰਗ ਚੱਲ ਰਹੀ ਹੈ
ਜੀ,
ਤੇ ਉਸ ਮੀਟਿੰਗ ਦੀ ਸ਼ੁਰੂਆਤ ਵਿੱਚ ਵੀ ਮੈਂ ਸੁਣ ਰਿਹਾ ਸੀ ਪ੍ਰਧਾਨ ਮੰਤਰੀ ਨੇ ਫਿਰ ਇਹੀ ਕਿਹਾ, ਕਹਿੰਦੇ ਵੀ ਸਾਡੀ ਕੋਸ਼ਿਸ਼ ਇਹੀ ਹੈ ਕਿ ਸਾਨੂੰ ਕੋਈ ਰਿਟੈਲੀਟੋਰੀ ਟੈਰਿਫਸ ਨਾ ਲਗਾਉਣੀਆਂ ਪੈਣ, ਪਰ ਕਹਿੰਦੇ ਜੇ ਅਮਰੀਕਾ ਨਹੀਂ ਬਾਜ਼ ਆਉਂਦਾ ਤਾਂ ਅਸੀਂ ਵੀ ਐਕਟ ਕਰਾਂਗੇ। ਸੋ ਬਾਰ ਬਾਰ ਕੱਲ੍ਹ ਪ੍ਰੀਮੀਅਰ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਨਹੀਂ ਲਾਉਣਾ ਚਾਹੁੰਦੇ ਕੋਈ ਵੀ ਟੈਰਿਫ, ਇਹ ਤਾਂ ਡੋਨਲਡ ਟਰੰਪ ਨੇ ਗੱਲ ਦੀ ਸ਼ੁਰੂਆਤ ਕੀਤੀ ਹੈ ਤੇ ਅਸੀਂ ਅਜੇ ਵੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਕਰਕੇ ਸਾਡੇ ਫੈਡਰਲ ਮੰਤਰੀਆਂ ਨੂੰ, ਪ੍ਰੀਮੀਅਰਸ ਵੀ, ਜਿਵੇਂ ਡੈਨੀਅਲ ਸਮਿਥ ਵੀ ਚਲੋ ਜਾ ਕੇ ਆਏ, ਉਹ ਉਹਨਾਂ ਦੇ ਤਰੀਕੇ ਨੂੰ ਲੈ ਕੇ ਚਲੋ ਕਾਫੀ ਕਿੰਤੂ ਪਰੰਤੂ ਹੋ ਰਿਹਾ, ਪਰ ਜਿਹੜੇ ਸਾਰੇ ਉੱਥੇ ਜਾ ਜਾ ਕੇ ਸਿਜਦੇ ਕਰ ਰਹੇ ਨੇ ਫਲੋਰੀਡਾ ਜਾ ਰਹੇ ਨੇ, ਵਾਸ਼ਿੰਗਟਨ ਜਾ ਰਹੇ ਨੇ, ਪਰਪਸ ਇਹੀ ਹੈ ਕਿ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨੂੰ ਸਮਝਾਇਆ ਜਾ ਸਕੇ ਕਿ ਭਾਈ ਇੱਦਾਂ ਨਾ ਕਰੋ,
ਮੈਲਨੀ ਜੋਲੀ ਨੁਕਸਾਨ ਹੋਣਾ। ਮੈਲਨੀ ਜੋਲੀ ਅੱਜ ਉੱਥੇ ਪਹੁੰਚੇ ਹੋਏ ਨੇ, ਉਹਨਾਂ ਨੇ ਮਾੜੀ ਜਿਹੀ ਗੱਲ ਕੀਤੀ ਹੁਣ।
ਹਾਂਜੀ,
ਉਹ ਕਹਿੰਦੇ ਵੀ ਈਵਨ US ਦੇ ਵਿੱਚ ਵੀ ਕਈ ਜਿਹੜੇ ਰਿਪਬਲਿਕਨ ਲਾਅ ਮੇਕਰਸ ਨੇ, ਸੋ ਡੋਨਲਡ ਟਰੰਪ ਦੀ ਪਾਰਟੀ ਵਾਲੇ ਹੀ, ਕਹਿੰਦੇ ਉਹ ਵੀ ਟੈਰਿਫ ਨੂੰ ਲੈ ਕੇ ਚਿੰਤਿਤ ਨੇ, ਕਿਉਂਕਿ ਕੁਝ ਦੇਖੋ ਅੱਗੇ ਚੱਲ ਕੇ, ਚਲੋ ਗੱਲ ਕਰਦੇ ਹਾਂ ਇਸ ਬਾਰੇ ਵੀ, ਕੈਨੇਡਾ ਨੇ ਵੀ ਜਿਹੜੀ ਰਿਟੈਲੀਏਸ਼ਨ ਕਰਨੀ ਆ ਇਸ ਤਰ੍ਹਾਂ ਦੇ ਟੈਰਿਫ ਨਾਲ, ਅਮਰੀਕਾ ਦੇ ਵਿੱਚ ਜਿੱਥੇ ਆਮ ਲੋਕਾਂ ਵਾਸਤੇ ਸਮਾਨ ਮਹਿੰਗਾ ਹੋਣਾ, ਕੁਝ ਜੋਬਸ ਡਾਇਰੈਕਟਲੀ ਉੱਥੇ ਇੰਪੈਕਟ ਵੀ ਹੋਣਗੀਆਂ। ਸੋ ਉਹਦੇ ਬਾਰੇ ਗੱਲ ਕਰਦੇ, ਪਹਿਲਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਬਸ ਜੀ,
ਤੇ ਵਾਪਸ ਆ ਕੇ ਵਿਜੇ ਜੀ ਆਪਾਂ, ਕਿਉਂਕਿ ਬੀਸੀ ਦੀ ਗੱਲ ਕਰ ਰਹੇ ਸੀ,
ਇੱਕ ਗੱਲ ਹੋਰ ਨਾਲ ਜੁੜਦੀ ਹੈ, ਜਿਹੜੇ ਮਿਨਿਸਟਰੀਜ਼ ਨੂੰ ਕਿਹਾ ਹੋਇਆ ਕਿ ਜੇ ਤੁਸੀਂ ਆਪਣੇ ਖਰਚੇ ਘਟਾਉਣ ਲਈ ਰਿਵਿਊ ਕਰੋ ਤੇ ਮੈਂਡੇਟ ਲੈਟਰ,
ਨਵੀਆਂ ਜਿਹੜੀਆਂ ਮੈਂਡੇਟ ਲੈਟਰਸ ਨੇ
ਉਹਦਾ ਵੀ ਜ਼ਿਕਰ ਕਰੀਏ। ਬਸ ਜੀ ਮੈਸੇਜ ਆਇਆ, ਕਹਿੰਦੇ $1,000 ਮਾਰਿਆ ਜਾਣਾ ਵੀ ਨੁਕਸਾਨ ਹੋ ਜਾਣਾ, ਹਜ਼ਾਰ ਨਹੀਂ $1,250 ਦਾ ਨੁਕਸਾਨ ਹੈ, ਕਿਉਂਕਿ ਜਿਹੜੇ ਫੈਡਰਲ ਸਰਕਾਰ ਨੇ ਟਰੂਡੋ ਨੇ $250 ਭੇਜਣ ਦੀ ਗੱਲ ਆਖੀ ਸੀ, ਉਹ ਵੀ ਤੇ ਫਿਰ ਬਸ ਵਾਅਦਾ ਹੋਇਆ ਤੇ ਵਾਅਦਾ ਹੀ ਰਹਿ ਗਿਆ, ਫੁਰ ਹੋ ਗਿਆ ਹਵਾ ਚ।
ਉਹ ਗੱਲ ਤੁਹਾਡੀ ਠੀਕ ਆ, ਪਰ ਤੁਸੀਂ ਮੌਂਟੀ ਜਸਟਰ ਜੀ ਦਾ ਪੂਰਾ ਮੈਸੇਜ ਨਹੀਂ ਪੜਿਆ,
ਨਹੀਂ ਪੂਰਾ ਮੈਸੇਜ ਨਹੀਂ
ਪੜਿਆ। ਉਹਨਾਂ ਜਿਹੜਾ ਵੱਡਾ ਲਾਂਬਾ ਇਸ ਗੱਲ ਨੂੰ ਲੈ ਕੇ ਆ, ਕਹਿੰਦੇ ਵੀ ਲਿਕਰ ਸਟੋਰਸ ਵਿੱਚੋਂ ਅਮਰੀਕਨ ਸ਼ਰਾਬ ਚੱਕੀ ਜਾਣੀ ਹੈ, ਕਹਿੰਦੇ ਅਸੀਂ ਕਿੱਥੇ ਜਾਵਾਂਗੇ। ਉਸ ਗੱਲ ਨੂੰ ਲੈ ਕੇ ਉਹਨਾਂ ਨੇ ਚਿੰਤਾ ਵਿਅਕਤ ਕੀਤੀ ਹੈ, ਵਾਜਬ ਚਿੰਤਾ ਵੀ ਜੀ ਲੋਕਾਂ ਦੀ,
ਵਾਜਬ ਚਿੰਤਾ, ਵਾਜਬ ਚਿੰਤਾ। ਵਾਸੂ ਜੀ ਅੱਛਾ ਹੁਣ ਕੁਇਕਲੀ ਗੱਲ ਇਹ ਕਰੀਏ, ਸਾਨੂੰ ਪਤਾ ਵੀ ਸਰਕਾਰੀ ਖਰਚਿਆਂ ਨੂੰ ਲੈ ਕੇ ਪਿਛਲੇ ਸਮੇਂ 'ਚ ਗੱਲ ਬੜੀ ਹੁੰਦੀ ਰਹੀ ਆ, ਪਰ ਉਹ ਜ਼ਿਆਦਾਤਰ ਜਿਹੜਾ ਟੌਪਿਕ ਰਿਹਾ ਉਹ ਮਹਦੂਦ ਰਿਹਾ ਹੈ ਫੈਡਰਲ ਸਰਕਾਰ ਦੇ ਖਰਚਿਆਂ ਵੱਲ, ਪਰ ਡੈਫੀਸਿਟ ਆਪਣੇ ਪ੍ਰੋਵਿੰਸ਼ਲ ਸਰਕਾਰ ਦੇ ਵੀ ਚੰਗੇ ਖਾਸੇ ਰਹੇ ਨੇ। ਹੁਣ ਪਿਛਲੇ ਜਿਹੜਾ ਮੌਜੂਦਾ ਵਿੱਤੀ ਵਰ੍ਹਾ ਚੱਲਦਾ ਪਿਆ, ਇਹਦੇ ਵਿੱਚ ਡੈਫੀਸਿਟਸ ਦੇ ਵਿੱਚ 2 ਵਾਰੀ ਰਿਵੀਜ਼ਨ ਹੋ ਚੁੱਕੀ ਹੈ। ਹੁਣ ਜਦੋਂ 4 ਮਾਰਚ ਨੂੰ ਅਗਲਾ ਬਜਟ ਸਾਂਝਾ ਕੀਤਾ ਜਾਂਦਾ, ਉਦੋਂ ਵੇਖੋ ਵੀ ਆਹ ਲੰਘੇ ਵਰ੍ਹੇ ਦੀ ਡੈਫੀਸਿਟ ਪ੍ਰੋਜੈਕਸ਼ਨ ਕਿਹੋ ਜਿਹੀ ਰਹਿੰਦੀ ਆ। ਆਫਕੋਰਸ ਉਸ ਬਜਟ ਦੇ ਵਿੱਚ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਪੋਲਿਸੀਜ਼ ਆਉਂਦੀਆਂ, ਉਹਨਾਂ ਦਾ ਇੰਪੈਕਟ ਵੀ ਫੈਕਟਰ ਇਨ ਕੀਤਾ ਹੋਏਗਾ। ਪਰ ਕੱਲ੍ਹ ਇੱਕ ਜਿਹੜੀ ਗੱਲ ਕੀਤੀ ਗਈ ਹੈ, ਜਿਹੜੇ ਮਿਨਿਸਟਰਸ ਨੇ ਸਾਰੇ ਮੰਤਰੀ ਨੇ ਪ੍ਰੋਵਿੰਸ਼ੀਅਲ ਸਰਕਾਰ ਦੇ, DVDB ਨੇ ਉਹਨਾਂ ਨੂੰ ਮੈਂਡੇਟ ਲੈਟਰਸ ਦੇ ਦਿੱਤੇ ਨੇ, ਨਾਲ ਹੀ ਹਰ ਮੰਤਰਾਲੇ ਨੂੰ ਇਹ ਕਿਹਾ ਗਿਆ ਕਿ ਆਪਣੇ ਖਰਚਿਆਂ ਦਾ ਰਿਵਿਊ ਕਰੋ, ਕਿੱਥੋਂ ਕਿੱਥੋਂ ਪੈਸੇ ਬਚਾਏ ਜਾ ਸਕਦੇ ਨੇ, ਇਹ ਚੀਜ਼ ਦੇਖੀ ਜਾਵੇ। ਜਦੋਂ ਵਾਸੂ ਜੀ ਕੱਲ੍ਹ ਇਹ ਚੀਜ਼ ਇਸ ਬਾਰੇ ਖਬਰ ਆਈ, ਇਹ ਜਾਣਕਾਰੀ ਆਈ, ਹੁਣ ਕੀ ਮਿਨਿਸਟਰੀਜ਼ ਦੇ ਖਰਚਿਆਂ ਦੇ ਰਿਵਿਊ ਦੇ ਵਿੱਚ ਪ੍ਰੀਮੀਅਰ ਦੇ ਦਫ਼ਤਰ ਦੇ ਖਰਚਿਆਂ ਦਾ ਰਿਵਿਊ ਵੀ ਸ਼ਾਮਲ ਹੋਏਗਾ, ਕਿਉਂਕਿ ਅਸੀਂ ਪਿਛਲੇ ਦਿਨੀ ਗੱਲ ਸਾਂਝੀ ਕੀਤੀ ਸੀ ਵੀ ਜਿਹੜੇ ਕੁਝ ਸਲਾਹੀਏ ਨੇ, ਜਿਹੜੇ ਐਡਵਾਈਜ਼ਰ ਰੱਖੇ ਸੀ ਵੀ 2 ਸਾਲ ਦਾ ਕੰਮ ਕਰਨ 'ਤੇ ਜਦੋਂ ਕੰਟਰੈਕਟ ਖਤਮ ਹੋਇਆ ਤਾਂ 1 ਸਾਲ ਦੀ ਮਿਲ ਗਈ ਸੈਵਰੈਂਸ, ਸੋ ਐਜ਼ ਇਨ 2 ਸਾਲ ਦੇ ਬਦਲੇ 3 ਸਾਲ ਦੀ ਤਨਖਾਹ ਉਹਨਾਂ ਨੂੰ ਮਿਲੀ ਆ। ਸੋ ਖਰਚੇ ਉੱਧਰਲੇ ਪਾਸਿਓਂ ਉਹਨਾਂ ਨੂੰ ਕਿਵੇਂ ਕੰਟੇਨ ਕੀਤਾ ਜਾਏਗਾ, ਐਡਵਾਈਜ਼ਰਸ ਦੀ ਗਿਣਤੀ ਕਿ ਉਹਦੇ ਉੱਪਰ ਅੰਕੁਸ਼ ਲੱਗੇਗਾ ਕਿ ਨਹੀਂ, ਸੋ ਚੀਜ਼ਾਂ ਦੇਖਣ ਵਾਲੀਆਂ ਨੇ। ਪਰ ਐਟਲੀਸਟ ਮਿਨਿਸਟਰੀਜ਼ ਨੂੰ ਇਹ ਹੁਕਮ ਦੇ ਦਿੱਤਾ ਗਿਆ ਕਿ ਭਾਈ ਪੈਸੇ ਬਚਾਉਣ ਦੀ ਗੱਲ ਕਰੀਏ। DVDB ਪਿਛਲੇ ਸਮੇਂ ਤੋਂ ਇੱਕ ਚੀਜ਼ ਹੁਣ ਕਾਫੀ ਵਾਰ ਵਾਰ ਕਹਿੰਦੇ ਨੇ ਵੀ ਯੂ ਕੈਨ ਨਾਟ ਪੋਰ ਫਰੋਮ ਐਨ ਐਮਪਟੀ ਕੱਪ, ਵੀ ਤੁਸੀਂ ਖਾਲੀ ਕੱਪ 'ਚੋਂ ਤੁਸੀਂ ਕੁਝ ਵੀ ਹੋਰ ਉੜੇਲ ਕੇ ਕਿਸੇ ਨੂੰ ਨਹੀਂ ਦੇ ਸਕਦੇ। ਸੋ ਹੁਣ ਜਿਹੜਾ ਫੋਕਸ ਆ ਉਹ ਇੱਧਰਲੇ ਪਾਸੇ ਨੂੰ ਆ ਵੀ ਆਮਦਨ ਜਨਰੇਟ ਵੀ ਕਰੀਏ, ਜੇ ਤੁਸੀਂ ਲੋਕਾਂ ਦੇ ਵਿੱਚ ਬੈਨੀਫਿਟਸ ਦੀ ਸ਼ਕਲ ਵਿੱਚ ਜੇ ਪੈਸੇ ਵੰਡਣੇ ਨੇ ਤਾਂ ਪੈਸੇ ਵੰਡਣ ਲਈ ਪਹਿਲਾਂ ਪੈਸੇ ਕਮਾਉਣੇ ਵੀ ਪੈਣਗੇ, ਤੁਸੀਂ ਕਰਜ਼ੇ ਚੱਕ ਕੇ ਡੈਫੀਸਿਟਸ ਦੇ ਨਾਲ ਉਹ ਰੀਡਿਸਟ੍ਰੀਬਿਊਟ ਨਹੀਂ ਕਰ ਸਕਦੇ।
ਇੰਟਰਸਟਿੰਗ ਹੈ ਕਿਉਂਕਿ ਕੱਲ ਮਾਰਕ ਕਾਰਨੀ ਨੇ ਵੀ ਇਦਾਂ ਦੀ ਗੱਲ ਕੀਤੀ ਹੈ, ਯੂ ਕੈਨ ਨਾਟ ਡਿਸਟ੍ਰੀਬਿਊਟ ਵਟ ਯੂ ਡੋਂਟ ਹੈਵ। ਸੋ ਯਾ ਉਹਦੇ ਬਾਰੇ ਆਪਾਂ ਅੱਗੇ ਚੱਲ ਕੇ
ਗੱਲ ਕਰਦੇ ਹਾਂ ਜੀ।
ਸੋ ਵਿਜੇ ਜੀ ਡੈਫੀਨੇਟਲੀ, ਸੋ BC ਸਰਕਾਰ ਵਾਸਤੇ ਇੱਕ ਵੱਡੀ ਚਿੰਤਾ ਹੈ, ਜਿਹੜਾ ਸਾਡਾ ਇਹ ਕਹਿ ਲਓ ਜਿਹੜਾ ਡੈਫੀਸਿਟ ਆ ਉਹ ਫਿਸਕਲ ਡੈਫੀਸਿਟ ਉਹ ਵੱਧ ਤੋਂ ਵੱਧਾ 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 ਕਿਤੇ ਕਿਤੇ ਕਿੱਥੇ ਪਹੁੰਚ ਗਿਆ, ਤੇ ਉਹਦੇ ਵਿੱਚ ਹੋਰ ਵਾਧੇ ਹੋਣ ਦੇ ਵੀ ਆਸਾਰ ਅਜੇ ਨਜ਼ਰ ਆ ਰਹੇ ਨੇ। ਸੋ ਉਹਨੂੰ ਕਿਵੇਂ ਕਟੇਲ ਕਰਨਾ, ਉਹਨੂੰ ਕੱਟ ਡਾਊਨ ਕਿਵੇਂ ਕਰਨਾ, BC ਨੂੰ ਔਨ ਟਰੈਕ ਫੋਰ ਬੈਲੈਂਸ ਕਿਵੇਂ ਲੈ ਕੇ ਆਉਣਾ ਵਾਪਸ BC ਦੇ ਬਜਟ ਨੂੰ, ਉਹ ਸਾਰਾ ਇੱਕ ਵੱਡਾ ਚੈਲੰਜ ਰਹੇਗਾ DVDP ਦੀ ਕਹਿ ਲਓ ਵੀ 2.0 ਗਵਰਨਮੈਂਟ 2.0 ਵਾਸਤੇ, DVDB 2.0
ਜੇ
ਆਪਾਂ ਕਹਿ ਸਕਦੇ ਹਾਂ। ਸੋ ਇਸ ਟਰਮ ਦੇ ਵਿੱਚ ਉਹਨਾਂ ਦੀ ਪੂਰੀ ਕੋਸ਼ਿਸ਼ ਰਹਿਣੀ ਹੈ ਕਿ ਬਜਟ ਨੂੰ ਕਿਸੇ ਤਰ੍ਹਾਂ ਬੈਲੈਂਸ ਕੀਤਾ ਜਾਵੇ। ਬੈਲੈਂਸ ਤਾਂ ਹੋਣਾ ਨਹੀਂ, ਪਰ ਐਟਲੀਸਟ ਜਿਹੜੇ ਡੈਫੀਸਿਟਸ ਨੇ ਉਹ ਹੋਰ ਨਾ ਵਧਣ, ਇਹ ਘਟਣ। ਸੋ ਇਸ ਕਰਕੇ ਇਹ ਕਹਿ ਰਹੇ ਨੇ ਵੀ ਇਸ ਵਾਰ ਸਾਡੀਆਂ 4 ਪ੍ਰਮੁੱਖ ਤੌਰ ਤੇ ਤਰਜੀਹਾਂ ਹੋਣਗੀਆਂ। ਇੱਕ ਤਾਂ ਇਕੋਨਮੀ ਆਫਕੋਰਸ, ਦੂਸਰਾ ਹੈਲਥ ਕੇਅਰ, ਤੀਸਰਾ ਰਿਡਿਊਸਿੰਗ ਕੋਸਟ ਆਫ ਲਿਵਿੰਗ। ਹੁਣ ਵਿਜੇ ਜੀ ਇੱਥੇ ਚਲੋ ਮੈਂ ਚੌਥੀ ਮੈਂ ਪਹਿਲਾਂ ਮੈਂਸ਼ਨ ਕਰਨਾ, ਚੌਥਾ ਹੈ ਪਬਲਿਕ ਸੇਫਟੀ।
ਅੱਛਾ, ਇਹ ਚੀਜ਼ਾਂ ਉਹ ਨੇ ਜਿਹੜੀਆਂ ਇਲੈਕਸ਼ਨ ਕੈਂਪੇਨ ਦੌਰਾਨ
ਵੀ ਗੱਲ ਹੁੰਦੀ ਰਹੀ ਹੈ,
ਇਹਨਾਂ ਗੱਲਾਂ ਦੇ ਆਧਾਰ ਤੇ ਵਾਅਦੇ ਕਰਕੇ ਜੋ ਸਾਰੇ ਇਲੈਕਸ਼ਨ ਲੜਿਆ ਗਿਆ।
ਸੋ ਉਹਨੂੰ ਹੁਣ ਰੀਇਟਰੇਟ ਕੀਤਾ ਜਾ ਰਿਹਾ ਕਿ ਇਹੀ ਸਾਡੀਆਂ 4 ਤਰਜੀਹਾਂ ਨੇ
ਜੀ।
ਪਰ ਵਿਜੇ ਜੀ ਇੱਥੇ ਆਪਾਂ ਵੀ ਸ਼ੁਡ ਟੇਕ ਅ ਪੌਜ਼ ਹੀਅਰ ਕਿ ਜਿਹੜੀ ਅੱਜ ਕੱਲ੍ਹ ਸਾਡੀਆਂ ਸਰਕਾਰਾਂ ਨੂੰ ਇਕੋਨਮੀ ਤੇ ਕੋਸਟ ਆਫ ਲਿਵਿੰਗ ਅਫੋਰਡੇਬਿਲਿਟੀ ਇਹਨਾਂ ਨੂੰ 2 ਵੱਖੋ ਵੱਖਰੇ ਪ੍ਰੋਮਿਸਿਸ ਵਜੋਂ ਕਿਉਂ ਪ੍ਰੈਜ਼ੈਂਟ ਕਰਨਾ ਪੈਂਦਾ?
ਯੈਸ, ਕਿਉਂਕਿ ਜਿਹੜਾ ਵਾਸੂ ਜੀ ਹਾਊਸਿੰਗ ਕ੍ਰਾਈਸਿਸ ਰਿਹਾ ਨਾ ਪਿਛਲੇ ਸਮੇਂ ਦੇ ਵਿੱਚ, ਇੱਕ ਤਾਂ ਦੇਖੋ ਇਕੋਨਮੀ ਤਾਂ ਹੈਗੀ ਹੈ ਵੀ ਤੁਹਾਡਾ ਓਵਰਆਲ GDP ਕਿੰਨਾ, ਤੁਹਾਡੀ ਪੈਦਾਵਾਰ ਕਿੰਨੀ ਹੈ ਜਿਹਦੇ ਰਾਹੀਂ ਤੁਹਾਡੀ ਆਮਦਨ ਆ ਰਹੀ ਹੈ। ਪਿਛਲੇ ਸਾਲਾਂ 'ਚ ਹੋਇਆ ਕੀ ਕਿ ਲੋਕਾਂ ਦੀ ਗਿਣਤੀ ਜਦੋਂ ਇੱਕਦਮ ਇੰਨੀ ਹੈ, ਜਿਹੜਾ ਹਾਊਸਿੰਗ ਕ੍ਰਾਈਸਿਸ ਬਣਿਆ,
ਸੋ ਫਿਰ ਉਹਨੂੰ ਹਾਊਸਿੰਗ ਅਫੋਰਡੇਬਿਲਿਟੀ ਨਹੀਂ ਨਾ ਕਹਿ ਰਹੇ,
ਹਾਂ ਉਹਨੂੰ ਓਵਰਆਲ
ਅਫੋਰਡੇਬਿਲਿਟੀ ਕੋਸਟ ਆਫ ਲਿਵਿੰਗ
ਜੀ,
ਸੋ ਇਹਨੂੰ ਫਿਰ ਕਹੋ ਵੀ ਹਾਊਸਿੰਗ ਐਡਰੈਸ ਕਰਾਂਗੇ, ਉਹ ਸਮਝ ਆਉਂਦੀ ਹੈ। ਜਿੰਨੇ ਵੀ ਜਿਹੜੀ ਆਪਾਂ ਪੋਲਸ ਵਗੈਰਾ ਵੀ ਦੇਖ ਰਹੇ ਹਾਂ, ਗਵਰਨਮੈਂਟ ਜਿਹੜੀਆਂ ਪੋਲਸ ਕਰਾਉਂਦੀਆਂ ਨੇ, ਉਹਦੇ ਵਿੱਚ ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਤੁਹਾਡੇ ਮੁਤਾਬਕ ਪ੍ਰਮੁੱਖ ਮੁੱਦੇ ਕਿਹੜੇ ਕਿਹੜੇ, ਉਹਦੇ ਵਿੱਚ ਹਾਊਸਿੰਗ ਵੱਖਰਾ ਹੁੰਦਾ, ਕੋਸਟ ਆਫ ਲਿਵਿੰਗ ਵੱਖਰਾ ਹੁੰਦਾ, ਇਕਨੋਮੀ ਵੱਖਰਾ ਹੁੰਦਾ।
ਸੋ ਇਹਦਾ ਮਤਲਬ ਇਹ ਆ ਕਿ ਜਿਹੜਾ ਵਿਅਕਤੀ, ਮੰਨ ਲਓ ਜਿਹਦਾ ਘਰ ਪੇਡ ਆਫ ਆ, ਜਿਹਨੂੰ ਹਾਊਸਿੰਗ ਅਫੋਰਡੇਬਿਲਿਟੀ ਇੰਨੀ ਨਹੀਂ ਚੁਭਦੀ ਪਈ, ਉਹਨੂੰ ਬਾਕੀ ਦੀ ਚੀਜ਼ਾਂ ਦੀ ਮਹਿੰਗਾਈ ਤੰਗ ਕਰ ਰਹੀ ਹੈ, ਤੇ ਉਹ ਵੀ ਉਸ ਪੋਲ ਦੇ ਵਿੱਚ ਉਸ ਚੀਜ਼ ਨੂੰ ਹਾਈਲਾਈਟ ਕਰ ਰਿਹਾ।
ਕੋਸਟ ਆਫ ਲਿਵਿੰਗ
ਜੀ
ਤੇ ਇਕਨੋਮੀ,
ਹਾਂ
ਇਹ ਅੱਡ ਅੱਡ ਕਿਉਂ ਨੇ
ਜੀ,
ਦੈਟਸ ਦਾ ਕੁਐਸਚਨ
ਜੀ।
ਕਿਉਂਕਿ ਸਾਡੇ ਇੱਥੇ ਹੁਣ ਇਹ ਮੰਨ ਲਿਆ ਗਿਆ ਕਿ ਇਕਨੋਮੀ ਬਾਰੇ ਗੱਲ ਕਰਨੀ ਉਹ ਰਾਈਟ ਵਿੰਗ ਪੋਲਿਟਿਕਸ ਹੈ, ਕੋਸਟ ਆਫ ਲਿਵਿੰਗ ਬਾਰੇ, ਸੋਸ਼ਲ ਸਰਵਿਸਿਸ ਬਾਰੇ, ਚੈੱਕ ਵੰਡਣ ਬਾਰੇ ਗੱਲ ਕਰਨੀ ਉਹ ਲੈਫਟ ਵਿੰਗ
ਪੋਲਿਟਿਕਸ ਹੈ।
ਉਹਦੇ ਨਾਲ ਇੱਕ ਕਿਸਮ ਦੇ ਵੋਟਰ ਪ੍ਰਭਾਵਿਤ ਹੁੰਦੇ ਨੇ ਜਦੋਂ ਆਪਾਂ ਇਕਨੋਮੀ ਦੀ ਗੱਲ ਕਰਦੇ ਹਾਂ, ਉਹਦੇ ਨਾਲ ਇੱਕ ਤਰੀਕੇ ਦਾ ਵੋਟ ਬੈਂਕ ਨਾਲ ਜੁੜਦਾ, ਤੇ ਜਦੋਂ ਅਸੀਂ ਕੋਸਟ ਆਫ ਲਿਵਿੰਗ ਘਟਾਉਣ ਦੀ ਸਪੈਸੀਫਿਕਲੀ ਗੱਲ ਕਰਦੇ ਹਾਂ ਤਾਂ ਇੱਕ ਕਿਸਮ ਵੱਖਰੀ ਤਰ੍ਹਾਂ ਦਾ ਵੋਟਰ ਸਾਡੇ ਨਾਲ ਜੁੜਦਾ।
ਆਈ ਥਿੰਕ ਦੈਟਸ ਅ ਵੈਰੀ ਇੰਟਰਸਟਿੰਗ ਐਂਡ ਇੰਪੋਰਟੈਂਟ ਐਂਡ ਵੈਲਿਡ ਪੁਆਇੰਟ ਵਾਸੂ ਜੀ। ਇਕਨੋਮੀ ਦੀ ਗੱਲ ਕਰੋਗੇ, ਜਿਹੜੇ ਬਿਜ਼ਨਸ ਕਲਾਸ ਹੈ ਇਹ ਕਹਿ ਲਓ ਉਹ ਨਾਲ ਜੁੜੇਗੀ, ਜਦੋਂ ਤੁਸੀਂ ਗੱਲ ਕਰ ਰਹੇ ਹੋ ਅਫੋਰਡੇਬਿਲਿਟੀ ਦੀ, ਜਿਹੜੀ ਵਰਕਿੰਗ ਕਲਾਸ ਹੈ ਉਹ ਨਾਲ ਜੁੜੇਗੀ।
ਬਟ ਦਿਸ ਇਜ਼ ਅਨਫੋਰਚੂਨੇਟ, ਕਿਉਂਕਿ ਇਕਨੋਮੀ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ, ਹੋਣਾ ਤਾਂ ਇਹ ਚਾਹੀਦਾ ਕਿ ਉਹਦੇ ਵਿੱਚ ਸਾਰੇ ਹੀ ਬ੍ਰਿਟਿਸ਼ ਕੋਲੰਬੀਅਨਸ ਆ ਜਾਣ। ਇਕਨੋਮੀ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ, ਹੋਣਾ ਤਾਂ ਇਹ ਚਾਹੀਦਾ ਵੀ ਉਹਦੇ ਵਿੱਚ ਸਾਰੇ ਕੈਨੇਡੀਅਨਸ ਆ ਜਾਣ। ਉਹਦੇ ਨਾਲ ਡਿਵੈਲਪਰਸ ਜਾਂ ਬਿਜ਼ਨਸ ਵਾਲੇ ਹੀ ਕਿਉਂ ਖੁਸ਼ ਹੋਣ, ਉਹਦੇ ਨਾਲ ਜਿਹੜਾ ਇੱਕ ਸਧਾਰਨ ਕੈਨੇਡੀਅਨ ਆ, ਈਵਨ ਫੋਰ ਦੈਟ ਮੈਟਰ ਜਿਹੜਾ ਕੈਨੇਡੀਅਨ ਹੋਮਲੈਸ ਵੀ ਹੈ, ਉਹ ਵੀ ਉਹਦੇ ਨਾਲ ਰਾਜ਼ੀ ਹੋਣਾ ਚਾਹੀਦਾ।
ਜੀ ਜੀ,
ਅਸੀਂ ਆਰਥਿਕਤਾ ਨੂੰ ਇੰਨਾ ਬੁਲੰਦ ਕਰ ਦਈਏ ਕਿ ਸਾਡੇ ਕੋਈ ਹੋਮਲੈਸ ਹੋਵੇ ਹੀ ਨਾ।
ਜੀ ਜੀ,
ਸਾਡੇ ਇੱਥੇ ਕਿਸੇ ਨੂੰ $250 ਦੇ ਚੈੱਕ ਦੀ, $500,000 ਦੇ ਚੈੱਕ ਦੀ ਲੋੜ ਹੀ ਨਾ ਪਵੇ।
ਯੈਸ,
ਦੈਟ ਸ਼ੁਡ ਬੀ ਦ ਰੀਜ਼ਨ।
ਬਿਲਕੁਲ,
ਇਕਨੋਮੀ ਇੱਕ ਬਹੁਤ ਵੱਡੀ ਅੰਬਰੇਲਾ ਹੈ ਆਰਥਿਕਤਾ
ਜੀ,
ਉਹ ਇਕੱਲੇ ਬਿਲਡਰਸ ਦੀ, ਉਹ ਇਕੱਲੇ
ਆਇਲ ਐਂਡ ਗੈਸ ਦੀ,
ਕੋਈ ਕਾਰਪੋਰੇਸ਼ਨਸ ਦੀ ਹੀ ਆਰਥਿਕਤਾ ਦੀ ਗੱਲ ਨਹੀਂ,
ਬਿਲਕੁਲ
ਸਾਰੇ ਕੈਨੇਡੀਅਨਸ ਦੀ ਇਕਨੋਮੀ ਦੀ ਗੱਲ ਹੋਣੀ ਚਾਹੀਦੀ ਹੈ, ਉਹਨਾਂ ਦੀ ਆਰਥਿਕ ਹਾਲਤ ਦੀ ਗੱਲ ਹੋਣੀ ਚਾਹੀਦੀ ਹੈ। ਪਰ ਇਹ ਵਿਜੇ ਜੀ ਪੋਲੀਟੀਕਲ ਮੈਸੇਜਿੰਗ ਹੈ, ਇਹ ਸਾਡੀ ਕੈਨੇਡੀਅਨ ਸਿਆਸਤ ਦੇ ਵਿੱਚ ਇਹ ਵੜ ਚੁੱਕੀ ਹੈ ਗੱਲ ਕਿ ਜੀ ਇਕਨੋਮੀ ਦੀ ਗੱਲ, ਉਹਦੇ ਨਾਲ ਇੱਕ ਤਰ੍ਹਾਂ ਦੇ ਵੋਟਰ ਜੁੜਦੇ ਆ, ਤੇ ਜਦੋਂ ਅਸੀਂ ਕੋਸਟ ਆਫ ਲਿਵਿੰਗ ਦੀ ਗੱਲ ਕਰਦੇ ਹਾਂ ਵੀ ਉਹ ਫਿਰ ਇੱਕ ਤਰ੍ਹਾਂ ਦੂਜੀ ਤਰ੍ਹਾਂ ਦੇ ਵੋਟਰ ਜੁੜਦੇ ਆ, ਤੇ ਇਹ ਸਾਡੀ ਇੱਥੇ ਦੀ ਸਿਆਸਤ ਦੇ ਵਿੱਚ ਇੱਕ ਕਹਿ ਲਓ ਇੱਕ ਜਿਵੇਂ ਸਿਉਂਕ ਲੱਗ ਚੁੱਕੀ ਹੈ, ਸਾਡੀ ਸਿਆਸਤ ਨੂੰ ਖਾ ਰਹੀ ਹੈ।
ਐਂਡ ਸਪੈਸ਼ਲੀ ਐਨਡੀਪੀ ਵਾਸਤੇ ਇਹ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿ ਐਨਡੀਪੀ ਤੇ ਹਮੇਸ਼ਾ ਕ੍ਰਿਟਿਸਿਜ਼ਮ ਕੀ ਹੁੰਦਾ ਰਿਹਾ ਪਹਿਲਾਂ ਰਵਾਇਤੀ ਤੌਰ ਤੇ ਕਿ ਐਨਡੀਪੀ ਜੀ ਡਿਵੈਲਪਮੈਂਟ ਦੀ ਵਿਰੋਧੀ ਪਾਰਟੀ ਹੈ। ਉਹ ਤਾਂ ਐਨਡੀਪੀ ਨੂੰ ਜਿਹੜਾ ਉਹਦਾ ਫੁੱਲ ਫਾਰਮ ਸੀ ਨਿਊ ਡੈਮੋਕ੍ਰੈਟਸ ਦੀ ਥਾਂ ਤੇ ਉਹਨੂੰ ਨੋ ਡਿਵੈਲਪਮੈਂਟ ਪਾਰਟੀ ਤੱਕ ਕਹਿ ਦਿਆ ਕਰਦੇ ਸੀ ਲੋਕ ਵੀ ਇਹਨਾਂ ਦਾ ਇਕਨੋਮੀ ਵੱਲ ਧਿਆਨ ਨਹੀਂ ਹੁੰਦਾ। ਪਰ ਜਦੋਂ ਉਹਨੂੰ ਤੁਸੀਂ ਐਜ਼ ਅ ਸੈਪਰੇਟ ਲਾਈਨ ਆਈਟਮ ਬਣਾ ਕੇ ਪੇਸ਼ ਕਰ ਰਹੇ ਹੋ, ਯੂ ਆਰ ਰਾਈਟ ਕਿ ਉਹ ਇੱਕ ਪੋਲੀਟੀਕਲ ਮੈਸੇਜਿੰਗ ਦੇ ਤੌਰ ਤੇ ਬੜਾ ਇੱਕ ਇਫੈਕਟਿਵ ਟੂਲ ਬਣ ਜਾ ਕਰਦਾ।
ਉਹਨੂੰ ਵਿਜੇ ਜੀ ਅੰਗਰੇਜ਼ੀ ਵਿੱਚ ਡੌਗ ਵਿਸਲ ਵੀ
ਕਹਿੰਦੇ। ਬਸ ਯੈਸ ਯੈਸ ਯੈਸ। ਹੁਣ ਵਾਸੂ ਜੀ, ਜਿਹੜੀ ਕੱਲ੍ਹ ਮੈਂਡੇਟ ਲੈਟਰ ਸਾਂਝੀਆਂ ਕੀਤੀਆਂ ਨੇ, ਅਸੀਂ ਕੱਲ੍ਹ ਵੀ ਹੈਲਥ ਕੇਅਰ ਦੇ ਸੰਦਰਭ 'ਚ ਗੱਲ ਕਰਦੇ ਪਏ ਸੀ। ਹੁਣ ਐਤਕੀ ਜਿਹੜੇ ਹੈਲਥ ਮਿਨਿਸਟਰ ਵੀ ਚੇਂਜ ਹੋਏ ਨੇ ਸੂਬੇ ਦੇ ਵਿੱਚ, ਜੋਜ਼ੀ ਓਸਬੋਰਨ, ਉਹਨਾਂ ਦਾ ਕੰਮ ਬੜਾ ਔਖਾ ਹੋਣ ਵਾਲਾ, ਕਿਉਂਕਿ ਇੱਕ ਪਾਸੇ ਤਾਂ ਦੇਖੋ ਸਾਰੇ ਮੰਤਰਾਲਿਆਂ ਨੂੰ ਕੀ ਕਿਹਾ ਵੀ ਦੇਖੋ ਭਾਈ ਖਰਚੇ ਕਿੱਥੋਂ ਘੱਟਦੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਜਿੰਨਾ ਵੀ ਖਰਚਾ ਕਰਦੀ ਹੈ ਉਹਦਾ 40% ਹਿੱਸਾ ਜਾ ਰਿਹਾ ਹੈਲਥ ਕੇਅਰ ਦੇ ਵਿੱਚ। ਸੋ ਇੱਕ ਪਾਸੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਹੈਲਥ ਕੇਅਰ ਸੇਵਾਵਾਂ ਦੇ ਵਿੱਚ ਵਾਧਾ ਵੀ ਕਰਨਾ, ਡਾਕਟਰ ਵੀ ਨਵੇਂ ਹਾਇਰ ਕਰਨੇ ਨੇ, ਵੀ ਆਲਸੋ ਹੈਵ ਟੂ ਮੇਕ ਸ਼ੋਰ ਕਿ ਜਿਹੜੇ ਐਮਰਜੈਂਸੀ ਰੂਮਸ ਕਲੋਜ਼ ਹੋ ਰਹੇ ਨੇ ਉਹ ਕਲੋਜ਼ਰਸ ਨਾ ਹੋਣ। ਫਿਰ ਜਿਹੜਾ ਗ੍ਰੀਨ ਪਾਰਟੀ ਨਾਲ ਸਮਝੌਤਾ ਹੋਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਪ੍ਰਾਇਮਰੀ ਕੇਅਰ ਨੂੰ ਬੈਟਰ ਬਣਾਉਣ ਦੇ ਵਾਸਤੇ ਕਮਿਊਨਿਟੀ ਕਲੀਨਿਕਸ ਖੋਲੀਆਂ ਜਾਣ, ਉਹਦੇ ਉੱਪਰ ਵੀ ਕੰਮ ਕਰਨਾ। 40% ਖਰਚਾ ਤੁਹਾਡਾ ਆਲਰੇਡੀ ਜਿਸ ਪੁਆਇੰਟ, ਜਿਸ ਇੱਕ ਡਿਪਾਰਟਮੈਂਟ ਦੇ ਵਿੱਚ, ਜਿਸ ਇੱਕ ਸਰਵਿਸ ਤੇ ਹੋ ਰਿਹਾ, ਉਹ 'ਚੋਂ ਖਰਚੇ ਘਟਾਉਣੇ ਵੀ ਨੇ। ਪਰ ਐਤਕੀ ਹੋਇਆ ਕਿ ਜਿਹੜੀ ਮਿਨਿਸਟਰੀ ਆਫ ਮੈਂਟਲ ਹੈਲਥ ਐਂਡ ਐਡਿਕਸ਼ਨਸ ਆ, ਪਹਿਲਾਂ ਉਹ ਲਹਿਦੀ ਮਿਨਿਸਟਰੀ ਹੋਇਆ ਕਰਦੀ ਸੀ, ਹਾਲਾਂਕਿ ਉਹਦਾ ਕੋਈ ਬਹੁਤਾ ਬਜਟ ਵਗੈਰਾ ਫਾਲਤੂ ਨਹੀਂ ਸੀ, ਉਹ ਵੀ ਹੁਣ ਸ਼ਾਮਲ ਕਰ ਦਿੱਤੀ ਗਈ ਹੈ ਹੈਲਥ ਮਿਨਿਸਟਰੀ ਦੇ ਵਿੱਚ ਹੀ, ਉਹਨੂੰ ਅਮੈਲਗਮੇਟ ਕਰ ਦਿੱਤਾ ਗਿਆ। ਨਾਲ ਹੀ ਐਤਕੀ ਹੁਣ ਲਾਗੂ ਇਹ ਵੀ ਕਰਨਾ ਕਿ ਜਿਹੜੇ ਇਨਵੋਲੰਟਰੀ ਕੇਅਰ ਦਾ ਪ੍ਰੋਗਰਾਮ ਹੈ, ਜਿਹੜੀ ਮੈਂਡੇਟੋਰੀ ਟ੍ਰੀਟਮੈਂਟ ਹੋਏਗਾ ਮੈਂਟਲ ਹੈਲਥ ਐਂਡ ਐਡਿਕਸ਼ਨ ਵਾਸਤੇ, ਉਹਦਾ ਵੀ ਫਰੇਮਵਰਕ ਤਿਆਰ ਕਰਕੇ ਉਹਨੂੰ ਵੀ ਲਾਗੂ ਕਰਵਾਉਣਾ। ਸੋ ਜੋਜ਼ੀ ਓਸਬੋਰਨ ਨੇ ਜਿੱਥੇ ਆਲਰੇਡੀ ਕਮਜ਼ੋਰ ਹੋਈਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਵਾਸਤੇ ਕੰਮ ਕਰਨਾ, ਉਹਦੇ ਵਿੱਚ ਇੱਕ ਨਵੀਂ ਰਿਸਪੋਂਸੀਬਿਲਿਟੀ ਮੈਂਡੇਟੋਰੀ ਮੈਂਟਲ ਹੈਲਥ ਐਂਡ ਐਡਿਕਸ਼ਨ ਵਾਲੀ ਐਡ ਹੋ ਗਈ। ਤੀਜੀ ਗੱਲ, ਖਰਚੇ ਵੀ ਘਟਾਉਣੇ ਨੇ। ਸੋ ਇਟਸ ਆਲਮੋਸਟ ਲਾਈਕ ਰਨਿੰਗ ਫਾਰਵਰਡ ਐਂਡ ਗੋਇੰਗ ਬੈਕਵਰਡਸ ਐਟ ਦ ਸੇਮ ਟਾਈਮ। ਤੁਸੀਂ ਕਿਵੇਂ ਕਰੋਗੇ?
ਸੋ ਬਹੁਤ ਕੁਝ ਕਰਨਾ ਅਜੇ ਬਾਕੀ ਹੈ
ਜੀ
ਹੈਲਥ ਦੇ ਵਿੱਚ, ਯੂ ਨੋ ਦਿਸ ਡਿਪਾਰਟਮੈਂਟ ਇਜ਼ ਕਲੀਅਰਲੀ ਵਾਂਟਿੰਗ ਔਨ ਸੋ ਮੈਨੀ ਫਰੰਟਸ। ਤੇ ਸੋ ਬਹੁਤ ਸਾਡੇ ਇੱਥੇ ਇਹ ਵੀ ਇੱਕ ਹੁਣ ਸਾਡੀ ਕਹਿ ਲਓ ਕੈਨੇਡਾ ਦੇ ਵਿੱਚ ਇਹ ਬੜੀ ਇੱਕ ਅਨਫੋਰਚੁਨੇਟ ਚੀਜ਼ ਹੈ ਕਿ ਕੋਈ ਵੀ ਜਿਹੜਾ ਕੰਮ ਉਹਨੂੰ ਸੋ ਅਸੀਂ ਜਿਹੜੀ ਕੱਲ ਵਿਜੇ ਦੀ ਇੱਕ ਜਿਹੜੀ ਉਹ ਬੜੀ ਮੰਦਭਾਗੀ ਰਿਪੋਰਟ ਸਾਂਝੀ ਕਰ ਰਹੇ ਸੀ ਕਿ ਜੀ ਕਿੰਨੇ ਹਜ਼ਾਰ ਜਿਹੜੇ ਕੈਨੇਡੀਅਨਸ ਨੇ ਉਹ ਵੇਟ ਲਿਸਟ ਦੇ ਉੱਤੇ ਵੇਟ ਕਰਦੇ ਕਰਦੇ ਆਪਣੀ ਜਾਨ ਗਵਾ ਗਏ,
ਆਲਮੋਸਟ 15,000 ਤੇ ਉਹ ਵੀ ਸਾਰੇ ਮੁਲਕ ਦਾ ਡੇਟਾ ਨਹੀਂ ਹੈ,
28,000 ਤੱਕ ਹੋ ਸਕਦਾ ਜੇ ਤੁਸੀਂ ਉਹਨੂੰ ਐਕਸਟ੍ਰਾਪੋਲੇਟ ਕਰਦੇ
ਹੋ, ਦੈਟਸ ਜਸਟ ਲਾਸਟ ਈਅਰ
ਜਸਟ ਇਨ 1 year। ਸੋ ਉਹਦੇ ਵਿੱਚ ਅਸੀਂ ਗੱਲ ਕਰਦੇ ਸੀ ਵੀ ਕੁਝ ਮਾਹਰਾਂ ਨੇ ਕਮੈਂਟ ਕੀਤਾ ਸੀ ਕਿ ਵੀ ਹੁਣ ਸਿਰਫ ਹੋਰ ਜ਼ਿਆਦਾ ਪੈਸੇ ਖਰਚਣ ਦੇ ਨਾਲ ਹੀ ਸਿਸਟਮ ਨੂੰ ਦਰੁਸਤ ਨਹੀਂ ਆਪਾਂ ਕਰ ਸਕਦੇ, ਕੁਝ ਸਿਸਟੈਮਿਕ ਚੇਂਜਸ ਕਰਨੇ ਪੈਣਗੇ। ਸੋ ਇੱਥੇ ਵੀ ਮੈਨੂੰ ਲੱਗਦਾ ਕਿ ਉਹੀ ਗੱਲ ਆ ਕਿ ਜੇ ਅਸੀਂ BC ਦਾ ਬਜਟ ਜੇ ਉਹਦਾ 40% ਅਸੀਂ ਹੈਲਥ ਕੇਅਰ ਤੇ ਐਜ਼ ਇਟ ਇਜ਼ ਆਲਰੇਡੀ ਖਰਚ ਕਰ ਰਹੇ ਹਾਂ, ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡਾ ਕੋਈ ਵੀ ਅਮਾਊਂਟ ਖਰਚ ਕਰਕੇ ਹੋਰ ਕੁਝ ਬਿਹਤਰ ਕੁਝ ਹਾਸਲ ਕੀਤਾ ਜਾ ਸਕਦਾ। ਜਿਹੜੀ ਵਿਜੇ ਜੀ ਮੈਂ ਆਪਾਂ ਪਹਿਲਾਂ ਵੀ ਗੱਲ ਕਰਦੀ ਸੀ ਮੈਨੇਜਮੈਂਟ ਦੇ ਵਿੱਚ ਜਿਹੜੀ ਇੱਕ ਕਿਹਾ ਜਾਂਦਾ ਵੀ ਜਿਹੜਾ ਕੰਮ 90 ਦਿਨਾਂ 'ਚ ਨਹੀਂ ਹੋ ਸਕਦਾ ਹੋ ਹੀ ਨਹੀਂ ਸਕਦਾ, ਮੈਨੂੰ ਲੱਗਦਾ ਜਿਹੜਾ ਇੰਨੇ ਪੈਸੇ ਖਰਚ ਕੇ ਜਿਹੜਾ ਕੰਮ ਨਹੀਂ ਹੋ ਸਕਦਾ ਉਹ ਹੋ ਹੀ ਨਹੀਂ ਸਕਦਾ, ਫਿਰ ਅਦਰਵਾਈਜ਼ ਯੂ
ਹੈਵ
ਕੋਈ ਤਰੀਕਾ ਹੀ ਗਲਤ ਆ, ਮਤਲਬ ਇਸ ਤਰੀਕੇ ਨਾਲ ਤੁਸੀਂ ਮਤਲਬ ਕਹਿ ਲਓ ਵੀ ਦੀਵਾਰ ਨੂੰ ਧੱਕਾ ਮਾਰ ਰਹੇ ਹੋ ਵੀ ਉਹਦੇ ਨਾਲ ਕੁਝ ਹੋਣਾ ਨਹੀਂ।
ਇਹੋ ਗੱਲ ਹੋ ਗਈ ਨਾ ਵੀ ਤੁਸੀਂ ਕਹੋ ਵੀ ਬੱਚੇ ਦੀ ਅਸੀਂ ਟਿਊਸ਼ਨ ਰਖਾ ਦਿੱਤੀ ਹੋਰ ਮਹਿੰਗੇ ਟੀਚਰ ਕੋਲ ਵੀ ਉਹਦੇ ਨੰਬਰ ਵੱਧ ਆ ਜਾਣਗੇ, ਨੰਬਰ ਸਿਰਫ ਮਹਿੰਗਾ ਟੀਚਰ ਨਾਲ ਜਾਂ ਮਹਿੰਗੇ ਕਾਲਜ ਸਕੂਲ 'ਚ ਐਡਮਿਸ਼ਨ ਕਰਾਉਣ ਦੇ ਨਾਲ ਨਹੀਂ ਨੰਬਰ ਵਧਣੇ, ਉਹਦੀ ਪੜ੍ਹਾਈ ਦਾ ਤਰੀਕਾ ਕੀ ਆ, ਉਹਦਾ ਬਾਕੀ ਦਾ ਫੋਕਸ ਕਿਹੜੇ ਪਾਸੇ ਨੂੰ ਆ, ਉਹਨਾਂ ਸਾਰੀਆਂ ਚੀਜ਼ਾਂ ਨੇ ਨਿਰਧਾਰਿਤ ਕਰਨਾ। ਜਿਹੜੀ ਵਾਸੂ ਜੀ ਮੈਂਡੇਟ ਲੈਟਰ ਆ ਇਹਦੇ ਵਿੱਚ ਕੁਝ ਉਹ ਚੀਜ਼ਾਂ ਜਿਹੜੀਆਂ ਚੋਣਾਂ ਵੇਲੇ ਵਾਅਦੇ ਕੀਤੇ ਗਏ ਸੀ ਉਹ ਵੀ ਇਹਦੇ ਵਿੱਚ ਹੁਣ ਜ਼ਿਕਰ ਕੀਤਾ ਗਿਆ ਵੀ ਤੁਸੀਂ ਜੋਜ਼ੀ ਓਸਬੋਰਨ ਨੂੰ ਕਿਹਾ ਗਿਆ ਵੀ ਹੋਰ ਕਿਹੜੇ ਕਿਹੜੇ ਕੰਮ ਕਰਨੇ ਨੇ। ਇੱਕ ਤਾਂ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਜਿਹੜੇ ਕਾਲਜਿਜ਼ ਨੇ, ਜਿਹੜੇ ਕਾਲਜ ਆਫ ਸਰਜਨਸ ਐਂਡ ਫਿਜ਼ੀਸ਼ੀਅਨਸ ਵਾਲਾ ਜਿਹੜਾ ਕਾਲਜ ਆ ਵੀ ਉਹਨਾਂ ਦੇ ਨਾਲ ਹੁਣ ਤੁਸੀਂ ਤਾਲਮੇਲ ਬਿਠਾਓ ਅਤੇ ਦੇਖੋ ਕਿ ਜਿਹੜੇ ਫੋਰਨ ਕੁਆਲੀਫਾਈਡ ਡਾਕਟਰਸ ਨੇ ਉਹਨਾਂ ਨੂੰ ਛੇਤੀ ਸਿਸਟਮ ਦੇ ਵਿੱਚ ਜਜ਼ਬ ਕਰਨ ਸੰਬੰਧੀ ਉਹ ਆਪਣੇ ਰੂਲਸ ਦੇ ਵਿੱਚ ਤਬਦੀਲੀ ਕਰਨ, ਇਲੈਕਸ਼ਨ ਵੇਲੇ ਵਾਅਦਾ ਕੀ ਕੀਤਾ ਗਿਆ ਸੀ। ਇਸ ਵੇਲੇ ਦੇਖੋ ਉਦੋਂ ਵੀ ਬੜੀ ਹੈਰਾਨੀ ਹੁੰਦੀ ਹੈ ਇਸ ਗੱਲ 'ਤੇ, ਕੈਨੇਡਾ ਦੇ ਦੂਜੇ ਸੂਬਿਆਂ ਦੇ ਵਿੱਚ ਵੀ ਜੇ ਕੋਈ ਮੈਡੀਕਲ ਪ੍ਰੋਫੈਸ਼ਨਲ ਸੇਵਾਵਾਂ ਨਿਭਾ ਰਿਹਾ, ਭਾਵੇਂ ਉਹ ਨਰਸ ਹੈ ਭਾਵੇਂ ਉਹ ਡਾਕਟਰ ਹੈ ਕੋਈ ਹੋਰ ਮੈਡੀਕਲ ਪ੍ਰੋਫੈਸ਼ਨਲ ਆ, ਉਹ ਸਿੱਧੇ ਤੌਰ 'ਤੇ BC ਜਾ ਕੇ ਕੰਮ ਨਹੀਂ ਕਰ ਸਕਦਾ, ਉਹਨਾਂ ਨੂੰ ਵੀ ਇੱਕ ਬੜੇ ਰੈਗੂਲੇਟਰੀ ਹੂਪਸ ਦੇ ਵਿੱਚੋਂ ਨਿਕਲਣਾ ਪੈਂਦਾ। ਸੋ ਇਲੈਕਸ਼ਨ ਵੇਲੇ ਵਾਅਦਾ ਇਹ ਸੀ ਕਿ ਜਿਹੜੇ ਕੈਨੇਡਾ ਦੇ ਕਿਸੇ ਵੀ ਹੋਰ ਜੁਰਿਸਡਿਕਸ਼ਨ ਦੇ ਵਿੱਚ ਜਿਹੜਾ ਮੈਡੀਕਲ ਪ੍ਰੋਫੈਸ਼ਨਲ ਰਜਿਸਟਰਡ ਆ ਉਹਨੂੰ BC ਦੇ ਵਿੱਚ ਤੁਰੰਤ ਮਾਨਤਾ ਦਿੱਤੀ ਜਾਏਗੀ, ਅਤੇ ਇਸੇ ਤਰ੍ਹਾਂ ਦਾ ਇੱਕ ਵਾਅਦਾ ਕੀਤਾ ਗਿਆ ਸੀ ਜਿਹੜੇ ਫੋਰਨ ਕੁਆਲੀਫਾਈਡ ਪ੍ਰੋਫੈਸ਼ਨਲਸ ਨੇ ਵੀ ਉਹਨਾਂ ਦਾ ਵੀ ਜਿਹੜਾ ਅਪਰੂਵਲ ਦਾ ਕੰਮ ਹੈ ਉਹ ਐਕਸਪੀਡਾਈਟ ਕਰਨਾ ਹੈ
ਕਿ ਜਿਹੜੀਆਂ ਸਿਮਿਲਰ ਜੁਰਿਸਡਿਕਸ਼ਨਸ ਦੇ ਵਿੱਚੋਂ ਟ੍ਰੇਨਿੰਗ ਲੈ ਕੇ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਆ ਰਹੇ ਨੇ ਉਹਨਾਂ ਨੂੰ ਵਿਦਿਨ 6 weeks ਜਿਹੜਾ ਇੱਥੇ ਲਾਇਸੈਂਸ ਵਗੈਰਾ ਦੇ ਦਿੱਤਾ ਜਾਵੇ
ਜੀ।
ਸੋ ਕਹਿੰਦੇ ਉਹ ਸਾਰੀਆਂ ਚੀਜ਼ਾਂ ਤੁਸੀਂ ਇੰਪਲੀਮੈਂਟ ਕਰਨੀਆਂ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਡਿਸਕਸ ਕਰ ਹੀ ਚੁੱਕੇ ਹਾਂ ਕਿ ਇਹ ਹੁਣ ਉਹਨਾਂ ਦੀ ਮੈਂਡੇਟ ਲੈਟਰ ਦੇ ਵਿੱਚ ਲਿਖ ਕੇ ਦਿੱਤੀਆਂ ਗਈਆਂ ਨੇ, ਪਰ ਇਹ ਉਹਨਾਂ ਵਾਸਤੇ ਇੱਕ ਬੜਾ ਅਪਹਿਲ ਟਾਸਕ ਹੋਣ ਜਾ ਰਿਹਾ ਕਿਉਂਕਿ ਇਸ ਵਾਰ ਵਿਜੇ ਜੀ ਹੁਣ ਦੇਖੋ ਕਾਫੀ ਸਾਲਾਂ ਬਾਅਦ ਹੈਲਥ ਮਿਨਿਸਟਰੀ ਦੇ ਵਿੱਚ ਜਿਹੜੇ ਮਿਨਿਸਟਰ ਨੇ ਉਹ ਵੀ ਚੇਂਜ ਹੋਏ ਨੇ। ਸੋ ਐਡਰੀਅਨ ਡਿਕਸ, ਟੂ ਹਿਸ ਕ੍ਰੈਡਿਟ, ਉਹਨਾਂ ਨੇ ਬੜਾ ਜ਼ੋਰ ਲਾਇਆ ਆਪਣੇ ਵੱਲੋਂ, ਪਰ ਟੂਵਰਡਸ ਦੀ ਐਂਡ ਆਫ ਹਿਸ ਟੈਨਿਓਰ ਐਜ਼ ਹੈਲਥ ਮਿਨਿਸਟਰ ਉਹ ਹੈਲਥ ਸਰਕਲਸ ਦੇ ਵਿੱਚ ਥੋੜੇ ਅਨਪੋਪੂਲਰ ਹੋ ਗਏ ਸਨ।
ਜੀ ਜੀ ਬਿਲਕੁਲ।
ਸੋ ਉਹਨੂੰ ਤੁਸੀਂ ਐਂਟੀ ਇਨਕੰਬੈਂਸੀ ਵੀ ਕਹਿ ਸਕਦੇ ਹੋ ਇੱਕ ਤਰ੍ਹਾਂ ਦੀ, ਜਾਂ ਫਿਰ ਕਹਿ ਸਕਦੇ ਹੋ ਵੀ ਉਹਨਾਂ ਦੀਆਂ ਪਾਲਿਸੀਜ਼ ਮੇ ਬੀ ਉਹ ਦੀਵਾਰ ਨੂੰ ਧੱਕਾ ਲਗਾ ਰਹੇ ਸਨ ਜਿਹੜੀ ਆਪਾਂ ਗੱਲ ਕੀਤੀ। ਸੋ ਹੁਣ ਇਹ ਵੀ ਐਕਸਪੈਕਟੇਸ਼ਨ ਜ਼ਰੂਰ ਹੈ ਜੋਜ਼ੀ ਓਸਬੋਰਨ ਤੋਂ ਕਿ ਕੋਈ ਵੱਡੇ ਚੇਂਜਸ ਕੀਤੇ ਜਾਣਗੇ ਉਹਨਾਂ ਵੱਲੋਂ, ਕਿ ਜਿਹੜਾ ਹੁਣ ਗ੍ਰੀਨ ਪਾਰਟੀ ਹੀ ਸ਼ਾਇਦ ਕੋਈ ਕੈਟਲਿਸਟ ਦੀ ਭੂਮਿਕਾ ਅਦਾ ਕਰ ਦੇਵੇ। ਇਹ ਗ੍ਰੀਨ ਪਾਰਟੀ BC ਗ੍ਰੀਨ ਪਾਰਟੀ ਨਾਲ ਜਿਹੜਾ ਇੱਕ ਅਗਰੀਮੈਂਟ ਹੋਇਆ BC NDP ਦਾ, ਇਟ ਮਾਈਟ ਬੀ ਅ ਬਲੈਸਿੰਗ ਇਨ ਡਿਸਗਾਈਜ਼ ਫਾਰ ਹੈਲਥ ਡਿਪਾਰਟਮੈਂਟ, ਹੈਲਥ ਮਿਨਿਸਟਰੀ।
ਜੀ, ਦੂਜੀ ਗੱਲ ਇਹ ਹੈ ਵਾਸੂ ਜੀ, ਜਿਹੜੇ ਪਿਛਲੇ 4-5 ਸਾਲ ਸੀਗੇ ਨਾ, ਉਹਦੇ ਵਿੱਚ ਨੈਰੇਟਿਵ ਦੇ ਬੇਸਿਸ 'ਤੇ ਕੌਨਫਲਿਕਟ ਬੜਾ ਰਿਹਾ। ਜ਼ਮੀਨੀ ਪੱਧਰ 'ਤੇ ਲੋਕ ਜਿਹੜੀਆਂ ਗੱਲਾਂ ਦਾ ਸ਼ਿਕਾਇਤ ਕਰਦੇ ਸੀ ਵੀ ਸਰਕਾਰ ਇਹ ਕਿਹੋ ਜਿਹੀਆਂ ਪੋਲਿਸੀਜ਼ ਲੈ ਕੇ ਆ ਰਹੀ ਆ, ਵਰਸਿਜ ਉਹਨਾਂ ਦੀ ਮੁਖਾਲਫਤ ਦੇ ਬਾਰੇ ਫਿਰ ਜਿਸ ਤਰ੍ਹਾਂ ਦਾ ਅੱਗਿਓਂ ਜਵਾਬ ਆਉਂਦਾ ਸੀ ਨਾ ਵੀ ਜਿਹੜੇ ਲੋਕੀ ਇਸ ਫਲਾਨੇ ਕੰਮ ਦੀ ਮੁਖਾਲਫਤ ਕਰ ਰਹੇ ਨੇ, ਤੁਸੀਂ ਜੀ ਡਿਸਕ੍ਰਿਮੀਨੇਸ਼ਨ ਕਰ ਰਹੇ ਹੋ,
ਤੁਸੀਂ
ਇਲ ਇਨਫੋਰਮਡ ਹੋ, ਇਹ ਤੇ ਉਹ ਜਿਹੜੀ ਉਦਾਂ ਦੀ ਇੱਕ ਕਲਚਰ ਵਾਰ ਜਿਹੀ ਸੀਗੀ, ਹੁਣ ਲੱਗਦਾ ਪਿਆ ਵੀ ਕਲਚਰ ਵਾਰ ਦੀ ਹਵਾ ਵੀ ਮੱਠੀ ਪੈਂਦੀ ਪਈ ਆ ਗਵਰਨਮੈਂਟ ਲੈਵਲ 'ਤੇ ਵੀ, ਕਾਰਪੋਰੇਟ ਲੈਵਲ 'ਤੇ ਵੀ, ਕਿਉਂਕਿ ਹੁਣ ਜਿਸ ਤਰ੍ਹਾਂ ਦਾ ਨੈਰੇਟਿਵ ਸਿਰਜ ਕੇ ਲੋਕਾਂ ਨੂੰ ਸਾਰਾ ਇੱਕ ਬੜੀ ਰੋਜ਼ੀ ਪਿਕਚਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਬੰਦਾ ਕਹਿੰਦਾ ਵੀ ਜ਼ਮੀਨੀ ਜੋ ਤੁਸੀਂ ਕਹਿ ਰਹੇ ਹੋ ਮੇਰੀ ਜ਼ਿੰਦਗੀ ਤਾਂ ਉਦਾਂ ਦੀ ਹੈ ਨਹੀਂ, ਮੈਨੂੰ ਤਾਂ ਆਹ ਚੀਜ਼ਾਂ ਸੱਚਮੁੱਚ ਪਰੇਸ਼ਾਨ ਕਰ ਰਹੀਆਂ ਨੇ, ਮੈਂ ਤੁਹਾਡੀ ਗੱਲ 'ਤੇ ਵਿਚਾਰ ਕਰਕੇ ਸੋਚਿਆ ਵੀ ਕਿਤੇ ਮੇਰੇ ਹੀ ਮਨ ਦੀ ਇਹ ਗੱਲ 'ਤੇ ਨਹੀਂ ਕਿ ਮੈਨੂੰ ਹੀ ਬੁਰਾ ਲੱਗ ਰਿਹਾ, ਪਰ ਉਹ ਸਸਟੇਨਡ ਲੈਵਲ 'ਤੇ ਕੰਸਿਸਟੈਂਟਲੀ ਉਹ ਸਮੱਸਿਆ ਸੋਲਵ ਤਾਂ ਹੋ ਨਹੀਂ ਰਹੀ।
ਆਈ ਥਿੰਕ BC NDP ਸਰਕਾਰ ਨੂੰ ਇਹ ਸੁਨੇਹਾ ਜ਼ਰੂਰ ਮਿਲਿਆ ਹੋਏਗਾ ਇਸ ਇਲੈਕਸ਼ਨ ਦੇ ਵਿੱਚ ਕਿ ਸਿਰਫ ਵੈਂਕੂਵਰ ਤੇ ਵਿਕਟੋਰੀਆ ਨੂੰ ਖੁਸ਼ ਕਰਕੇ ਹੀ ਸੂਬਾ ਨਹੀਂ ਚਲਾਇਆ ਜਾ ਸਕਦਾ।
ਤੁਸੀਂ
ਸਰੀ ਨੂੰ ਨਾਰਾਜ਼ ਕਰਦੇ ਹੋ, ਫਰੇਜ਼ਰ ਵੈਲੀ ਨੂੰ ਨਾਰਾਜ਼ ਕਰਦੇ ਹੋ, ਤੁਹਾਡੀ ਸਰਕਾਰ ਜਾਂਦੀ ਜਾਂਦੀ ਬਚੀ ਹੈ।
ਬਿਲਕੁਲ,
ਫਰੇਜ਼ਰ ਥਿਨ ਮੈਜੋਰਿਟੀ ਨਾਲ ਮਸਾਂ ਮਸਾਂ ਬਚੇ,
ਉਸ ਸੀਟ ਨੂੰ ਲੈ ਕੇ ਵੀ ਅਦਾਲਤ ਦੇ ਵਿੱਚ ਮੁਕੱਦਮਾ ਹੋਇਆ ਹੋਇਆ ਹੁਣ,
ਤੇ ਉਹਦਾ ਵੱਡਾ ਰੀਜ਼ਨ ਇਹ ਸੀ ਕਿ ਸਰੀ ਨੂੰ ਤੁਸੀਂ ਨਾਰਾਜ਼ ਕੀਤਾ, ਫਰੇਜ਼ਰ ਵੈਲੀ ਵਾਲਿਆਂ ਨੂੰ ਨਾਰਾਜ਼ ਕੀਤਾ। ਸੋ ਕੱਲੇ ਵੈਂਕੂਵਰ ਵਾਲਿਆਂ ਨੂੰ ਤੇ ਵਿਕਟੋਰੀਆ ਵਾਲਿਆਂ ਨੂੰ ਖੁਸ਼ ਕਰਕੇ ਇਲੈਕਸ਼ਨ ਜਿੱਤਣਾ ਹੁਣ ਉਹਨਾਂ ਸਿੱਧਾ ਪੱਧਰਾ ਰਾਜ।
ਅੱਛਾ, ਉਹਦੇ ਵਿੱਚ ਵੀ ਫਰਦਰ ਵਾਸੂ ਜੀ, ਇਟਸ ਨਾਟ ਜਸਟ ਹੈ, ਚਲੋ ਇੱਕ ਵੈਂਕੂਵਰ ਵਿਕਟੋਰੀਆ ਵੱਡੇ ਸ਼ਹਿਰ ਹੋ ਗਏ ਜਿਹੜੇ ਅਰਬਨ ਸੈਂਟਰਸ ਹੋ ਗਏ, ਉਹਦੇ ਵਿੱਚੋਂ ਵੀ ਅੱਗੇ ਫਰਦਰ ਜਿਹੜੇ ਕੁਝ ਸਪੈਸ਼ਲ ਇੰਟਰਸਟ ਗਰੁੱਪਸ ਨੇ ਉਹਨਾਂ ਨੂੰ, ਇੱਦਾਂ ਨਹੀਂ ਹੈ ਵੀ ਦੇਖੋ ਸਪੈਸ਼ਲ ਇੰਟਰਸਟ ਗਰੁੱਪਸ ਵੀ ਵਧੀਆ ਕੰਮ ਕਰਦੇ ਨੇ, ਉਹਨਾਂ ਲਈ ਵੀ ਗੱਲ ਸੁਣੀ ਜਾਣੀ ਜ਼ਰੂਰੀ ਆ, ਪਰ ਸਿਰਫ ਉਹਨਾਂ ਦੀ ਹੀ ਗੱਲ ਨੂੰ ਸੁਣ ਕੇ ਉਹਨੂੰ ਪੂਰੇ ਦੀ ਪੂਰੀ ਪਾਪੂਲੇਸ਼ਨ ਦੇ ਉੱਪਰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਨਾ, ਉਹਦੇ ਖਿਲਾਫ਼ ਵੀ ਪੁਸ਼ਬੈਕ ਹੋਇਆ। ਉਸੇ ਤਰ੍ਹਾਂ ਦਾ ਪੁਸ਼ਬੈਕ ਅਮਰੀਕਾ ਦੇ ਇਲੈਕਸ਼ਨ 'ਚ ਵੀ ਦੇਖਣ ਨੂੰ ਮਿਲਿਆ, ਕਿਉਂਕਿ ਮੀਡੀਆ ਨੈਰੇਟਿਵ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਸਿਰਜੀਆਂ ਗਈਆਂ ਸੀ ਕਿ ਜਿਹੜੇ ਲੋਕਾਂ ਦੇ ਕੰਸਰਨ ਨੇ ਉਹ ਪ੍ਰੋਬਲਮ ਹੈ ਹੀ ਕੋਈ ਨਹੀਂ, ਪਰ ਉਹਦੇ ਬਾਵਜੂਦ ਹੁਣ ਦੇਖੋ ਡੋਨਲਡ ਟਰੰਪ ਦੇ ਇਲੈਕਸ਼ਨ ਤੋਂ ਕਈ ਲੋਕ ਵੱਖੋ ਵੱਖਰੇ ਕਿਸਮ ਦੀਆਂ ਟਿੱਪਣੀਆਂ ਕਰਦੇ ਨੇ, ਬਟ ਹੀ ਇਜ਼ ਅ ਡੈਮੋਕ੍ਰੈਟਿਕਲੀ ਇਲੈਕਟਿਡ ਪ੍ਰੈਜ਼ੀਡੈਂਟ, ਵੋਟਾਂ ਨਾਲ ਜਿੱਤ ਕੇ ਆਏ ਨੇ ਉਹ। ਸੋ ਜਿਹੜਾ ਇੱਕ ਉਹ ਲੋਕਾਂ ਦਾ ਰੋਹ ਸੀ, ਲੋਕਾਂ ਦਾ ਗੁੱਸਾ ਸੀ ਕਿ ਜੋ ਜ਼ਮੀਨੀ ਹਕੀਕਤ ਹੈ ਉਸਨੂੰ ਐਕਨੋਲੇਜ ਹੀ ਨਹੀਂ ਸੀ ਕੀਤਾ ਜਾ ਰਿਹਾ ਇਨ ਮੈਨੀ ਕੇਸਿਸ, ਹੁਣ ਉਹਦੀ ਐਕਨੋਲੇਜਮੈਂਟ ਸ਼ੁਰੂ ਹੋਏਗੀ, ਐਕਨੋਲੇਜਮੈਂਟ ਸ਼ੁਰੂ ਹੋਏਗੀ ਤਾਂ ਉੱਤੇ ਐਕਸ਼ਨ ਸ਼ੁਰੂ ਹੋਏਗਾ, ਕਿਉਂਕਿ ਅਗੇਨ ਆਹੀ ਗੱਲ ਆ ਵੀ ਹੁਣ ਕੰਮ ਕਰਕੇ ਦਿਖਾਉਣਾ ਪੈਣਾ NDP ਨੂੰ, ਹੁਣ ਸਿਰਫ ਗੱਲੀਬਾਤੀ ਨਹੀਂ ਸਰਨਾ, ਕਿਉਂਕਿ ਅਗਲੇ 5 ਸਾਲਾਂ ਦੇ ਵਿੱਚ ਇੱਕ ਸਿਰਫ ਹੈਲਥ ਕੇਅਰ ਦੀ ਗੱਲ ਕਰ ਲਈਏ, ਵਾਸੂ ਜੀ BC ਦੇ ਵਿੱਚ ਆਲਰੇਡੀ ਕਿੰਨੀ ਵੱਡੀ ਗਿਣਤੀ ਲੋਕਾਂ ਦੀ ਹੈ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਨਹੀਂ ਆ। ਸਰਕਾਰ ਨੇ ਵਾਅਦਾ ਤਾਂ ਇਹ ਕੀਤਾ ਹੋਇਆ ਕਿ 2026 ਤੱਕ ਜਿਹੜੇ ਬ੍ਰਿਟਿਸ਼ ਕੋਲੰਬੀਅਨਸ ਉਹ ਹੈਲਥ ਕਨੈਕਟ ਰਜਿਸਟਰੀ 'ਤੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਫੈਮਿਲੀ ਡਾਕਟਰ ਮੁਹੱਈਆ ਕਰਾਉਣਾ, ਅਤੇ ਅਗਲੇ 5 ਸਾਲਾਂ 'ਚ ਤਕਰੀਬਨ 40% ਫੈਮਿਲੀ ਡਾਕਟਰਸ ਨੇ BC ਦੇ ਵਿੱਚ ਜਾਂ ਤਾਂ ਰਿਟਾਇਰ ਹੋ ਜਾਣਾ ਜਾਂ ਆਪਣੇ ਆਵਰਸ ਘਟਾ ਲੈਣੇ ਨੇ। ਸੋ ਦੀ ਰਿਪਲੇਸਮੈਂਟਸ ਕਿੱਥੋਂ ਆਉਣਗੀਆਂ?
ਦੈਟਸ ਅ ਬਿਗ ਕੁਐਸਚਨ। ਸੋ ਜਿਹੜੀ ਤੁਸੀਂ ਕਿਹਾ ਨਾ ਵੀ ਗੱਲਾਂ ਬਾਤਾਂ ਨਾਲ ਹੁਣ ਕੰਮ ਨਹੀਂ ਚੱਲਣਾ, ਇਹ ਸਾਡੇ ਕੈਨੇਡਾ ਦੇ ਵਿੱਚ ਹੀ, ਨਾਟ ਜਸਟ ਲਿਮਿਟਡ ਟੂ BC ਐਂਡ ਥਰੂ ਆਊਟ ਕੈਨੇਡਾ ਪਿਛਲੇ ਕੁਝ ਸਾਲਾਂ ਦੇ ਵਿੱਚ ਅਸੀਂ ਗੱਲਾਂ ਬਾਤਾਂ ਹੀ ਕੀਤੀਆਂ ਨੇ। ਇਸੇ ਕਰਕੇ ਬੈਂਕ ਆਫ ਕੈਨੇਡਾ ਦੇ ਜਿਹੜੇ ਐਸੋਸੀਏਟ ਜਿਹੜੇ ਗਵਰਨਰ ਨੇ ਕੈਰੋਲਿਨ ਰੋਜਰਸ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ
ਸੀਨੀਅਰ ਡੈਪਟੀ ਗਵਰਨਰ,
ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਕਿ ਹੁਣ ਪ੍ਰੋਡਕਟੀਵਿਟੀ ਜਿਹੜੀ ਲੋ ਪ੍ਰੋਡਕਟੀਵਿਟੀ ਇੱਕ ਨੈਸ਼ਨਲ ਐਮਰਜੈਂਸੀ ਦਾ ਰੂਪ ਇਖਤਿਆਰ ਕਰ ਚੁੱਕੀ ਸਾਡੇ ਮੁਲਕ ਵਿੱਚ, ਕਿ ਅਸੀਂ ਪ੍ਰੋਡਕਟੀਵਿਟੀ ਦੀ ਗੱਲ ਹੀ ਨਹੀਂ ਕਰ ਰਹੇ, ਅਸੀਂ ਬਸ ਗੱਲਾਂ ਹੀ ਕਰ ਰਹੇ।
ਤੁਹਾਨੂੰ ਯਾਦ ਹੈ ਆਪਾਂ ਇੱਕ ਸਾਡੇ ਸੁਣਨ ਵਾਲੇ ਨੇ, ਉਹ ਇੱਕ ਮੇਜਰ ਕੰਸਟਰਕਸ਼ਨ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ, ਸਰਕਾਰੀ ਪ੍ਰੋਜੈਕਟ ਤੇ, ਡੱਡੂ ਨਿਕਲਿਆ ਆਇਆ ਉੱਥੋਂ, ਰਿਮੈਂਬਰ? ਉਹਨਾਂ ਨੇ ਦੱਸਿਆ ਕਹਿੰਦੇ ਕੰਮ ਚੱਲਦਾ ਸੀ ਉੱਥੇ, ਡੱਡੂ ਨਿਕਲਿਆ ਹੈ, ਤੇ ਉਹ ਕਹਿੰਦੇ ਇਹ ਤਾਂ ਇਨਵਾਇਰਮੈਂਟ ਵਾਲੇ ਆ ਕੇ ਹਟਾਉਣਗੇ ਇਹਨਾਂ ਨੂੰ, ਉਦੋਂ ਕੰਮ ਚੱਲੂ। ਕਹਿੰਦੇ ਜਿਹੜਾ ਬਾਕੀ ਸਾਰਾ ਅਮਲਾ ਫੈਲਾ ਸੀ, ਜਿਹੜੇ ਕਿ ਹੁਣ ਸਾਰਿਆਂ ਨੂੰ ਤਨਖਾਹਾਂ ਮਿਲ ਰਹੀਆਂ, ਕੋਈ ਖਰਚਾ ਪਈ ਜਾਂਦਾ, ਇਨਵਾਇਰਮੈਂਟ ਵਾਲੇ ਆਉਂਦੇ ਨੇ 3 ਘੰਟੇ ਬਾਅਦ, ਉਹ ਤੋਂ ਬਾਅਦ ਡੱਡੂ ਹਟਦੇ ਨੇ, ਫਿਰ ਅੱਗੇ ਕੰਮ ਤੁਰਦਾ।
ਫਰੋਗ ਔਨ ਇਨ ਅ ਹੀਟ ਪੈਨ, ਜਿਹੜਾ ਹੌਟ ਉਹ ਫਿਨੋਮੇਨਾ ਨਹੀਂ ਹੁੰਦਾ, ਹੌਲੀ ਹੌਲੀ ਤੁਸੀਂ ਸੇਕ ਜਿਹੜਾ ਵਧਾਉਂਦੇ ਜਾ ਰਹੇ ਹੋ, ਸਾਡਾ ਵੀ ਹਾਲ ਉਸ ਡੱਡੂ ਵਰਗਾ ਹੋ ਰਿਹਾ।
ਹਾਂ, ਉਹਦੇ ਜਦੋਂ ਤੱਕ ਸੇਕ ਇੰਨਾ ਵੱਧਦਾ ਕਿ ਛਾਲ ਮਾਰ ਕੇ ਉਹ ਚੋਂ ਬਾਹਰ ਨਿਕਲ ਸਕੇ, ਉਹਦੇ ਚੋਂ ਸ਼ਕਤੀ ਨਹੀਂ ਰਹਿੰਦੀ,
ਉਹਨੂੰ ਸ਼ਕਤੀ ਨਹੀਂ, ਉਹਨੂੰ ਰਿਅਲਾਈਜ਼ ਹੀ ਨਹੀਂ ਹੁੰਦਾ ਕਿ ਮੈਂ ਕਿੱਥੇ ਬੈਠਾ,
ਮੈਂ ਕਿੱਥੇ ਬੈਠਾ,
ਤੇ ਜਾਂ ਫਿਰ ਪੰਜਾਬੀ ਚ ਕਹਿ ਲਓ ਵੀ ਖੂਹ ਦੇ ਡੱਡੂ ਵਾਲਾ ਹਾਲ ਸਾਡਾ ਹੋਈ ਜਾਂਦਾ। ਸੋ ਉਹ ਜਿਹੜਾ ਡੱਡੂ ਆ ਬੜਾ ਮਹਿੰਗਾ ਪੈਣਾ ਕੈਨੇਡਾ ਨੂੰ, ਪੈ ਰਿਹਾ ਆਲਰੇਡੀ,
ਪਰ ਇਸ ਦਾ ਟਾਈ ਟਰਨਿੰਗ, ਦੈਟਸ ਦਾ ਅਦਰ ਕੁਐਸਚਨ। ਸੋ ਵੇਖਦੇ ਹਾਂ,
ਜਿਵੇਂ ਹੁਣ ਅਸੀਂ ਗੱਲ ਕਰਦੇ ਸੀ ਪ੍ਰੋਡਕਟੀਵਿਟੀ ਦੀ, ਵੀ ਕੈਨੇਡਾ ਦੇ ਵਿੱਚ ਸੀਰੀਅਸ ਗੱਲ ਕਰਨ ਲੱਗਾ, ਮਜ਼ਾਕ ਵਾਲੀ ਨਹੀਂ। ਸੋ ਕੈਨੇਡਾ ਦੇ ਵਿੱਚ ਜਿਹੜੇ ਹੁਣ
ਪੱਕਾ ਕਰਕੇ ਸੁਣ ਰਹੇ ਹਾਂ,
ਹਾਂ ਮੂੰਹ ਪੱਕਾ ਕਰਕੇ ਸੁਣੋ, ਹਾਂ ਹੱਸਣਾ ਨਹੀਂ। ਸੋ ਪਿਛਲੇ ਕਈ ਸਾਲਾਂ ਦੇ ਵਿੱਚ ਸਮਾਈਲ ਦੇ ਸਕਦੇ ਹੋ, ਵੀ ਪਿਛਲੇ ਕਈ ਸਾਲਾਂ 'ਚ ਅਸੀਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਰਹੇ, ਕੰਮ ਕੋਈ ਨਹੀਂ ਕੀਤਾ। ਤੇ ਉਹ ਜਿਹੜਾ ਸ਼ੇਰ ਮੈਂ ਕਈ ਵਾਰੀ ਪਹਿਲਾਂ ਸੁਣਾ ਵੀ ਚੁੱਕਿਆ, ਦੇਖ ਲਓ ਇਹ ਇਸ਼ਕ ਹੈ, ਇਹ ਵਸਲ ਹੈ, ਇਹ ਹਿਜਰ, ਅਬ ਲੌਟ ਚਲੇ ਆਓ, ਬਹੁਤ ਕੰਮ ਪੜਾ,
ਬਹੁਤ
ਕੰਮ ਵੀ ਕਰ ਲਿਆ, ਕੰਮ ਵੀ ਕਰ ਲਈਏ, ਸੋਹਣੀਆਂ ਸੋਹਣੀਆਂ ਗੱਲਾਂ ਹੀ ਕਰੀ ਜਾਂਦੇ, ਸ਼ੇਰ ਸ਼ੂਰੀ ਸੁਣਾਈ ਜਾਂਦੇ ਆ, ਕੰਮ ਵੀ ਕਰੀਏ।
ਕਹਿੰਦੇ ਵੋ ਲੋਕ ਬਹੁਤ ਖੁਸ਼ਕਿਸਮਤ ਥੇ ਜੋ ਇਸ਼ਕ ਕੋ ਕਾਮ ਸਮਝਤੇ ਥੇ ਯਾ ਕਾਮ ਸੇ ਆਸ਼ਕੀ ਕਰਤੇ ਥੇ, ਹਮ ਸਾਰੀ ਉਮਰ ਮਸਰੂਫ ਰਹੇ, ਕੁਛ ਇਸ਼ਕ ਕੀਆ, ਕੁਛ ਕਾਮ ਕੀਆ, ਆਖਿਰ ਮੈਂ ਤੰਗ ਆ ਕਰ ਹਮਨੇ ਦੋਨੋਂ ਕੋ ਅਧੂਰਾ ਛੋੜ ਦਿਆ। ਸੋ ਇੱਥੇ ਕੰਮ ਅਧੂਰੇ ਵੀ ਬੜੇ ਛੱਡੇ ਜਾ ਰਹੇ,
ਤੇ ਕੰਮ ਦੀ ਗੱਲ ਹੀ ਨਹੀਂ ਹੋ ਰਹੀ,
ਕੰਮ ਦੀ ਗੱਲ ਨਹੀਂ,
ਸੋਹਣੀਆਂ ਸੋਹਣੀਆਂ ਗੱਲਾਂ ਬਸ।
ਪਰ ਹੁਣ ਵਾਸੂ ਜੀ, ਇਟ ਸੀਮਸ ਦਾ ਟਾਈ ਡਿਸਟਰਬਿੰਗ, ਐਟਲੀਸਟ ਗੱਲੀ ਬਾਤੀ, ਹੁਣ ਪ੍ਰੈਕਟੀਕਲ ਸ਼ੇਪ ਦੇ ਵਿੱਚ ਕਦੋਂ ਨਜ਼ਰ ਆਉਣਾ ਸ਼ੁਰੂ ਹੋਏਗਾ, ਦੈਟ ਰਿਮੇਨਸ ਟੂ ਬੀ ਸੀਨ। ਦੇਖੋ, ਕਿਉਂਕਿ ਗੱਲੀ ਬਾਤੀ ਇਸ ਕਰਕੇ ਉਹ ਫੀਲਿੰਗ ਆਉਂਦੀ ਹੈ, ਪ੍ਰੋਵਿੰਸ਼ਲ ਇਲੈਕਸ਼ਨ ਹੋ ਕੇ ਹਟਿਆ, ਫੈਡਰਲ ਪੱਧਰ ਤੇ ਚੋਣਾਂ ਨੂੰ ਭਾਵੇਂ ਅਜੇ ਸਮਾਂ ਸੀ, ਪਰ ਹੁਣ ਜਿਹੜੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਮਾਰਕ ਕਾਰਨੀ ਦਾ ਆ ਜਾਣਾ, ਕ੍ਰਿਸਟੀਆ ਫ੍ਰੀਲੈਂਡ ਦਾ ਹੁਣ ਕਹਿਣਾ ਕਿ ਉਹ ਵੀਕਐਂਡ ਤੇ ਕੈਂਪੇਨ ਲਾਂਚ ਕਰਨਗੇ, ਜਸਟਿਨ ਟਰੂਡੋ ਦਾ ਲਾਂਭੇ ਹੋ ਜਾਣਾ, ਕਿਉਂਕਿ ਉਹ ਲਾਂਭੇ ਕੋਈ ਇੱਦਾਂ ਤੇ ਨਹੀਂ ਹੋਇਆ ਨਾ ਵੀ ਕੋਈ ਇਸ ਤਰ੍ਹਾਂ, ਇਟ ਇਜ਼ ਓਨਲੀ ਬਿਕੋਜ਼ ਆਫ ਦੀ ਇਕਨੋਮਿਕ ਪਰਫਾਰਮੈਂਸ, ਕਿਰਾਇਆ ਅਗਲਾ ਅਫੋਰਡ ਕਰਦਾ ਆ ਜੋ ਕੁਛ ਵੀ ਹੈ ਮੋਰਗੇਜ ਅਗਲੇ ਉਹ ਜਿਹਦਾ ਜਿਹਨੇ 2020 ਦੇ ਵਿੱਚ ਬਸ ਵੀ ਸੋਚੋ ਜਿਹਨੇ ਪੈਂਡੇਮਿਕ ਵੇਲੇ 2.5% ਤੇ ਮੇ ਬੀ 5 ਸਾਲ ਵਾਸਤੇ ਰੇਟ ਹੋਲਡ ਕਰਾ ਲਿਆ ਸੀ 2021 ਦੇ ਵਿੱਚ ਜਦੋਂ ਇੱਦਾਂ ਦੇ ਰੇਟਸ ਮਿਲ ਰਹੇ ਸੀ ਉਹਨੂੰ ਪਿਛਲੇ 5 ਸਾਲਾਂ ਦੇ ਵਿੱਚ ਮੋਰਗੇਜ ਪੇਮੈਂਟ ਨਹੀਂ ਇੰਨੀ ਉਹਨੇ ਪ੍ਰੋਬਲਮ ਕੀਤੀ ਕਿਉਂਕਿ ਬੜੇ ਲੋਅ ਰੇਟ 'ਤੇ ਲੋਕਡ ਆ ਪਰ ਜਦੋਂ ਅਗਲਾ ਦੇਖਦਾ ਕਿ ਹੀਟਿੰਗ ਦਾ ਬਿੱਲ ਵੀ ਯਾਰ ਇਹਦੇ ਵਿੱਚ ਕਾਰਬਨ ਟੈਕਸ ਹੀ $70 ਲੱਗਾ ਹੋਇਆ ਜਦੋਂ ਤੁਸੀਂ ਵੇਖਦੇ ਹੋ ਗੈਸੋਲੀਨ ਦੀਆਂ ਕੀਮਤਾਂ ਜਦੋਂ ਤੁਸੀਂ ਖਾਣਾ ਖਰੀਦਣ ਜਾਂਦੇ ਹੋ ਗਰੋਸਰੀ ਸਟੋਰ ਦੇ ਵਿੱਚ ਵੀ ਜਿੰਨੇ 'ਚ ਪਹਿਲਾਂ ਬੱਗੀ ਭਰਦੀ ਸੀ ਉਨੇ 'ਚ ਹੁਣ ਬੈਗ ਨਹੀਂ ਭਰਦਾ ਵੀ ਇਹ ਚੱਲੀ ਕੀ ਜਾਂਦਾ ਇਸ ਕਰਕੇ ਜਿਹੜਾ ਅਫੋਰਡੇਬਿਲਿਟੀ ਕ੍ਰਾਈਸਿਸ ਆ ਉਹ ਲੋਕਾਂ ਨੂੰ ਉਹਦਾ ਜਿਹੜਾ ਡੰਗ ਆ ਉਹ ਜ਼ਿਆਦਾ ਮਹਿਸੂਸ ਹੋਣ ਲੱਗ ਪਿਆ
ਅਤੇ ਵਿਜੇ ਜੀ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਸਾਡੇ ਬਹੁਤ ਸਾਰੇ ਲਿਸਨਰਸ ਸਾਡੇ ਰੈਗੂਲਰ ਲਿਸਨਰਸ ਇੰਡੀਆ ਜਾ ਰਹੇ ਨੇ ਅੱਜ ਕੱਲ੍ਹ ਅਤੇ ਏਅਰਪੋਰਟਸ ਤੋਂ ਕੋਈ ਲੰਡਨ ਤੋਂ ਕੋਈ ਕਿਸੇ ਮੁਲਕ ਤੋਂ ਪ੍ਰੋਗਰਾਮ ਸੁਣ ਰਹੇ ਨੇ ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਜਾ ਕੇ ਵੀ ਸਾਡੇ ਨਾਲ ਜੁੜੇ ਰਹਿੰਦੇ ਨੇ ਬਹੁਤ ਬਹੁਤ ਮਿਹਰਬਾਨੀ ਪਹਿਲਾਂ ਤਾਂ ਇਸੇ ਤਰ੍ਹਾਂ ਮੈਸੇਜ ਆਇਆ ਹੁਣੇ ਗੁਰਬਖਸ਼ ਸਿੰਘ ਖਹਿਰਾ ਜੀ ਦਾ ਖਹਿਰਾ ਸਾਹਿਬ ਦੱਸ ਰਹੇ ਨੇ ਕਹਿੰਦੇ ਕਿ ਪੰਜਾਬ ਨੂੰ ਜਾ ਰਿਹਾ ਅਤੇ ਕਹਿੰਦੇ ਇਸ ਵੇਲੇ ਦੁਬਈ ਏਅਰਪੋਰਟ 'ਤੇ ਅਗਲੀ ਫਲਾਈਟ ਦੀ ਉਡੀਕ 'ਚ ਬੈਠਾ ਤੁਹਾਡਾ ਪ੍ਰੋਗਰਾਮ ਦਾ ਆਨੰਦ ਮਾਣ ਰਿਹਾ
ਗੁਰਬਖਸ਼ ਸਿੰਘ ਖਹਿਰਾ ਜੀ ਬਹੁਤ ਬਹੁਤ ਧੰਨਵਾਦ ਅਤੇ ਤੁਹਾਨੂੰ ਵੱਲਾ ਹਬੀਬੀ ਬਸ ਜੀ ਮਾਰਕ ਕਾਰਨੀ ਨੇ ਕੱਲ੍ਹ ਐਡਮਿੰਟਨ ਦੇ ਵਿੱਚ ਆਪਣੀ ਲੀਡਰਸ਼ਿਪ ਕੈਂਪੇਨ ਅਨਾਊਂਸ ਕੀਤੀ ਰਸਮੀ ਤੌਰ 'ਤੇ ਉਹਦੀ ਸ਼ੁਰੂਆਤ ਕਰ ਦਿੱਤੀ ਗਈ ਇਟ ਵਾਜ਼ ਨੋਟ ਅ ਸੀਕਰਟ ਕਿ ਪਤਾ ਹੀ ਸੀ ਉਹਨਾਂ ਨੇ ਇਸ ਲੀਡਰਸ਼ਿਪ ਮੈਦਾਨ ਦੇ ਵਿੱਚ ਨਿਤਰਨਾ ਜਸਟਿਨ ਟਰੂਡੋ ਨੂੰ ਰਿਪਲੇਸ ਕਰਨ ਦੇ ਵਾਸਤੇ ਪਰ ਜਿਹੜੀਆਂ ਗੱਲਾਂ ਕੱਲ੍ਹ ਉਹਨਾਂ ਨੇ ਕੁਝ ਕੀਤੀਆਂ ਬਸ ਜੀ ਉਹ ਆਪਣੇ ਆਪ ਦੇ ਵਿੱਚ ਕਾਫੀ ਇੰਟਰਸਟਿੰਗ ਨੇ ਇੱਕ ਚੀਜ਼ ਤਾਂ ਜਿਹੜਾ ਉਹਨਾਂ ਦੇ ਲੋਗੋ ਲੱਗਾ ਹੋਇਆ ਸੀ ਨਾ ਮਾਰਕ ਐਮ ਦੇ ਵਿੱਚ ਮੇਪਲ ਲੀਫ ਬਣਿਆ ਸੀ ਯਾਰ ਜਿਹੜਾ ਉਹ ਲੋਗੋ ਆ ਉਹ ਅਸਲ ਦੇ ਵਿੱਚ ਇੱਕ ਕ੍ਰੈਡਿਟ ਕੰਪਨੀ ਆ ਮੈਟ ਕ੍ਰੈਡਿਟ
ਅੱਛਾ
ਹੂ ਬਹੂ ਉਹਦਾ ਲੋਗੋ ਆ ਉਹ ਸੋ ਉਹ ਇੰਝ ਲੱਗਿਆ ਵੀ ਜਿਵੇਂ ਉਹ ਸਾਰਾ ਡਿਜ਼ਾਇਨ ਕਰਨ ਦੇ ਵਾਸਤੇ ਕਿਹਾ ਹੋਵੇ ਵੀ ਕੋਈ ਇਹੋ ਜਿਹਾ ਲੋਗੋ ਦਿਖਾਓ ਜਿਹਦੇ 'ਚ ਐਮ ਦੇ ਵਿੱਚ ਮੇਪਲ ਲੀਫ ਬਣਿਆ ਹੋਵੇ ਔਨਲਾਈਨ 'ਚ ਉਹ ਇੱਕ ਐਗਜੈਕਟਲੀ ਲੋਗੋ ਕਾਫੀ ਸਿਮਿਲਰ ਆ ਪਰ ਚਲੋ ਐਨੀਵੇ ਦੈਟਸ ਬਿਸਾਈਡਸ ਦ ਪੁਆਇੰਟ ਉਹਨਾਂ ਨੇ ਕੱਲ੍ਹ ਜਿਹੜੀਆਂ ਗੱਲਾਂ ਆਖੀਆਂ ਕਹਿੰਦੇ ਵੀ ਮੈਂ ਉਹੀ ਗੱਲ ਵੀ ਮੈਂ ਆਊਟਸਾਈਡਰ ਹਾਂ ਵੀ ਕਹਿੰਦੇ ਹੁਣ ਇਸ ਇਹ ਯੂਜੂਅਲ ਸਮਾਂ ਨਹੀਂ ਰਿਹਾ ਸਾਡੀ ਪੋਲੀਟਿਕਸ ਦੇ ਵਿੱਚ ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਜਿਹੜੇ ਕਰੀਅਰ ਪੋਲੀਟੀਸ਼ੀਅਨ ਹੁੰਦੇ ਨੇ ਪੀਅਰ ਪੋਲੀਅਰ 'ਤੇ ਨਿਸ਼ਾਨਾ ਸਾਧਿਆ ਕਹਿੰਦੇ ਉਹ ਜੁਮਲੇਬਾਜ਼ੀ ਕਰਦੇ ਨੇ ਉਹਨਾਂ ਨੇ ਸਿਰਫ ਸਲੋਗਨਸ ਦੇਣੇ ਹੁੰਦੇ ਨੇ ਕਹਿੰਦੇ ਪਰ ਮੈਂ ਸਲੋਗਨਸ ਵਾਸਤੇ ਨਹੀਂ ਮੈਂ ਤੁਹਾਨੂੰ ਪ੍ਰੋਪਰ ਪੋਲਿਸੀ ਦੇ ਆਧਾਰ 'ਤੇ ਕੰਮ ਕਰਕੇ ਦਿਖਾਊਂਗਾ
ਸੋ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਲਾਨਸ ਅਤੇ ਸਲੋਗੈਨਸ ਇੱਦਾਂ ਵੀ ਕਿਹਾ ਉਹਨਾਂ ਨੇ ਕਹਿੰਦੇ ਸਲੋਗਨ ਸਲੈਂਡਰ ਅਤੇ ਸਾਊਂਡ ਬਾਈਟਸ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪੀਅਰ ਪੋਲੀਅਰ ਅਤੇ ਕਹਿੰਦੇ ਕਿ ਆਈ ਐਮ ਨੋਟ ਅ ਕਰੀਅਰ ਪੋਲੀਟੀਸ਼ੀਅਨ ਅਤੇ ਕਹਿੰਦੇ ਇਟਸ ਨੋ ਟਾਈਮ ਫੋਰ ਪੋਲੀਟਿਕਸ ਐਜ਼ ਯੂਜੂਅਲ ਉਹਨਾਂ ਨੇ ਕਿਹਾ ਕਿ ਸਭ ਤੋਂ ਖਤਰਨਾਕ ਸਭ ਤੋਂ ਭੈੜੀ ਚੋਇਸ ਇਹ ਹੋਏਗੀ ਕਿ ਤੁਸੀਂ ਡੋਨਲਡ ਟਰੰਪ ਨਾਲ ਨੈਗੋਸ਼ੀਏਟ ਕਰਨ ਲਈ ਪੀਅਰ ਪੋਲੀਅਰ ਨੂੰ ਆਪਣਾ ਨੁਮਾਇੰਦਾ ਬਣਾ ਕੇ ਭੇਜ ਦਿਓ ਫਿਰ ਬਾਅਦ 'ਚ ਉੱਥੇ ਰੁਕ ਕੇ ਉਹਨਾਂ ਨੇ ਕਿਹਾ ਕਹਿੰਦੇ ਐਕਚੁਲੀ ਆਈ ਕੈਨ ਥਿੰਕ ਆਫ ਵਨ ਮੋਰ ਪੋਲੀਟੀਸ਼ੀਅਨ ਉੱਥੇ ਇੰਨੀ ਗੱਲ ਜਦੋਂ ਉਹਨਾਂ ਨੇ ਕਹੀ ਉਦੋਂ ਲੱਗਿਆ ਵੀ ਇਹ ਹੋਰ ਕਿਹਦਾ ਜ਼ਿਕਰ ਕਰ ਰਹੇ ਨੇ ਹਾਂ ਮੇਰੇ ਜ਼ਿਹਨ ਦੇ ਵਿੱਚ ਵੀ ਆਇਆ ਕ੍ਰਿਸਟੀ ਅਫਿਲਨ ਪਰ ਬਾਅਦ 'ਚ ਉਹਨਾਂ ਨੇ ਫਿਰ ਨਾਲ ਦੀ ਨਾਲ ਹੀ ਆਪਣੇ ਕਮੈਂਟ ਨੂੰ ਕੁਆਲੀਫਾਈ ਕੀਤਾ ਹੈ ਕਹਿ ਕੇ ਕਹਿੰਦੇ ਕਿ ਦਿਸ ਕੇਮ ਟੂ ਮੀ ਇਨ ਦਾ ਲਾਸਟ 24 ਆਵਰਸ ਸੋ ਕੱਲ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਉਸ ਤੋਂ ਪਿਛਲੇ 24 ਘੰਟਿਆਂ 'ਚ ਕੀ ਹੋਇਆ ਸੀ ਡੈਨੀਅਲ ਸਮਿਥ ਡੈਨੀਅਲ ਸਮਿਥ ਨੇ ਜਿਹੜਾ ਕਿਹਾ ਸੀ ਵੀ ਉਹ ਟੀਮ ਕੈਨੇਡਾ ਦੇ ਨਾਲ ਨਹੀਂ ਖੜ ਸਕਦੇ ਟੀਮ ਕੈਨੇਡਾ ਨੂੰ ਸਪੋਰਟ ਨਹੀਂ ਕਰ ਸਕਦੇ ਸੋ ਐਲਬਰਟਾ ਦੇ ਵਿੱਚ ਉਹ ਅਨਾਊਂਸਮੈਂਟ ਕਰ ਰਹੇ ਸੀ ਬਾਅਦ ਵਿੱਚ ਫਿਰ ਸੋਸ਼ਲ ਮੀਡੀਆ ਤੇ ਕੰਸੈਂਸਸ ਇਹ ਬਣਿਆ ਕਿ ਉਹ ਡੈਨੀਅਲ ਸਮਿਥ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਸੀ
ਐਲਬਰਟਾ 'ਚ ਖੜ ਕੇ ਐਲਬਰਟਾ ਦੀ ਰਾਜਧਾਨੀ 'ਚ ਖੜ ਕੇ ਐਲਬਰਟਾ ਦੀ ਪ੍ਰੀਮੀਅਰ ਬਾਰੇ ਉਹਨਾਂ ਨੇ ਇੱਦਾਂ ਇੱਕ ਕਹਿ ਲਓ ਗੁੱਜਾ
ਕਿਉਂਕਿ ਪਹਿਲਾਂ ਇੱਦਾਂ ਹੀ ਲੱਗਿਆ ਵੀ ਸ਼ਾਇਦ ਉਹ ਹੁਣ ਵੀ ਜਿਹੜੀ ਇਹ ਕੈਂਪੇਨ ਆ ਉਹਦੇ ਵਿੱਚ ਕਿਉਂਕਿ ਮੇਨ ਜਿਹੜੇ ਦੂਸਰੇ ਕੰਟੈਂਡਰ ਹੋਣਗੇ ਕ੍ਰਿਸਟੀ ਅਫਿਲਨ ਹੋਣਗੇ ਵੀ ਉਹਨਾਂ ਤੇ ਨਿਸ਼ਾਨਾ ਕੱਸ ਰਹੇ ਨੇ ਕਿਉਂਕਿ ਕ੍ਰਿਸਟੀ ਅਫਿਲਨ ਹੀ ਪਹਿਲਾਂ ਡੋਨਲਡ ਟਰੰਪ ਨਾਲ ਡੀਲ ਵਗੈਰਾ ਕਰਦੇ ਰਹੇ ਜਦੋਂ ਪਿਛਲੀ ਵਾਰ ਨੈਗੋਸੀਏਸ਼ਨ ਹੋਈ ਸੀ ਵੀ ਮੈਂ ਉਹਨਾਂ ਨੂੰ ਨਹੀਂ ਭੇਜਾਂਗਾ ਮੈਨੂੰ ਵੀ ਇਦਾਂ ਹੀ ਲੱਗਿਆ ਸੀ ਜਿਵੇਂ ਤੁਹਾਨੂੰ ਲੱਗਿਆ ਪਰ ਬਾਅਦ ਵਿੱਚ ਉਹਨਾਂ ਨੇ ਜਿਹੜਾ ਕਿਹਾ ਵੀ 24 ਘੰਟਿਆਂ ਦੇ ਵਿੱਚ ਜੋ ਕੁਝ ਹੋਇਆ ਕਹਿੰਦੇ ਉੱਥੋਂ ਮੈਨੂੰ ਇਹ ਥੋਟ ਆਇਆ ਫਿਰ ਉਹ ਲੱਗਿਆ ਵੀ ਸ਼ਾਇਦ ਉਹ
ਡੈਨੀਅਲ ਸਮਿਥ ਵੱਲ ਇਸ਼ਾਰਾ ਕਰ ਰਹੇ ਨੇ
ਸੋ ਇਹ ਸਾਰੀ ਗੱਲ ਉਹਨਾਂ ਨੇ ਕੀਤੀ ਤੇ ਨਾਲ ਉਹਨਾਂ ਨੇ ਵਿਜੇ ਜੀ ਉਹਨਾਂ ਦਾ ਇੱਕ ਮੈਸੇਜ ਮੇਨ ਵਿੱਚੋਂ ਇਹ ਸੀ ਕਿ ਵੀ ਮੈਂ ਇੱਕ ਸੀਜ਼ਨਡ ਇਕਨੋਮਿਸਟ ਹੈਗਾ ਮੈਂ ਪਹਿਲਾਂ ਯੂਕੇ ਵਿੱਚ ਵੀ ਤੇ ਫਿਰ ਮੈਂ ਕੈਨੇਡਾ ਵਿੱਚ ਵੀ ਪਹਿਲਾਂ ਕੈਨੇਡਾ ਫਿਰ ਯੂਕੇ ਵਿੱਚ ਵੀ ਮੈਂ ਬੜੇ ਔਖੇ ਸਮਿਆਂ ਦੇ ਵਿੱਚੋਂ ਇਕਨੋਮੀਜ਼ ਨੂੰ ਨੈਵੀਗੇਟ ਕੀਤਾ ਹੈ ਪਹਿਲਾਂ ਵੀ ਕੀਤਾ ਤੇ ਹੁਣ ਵੀ ਲੋੜ ਹੈ ਤੇ ਮੈਂ ਕਰਕੇ ਦਿਖਾਵਾਂਗਾ
ਹਾਂਜੀ
ਉਹਨਾਂ ਨੇ ਕਿਹਾ ਜੇ ਤੁਸੀਂ ਮੇਰੀ ਪੂਰੀ ਗੱਲਬਾਤ ਵਿੱਚੋਂ ਇੱਕ ਚੀਜ਼ ਯਾਦ ਰੱਖਣਾ ਚਾਹੁੰਦੇ ਹੋ ਜਾਂ ਇੱਕ ਚੀਜ਼ ਯਾਦ ਰੱਖੋਗੇ ਤੇ ਇਹ ਚੀਜ਼ ਯਾਦ ਰੱਖਿਓ ਵੀ ਮੈਂ ਪੂਰਾ ਪੂਰਾ ਜ਼ੋਰ ਇੱਕੋ ਚੀਜ਼ ਤੇ ਲਾਣਾ
ਕਿ
ਇਕਨੋਮੀ ਨੂੰ ਵਾਪਸ ਲੀਹ ਤੇ ਲੈ ਕੇ ਆਣਾ ਸੋ ਉਹਨਾਂ ਦਾ ਮੈਸੇਜ ਇਹ ਸੀ ਮੇਨ
ਜਿਹੜੀ ਵਾਸੂ ਜੀ ਹੁਣ ਐਜ਼ ਐਨ ਇਕਨੋਮਿਸਟ ਉਹਨਾਂ ਦੇ ਜਿਹੜੇ ਕ੍ਰੈਡੈਂਸ਼ੀਅਲਸ ਨੇ ਹੁਣ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਲਿਬਰਲ ਪਾਰਟੀ ਦੇ ਫੋਰਚੂਨਸ ਨੂੰ ਮਾਰਕ ਕਾਰਨੀ ਵਰਗਾ ਵਿਅਕਤੀ ਰਿਵਾਈਵ ਕਰ ਸਕਦਾ ਪਰ ਕੀ ਉਹ ਇੰਨਾ ਸਟਰੋਂਗ ਰਿਵਾਈਵਲ ਹੋਏਗਾ ਕਿ ਕੰਜ਼ਰਵੇਟਿਵਸ ਨੂੰ ਇੰਨੀ ਸਟਰੋਂਗ ਇਸ ਵੇਲੇ ਲੀਡ ਹਾਸਲ ਆ ਕਿ ਉਸ ਲੀਡਰ ਨੂੰ ਨਿਊਟਰਲਾਈਜ਼ ਕਰ ਸਕਣ। ਇਹ ਤਾਂ ਅਜੇ ਆਉਣ ਵਾਲਾ ਸਮਾਂ ਹੀ ਦੱਸੇਗਾ। ਅਸੀਂ ਕੱਲ੍ਹ ਵੀ ਇਹਦੇ ਬਾਰੇ ਚਲੋ ਕਾਫ਼ੀ ਗੱਲ ਕੀਤੀ ਸੀ ਕਿ ਪਹਿਲਾਂ ਤਾਂ ਮਾਰਕ ਕਾਰਨੀ ਨੇ ਲਿਬਰਲ ਸਮਰਥਕਾਂ ਦਾ ਵਿਸ਼ਵਾਸ ਹਾਸਲ ਕਰਕੇ ਪਾਰਟੀ ਦਾ ਲੀਡਰ ਬਣਨਾ, ਕਿਉਂਕਿ ਕ੍ਰਿਸਟੀਆ ਫਰੀਲੈਂਡ ਨੇ ਵੀ ਅੱਜ ਰਸਮੀ ਤੌਰ 'ਤੇ ਸੋਸ਼ਲ ਮੀਡੀਆ ਪੋਸਟ ਕਰ ਦਿੱਤੀ ਆ ਕਿ ਉਹ ਹੁਣ ਐਤਵਾਰ ਨੂੰ ਆਪਣੀ ਕੈਂਪੇਨ ਅਨਾਊਂਸ ਕਰਨਗੇ, ਲਾਂਚ ਕਰ ਦੇਣਗੇ। ਕਰੀਨਾ ਗੋਲਡ ਵੱਲੋਂ ਵੀ ਓਵਰ ਦ ਵੀਕਐਂਡ ਉਮੀਦ ਹੈਗੀ ਹੈ ਕਿ ਉਹ ਵੀ ਆਪਣੀ ਕੈਂਪੇਨ ਲਾਂਚ ਕਰਨਗੇ। ਇੱਕ ਨਾ ਕੱਲ੍ਹ ਜਿਹੜੀ ਗੱਲ ਮੈਨੂੰ ਕਾਫ਼ੀ ਉਹਨਾਂ ਮਾਰਕ ਕਾਰਨੀ ਨੇ ਦੇਖੋ ਜਿਵੇਂ ਪਹਿਲਾਂ ਇੱਕ ਮੈਸੇਜ ਇਹ ਦਿੱਤਾ ਆਪਣੀ ਸਪੀਚ ਦੇ ਵਿੱਚ ਕਿ ਵੀ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਕਰੀਅਰ ਪੋਲੀਟੀਸ਼ੀਅਨਸ ਨੇ ਵੀ ਉਹ ਸਿਲੰਡਰ ਦੇ ਵਿੱਚ, ਸਾਊਂਡ ਬਾਈਟਸ ਦੇ ਵਿੱਚ ਅਤੇ ਸਲੋਗਨਸ ਦੇ ਵਿੱਚ ਨਾ ਉਹ 'ਚ ਵਿਸ਼ਵਾਸ ਰੱਖਦੇ ਨੇ, ਫਿਰ ਅੱਗੇ ਚੱਲ ਕੇ ਗੱਲ ਆਈ ਕਾਰਬਨ ਪੋਲਿਸੀ 'ਤੇ, ਕਿਉਂਕਿ ਪੀਅਰ ਪੋਲੀਅਰ ਦਾ ਸੁਨੇਹਾ ਕੀ ਹੈ, ਐਕਸ ਦਾ ਟੈਕਸ ਵੀ ਕਾਰਬਨ ਟੈਕਸ ਹਟਾਉਣਾ। ਮਾਰਕ ਕਾਰਨੀ ਨੇ ਆਪਣੀ ਕਿਤਾਬ ਲਿਖੀ ਸੀ ਵੈਲਿਊਜ਼, ਉਸ ਦੇ ਵਿੱਚ ਉਹਨਾਂ ਨੇ ਕਾਰਬਨ ਟੈਕਸ ਦੀ ਪ੍ਰੋੜਤਾ ਕੀਤੀ ਸੀ ਉਦੋਂ ਉਸ ਕਿਤਾਬ ਦੇ ਵਿੱਚ। ਉਸੇ ਕਿਤਾਬ ਦਾ ਹਵਾਲਾ ਦੇ ਕੇ ਪੀਅਰ ਪੋਲੀਅਰ ਮਾਰਕ ਕਾਰਨੀ ਦੇ ਉੱਪਰ ਨਿਸ਼ਾਨਾ ਵੀ ਸਾਧਦੇ ਨੇ। ਮਾਰਕ ਕਾਰਨੀ ਨੂੰ ਕੱਲ੍ਹ ਜਦੋਂ ਪੁੱਛਿਆ ਗਿਆ ਵੀ ਕਾਰਬਨ ਟੈਕਸ ਸੰਬੰਧੀ ਤੁਹਾਡੀ ਕੀ ਪੋਲਿਸੀ ਹੋਏਗੀ, ਕਲਾਈਮੇਟ ਪੋਲਿਸੀ ਕੀ ਹੋਏਗੀ, ਉਹਨਾਂ ਨੇ ਗੱਲ ਕਹੀ, ਕਹਿੰਦੇ ਮੈਂ ਇਸ ਵੇਲੇ ਕੁਛ ਅਜਿਹਾ ਨਹੀਂ ਕਹਿਣਾ ਸਿਰਫ ਇੱਕ ਸੋਸ਼ਲ ਮੀਡੀਆ ਬਾਈਟ ਕਲਿੱਪ ਵਾਸਤੇ ਜਾਂ ਸੋਸ਼ਲ ਮੀਡੀਆ ਪੋਸਟ ਵਾਸਤੇ, ਕਹਿੰਦੇ ਆਉਂਦੇ ਦਿਨਾਂ 'ਚ ਪ੍ਰੋਪਰ ਪੋਲਿਸੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਉਹ ਗੱਲ ਉਹਨਾਂ ਦੀ ਉਸੇ ਹੀ ਇੱਕ ਇਮੇਜ ਨੂੰ ਰੀਇਨਫੋਰਸ ਕਰਦੀ ਆ ਕਿ ਜਿਹੜਾ ਇੱਕ ਬੰਦਾ ਹੁੰਦਾ ਨਾ ਜਿਹਨੇ ਪ੍ਰੈਕਟੀਕਲੀ ਇੱਕ ਵੱਡੇ ਪੋਲਿਸੀਜ਼ ਦੇ ਉੱਪਰ ਕੰਮ ਕੀਤਾ ਹੁੰਦਾ, ਉਹ ਫਿਰ ਹਵਾਈ ਗੱਲਾਂ ਨਹੀਂ ਕਰਦਾ।
ਯਾ ਸੋ ਹੁਣ ਇਹ ਕਿਹਾ ਜਾ ਰਿਹਾ ਕਿ ਕ੍ਰਿਸਟੀਆ ਫਰੀਲੈਂਡ
ਜੀ
ਉਹ ਡੈਫੀਨੇਟਲੀ ਕੰਜ਼ਿਊਮਰ ਕਾਰਬਨ ਟੈਕਸ ਨੂੰ ਰਿਪੀਲ ਕਰਨਗੇ।
ਕਿੱਦਾਂ ਕਰਨਗੇ?
ਸੋ ਮਤਲਬ ਇਹ ਕਿਹਾ ਜਾ ਰਿਹਾ,
ਇਹ ਗੱਲ ਪੂਰੀ ਕਰੋ, ਫਿਰ ਉਸ ਤੋਂ ਬਾਅਦ
ਹਟਾਣਗੇ। ਮਾਰਕ ਕਾਰਨੀ ਬਾਰੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਉਹ ਕੰਜ਼ਿਊਮਰ ਕਾਰਬਨ ਟੈਕਸ ਆ ਉਹਨੂੰ ਕਿਸੇ ਹੋਰ ਫਾਰਮੂਲਾ ਦੇ ਨਾਲ, ਕਿਸੇ ਹੋਰ ਪ੍ਰੋਗਰਾਮ ਦੇ ਨਾਲ, ਕਿਸੇ ਹੋਰ ਸਿਸਟਮ ਦੇ ਨਾਲ ਰਿਪਲੇਸ ਕਰਨਗੇ। ਸੋ ਉਹ ਕੋਈ ਕਾਰਬਨ ਪ੍ਰਾਈਸਿੰਗ ਸਿਸਟਮ ਤੱਕ ਲੈ ਕੇ ਆਉਣਗੇ ਹੀ, ਰੱਖਣਗੇ ਮੇ ਬੀ, ਤੇ ਪਰ ਹੀ ਰਿਪਲੇਸ ਇਟ ਵਿਦ ਸਮ ਅਦਰ ਫਾਰਮੂਲਾ।
ਵਾਸੂ ਜੀ, ਕ੍ਰਿਸਟੀਆ ਫਰੀਲੈਂਡ ਦੀਆਂ ਜਿਹੜੀਆਂ ਕੁਝ ਕਲਿਪਸ ਨੇ ਨਾ ਬਿਆਨਾਂ ਦੀਆਂ, ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਕੂਲੇਟ ਹੋ ਰਹੀਆਂ ਨੇ, ਐਂਡ ਉਹ ਕੋਈ ਬਹੁਤ ਹੀ ਪੁਰਾਣੀਆਂ ਵੀ ਉਹਨਾਂ ਦੇ ਬਿਆਨ ਨਹੀਂ। ਜਦੋਂ ਉਹਨਾਂ ਨੂੰ ਕਾਰਬਨ ਟੈਕਸ ਬਾਰੇ ਪੁੱਛਿਆ ਜਾਂਦਾ ਸੀ, ਉਹ ਕਹਿੰਦੇ ਸੀ 8 out of 10 ਕੈਨੇਡੀਅਨਸ ਗੈਟ ਮੋਰ ਮਨੀ ਥਰੂ ਦਾ ਕਾਰਬਨ ਟੈਕਸ ਰੀਬੇਟ ਦੈਨ ਵਟ ਦੇ ਪੇ। ਸੋ ਜੇ ਤੁਸੀਂ ਕੁਝ ਮਹੀਨੇ ਪਹਿਲਾਂ ਤੱਕ ਇਹ ਕਹਿ ਰਹੇ ਸੀ ਕਿ 8 out of 10 ਕੈਨੇਡੀਅਨਸ, ਮਤਲਬ 80% ਕੈਨੇਡੀਅਨਸ ਨੂੰ ਕਾਰਬਨ ਟੈਕਸ ਦਾ ਫਾਇਦਾ ਹੋ ਰਿਹਾ, ਤਾਂ ਫਿਰ ਹੁਣ ਉਹਨੂੰ ਹਟਾ ਕੇ ਤਾਂ ਫਿਰ ਤੁਸੀਂ ਉਹਦਾ ਨੁਕਸਾਨ ਨਹੀਂ ਕਰ ਰਹੇ?
ਉਹ ਉਹੀ ਜਿਹੜੀਆਂ ਪੀਬੀਓ ਦੀਆਂ 2 ਰਿਪੋਰਟਾਂ ਸੀਗੀਆਂ ਉਹਨਾਂ ਦੇ ਹਵਾਲੇ ਤੇ ਗੱਲ ਕਰਦੇ ਸੀ ਨਾ
ਜੀ।
ਤੇ ਵਿਜੇ ਜੀ, ਹੁਣ ਇਹਦੇ ਵਿੱਚ ਇੰਟਰਸਟਿੰਗ ਹੈ ਕਿ ਕੱਲ ਜਦੋਂ ਮਾਰਕ ਕਾਰਨੀ ਨੇ ਆਪਣੀ ਕੈਂਪੇਨ ਲਾਂਚ ਕਰਨੀ ਸੀ, ਉਸ ਤੋਂ ਪਹਿਲਾਂ ਹੀ ਕੰਜ਼ਰਵੇਟਿਵ ਪਾਰਟੀ ਵੱਲੋਂ ਮਾਰਕ ਕਾਰਨੀ ਨੂੰ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਹਿਲਾਂ ਇੱਕ ਬਿਆਨ ਜਾਰੀ ਕੀਤਾ ਗਿਆ, ਇੱਕ ਚਿੱਠੀ ਲਿਖੀ ਗਈ ਬਰੁਕਫੀਲਡ ਐਸੈਟ ਮੈਨੇਜਮੈਂਟ ਕੰਪਨੀ ਨੂੰ ਕਿ ਤੁਸੀਂ ਦੱਸੋ ਇਹਨਾਂ ਦੀ ਕੰਪਨਸੇਸ਼ਨ ਕਿੰਨੀ ਹੈ। ਉਸ ਤੋਂ ਬਾਅਦ ਵਿਜੇ ਜੀ, ਕੱਲ ਕੰਜ਼ਰਵੇਟਿਵ ਪਾਰਟੀ ਵੱਲੋਂ ਇੱਕ ਅਟੈਕ ਐਡ ਵੀ ਮਾਰਕ ਕਾਰਨੀ ਬਾਰੇ ਜਾਰੀ ਕੀਤੀ ਗਈ, ਤੇ ਉਹਦੇ ਵਿੱਚ ਵੀ ਮਾਰਕ ਕਾਰਨੀ ਨੇ ਜਦੋਂ ਜਦੋਂ ਵੀ ਕਾਰਬਨ ਟੈਕਸ ਦੀ ਪ੍ਰੋੜਤਾ ਕੀਤੀ ਹੈ ਜਾਂ ਕਾਰਬਨ ਟੈਕਸ ਦਾ ਜ਼ਿਕਰ ਵੀ ਕੀਤਾ, ਉਹ ਸਾਰੇ ਸਾਊਂਡ ਬਾਈਟ ਕੱਟ ਕੇ ਇਕੱਠੇ ਉਹਨਾਂ ਨੇ ਲਾ ਤੇ। ਤੇ ਉਹਦੇ ਵਿੱਚ ਮਾਰਕ ਕਾਰਨੀ ਨੇ ਕਿਸੇ ਸਮੇਂ ਜਦੋਂ ਉਹ ਯੂਕੇ ਦੇ ਵਿੱਚ ਗਵਰਨਰ ਸੀਗੇ ਬੈਂਕ ਆਫ ਇੰਗਲੈਂਡ ਦੇ, ਉਦੋਂ ਉਹਨਾਂ ਨੇ ਕਿਤੇ ਕਿਹਾ ਹੋਏਗਾ ਸਪੀਕਿੰਗ ਐਜ਼ ਅ ਯੂਰੋਪੀਅਨ। ਸੋ ਉਹਨਾਂ ਨੇ ਐਡ ਦੀ ਸ਼ੁਰੂਆਤ ਇੱਥੋਂ ਕੀਤੀ, ਕਹਿੰਦੇ ਹੀ ਹੈਜ਼ ਅਰਾਈਵਡ ਫਰੋਮ ਯੂਰਪ, ਨਿਊਜ਼ ਬੁਲੇਟਿਨ ਨਹੀਂ ਹੁੰਦਾ ਪੁਰਾਣੇ ਸਮੇਂ ਦਾ ਉਸ ਤਰ੍ਹਾਂ, ਤੇ ਉਹਦੇ ਵਿੱਚ ਉਹ ਕਹਿੰਦੇ ਨੇ ਸਪੀਕਿੰਗ ਐਜ਼ ਅ ਯੂਰੋਪੀਅਨ। ਸੋ ਮਾਰਕ ਕਾਰਨੀ ਦਾ ਬਾਈਟ ਆ, ਫਿਰ ਜਿੱਥੇ ਜਿੱਥੇ ਉਹ ਕਾਰਬਨ ਟੈਕਸ ਦੀ ਪ੍ਰੋੜਤਾ ਕਰ ਰਹੇ ਨੇ ਉਹ ਸਾਰੇ ਬਾਈਟ ਇਕੱਠੇ ਕਰਕੇ ਲਾ ਤੇ, ਐਂਡ ਇਟਸ ਵੈਰੀ ਸ਼ੋਰਟ ਐਡ,
ਇਟ
ਐਂਡਸ ਵਿਦ ਹੀ ਇਜ਼ ਜਸਟ ਲਾਈਕ ਜਸਟਿਨ।
ਅੱਛਾ, ਜਿਹੜੀ ਤੁਸੀਂ ਉਹ ਜ਼ਿਕਰ ਕੀਤਾ ਨਾ ਬਈ ਬਰੁਕਸਫੀਲਡ ਜਿਹੜਾ ਐਸੈਟ ਮੈਨੇਜਮੈਂਟ ਕੰਪਨੀ ਆ, ਉਹਦੇ ਸਾਰੇ ਅਹੁਦਿਆਂ ਤੋਂ ਹੁਣ ਲਾਂਭੇ ਹੋ ਗਏ ਨੇ ਮਾਰਕ ਕਾਰਨੀ। ਬਲੂਮਬਰਗ ਦੇ ਨਾਲ ਵੀ ਇਹ ਐਸੋਸੀਏਟਿਡ ਸਨ। ਸੋ ਕੱਲ੍ਹ ਲੀਡਰਸ਼ਿਪ ਕੈਂਪੇਨ ਲਾਂਚ ਕਰਨ ਤੋਂ ਪਹਿਲਾਂ ਬਲੂਮਬਰਗ ਤੋਂ ਅਤੇ ਬਰੁਕਸਫੀਲਡ ਐਸੈਟ ਮੈਨੇਜਮੈਂਟ ਤੋਂ ਆਪਣੇ ਆਪ ਨੂੰ ਇਹਨਾਂ ਨੇ ਲਾਂਭੇ ਕਰ ਲਿਆ ਹੈ ਮਾਰਕ ਕਾਰਨੀ ਨੇ। ਅੱਛਾ, ਕੱਲ੍ਹ ਐਡਮਿੰਟਨ ਦੇ ਵਿੱਚ ਇਵੈਂਟ ਕਰਨ ਤੋਂ ਬਾਅਦ ਫਿਰ ਰਿਚਮੰਡ ਆਏ ਸੀ। ਰਿਚਮੰਡ ਦੇ ਵਿੱਚ ਜਿਹੜੇ ਐਮ ਪੀ ਨੇ ਪਰਮ ਬੈਂਸ, ਉਹਨਾਂ ਵੱਲੋਂ ਇੱਕ ਜਿਹੜੀ ਮੀਟਿੰਗ ਸੀਗੀ ਉਹ ਹੋਸਟ ਕੀਤੀ ਗਈ ਸੀ
ਉੱਥੇ। ਅੱਛਾ, ਇੰਟਰਸਟਿੰਗ ਆ ਸੋਰੀ ਕਿ ਜਿੰਨੇ ਵੀ ਪੰਜਾਬੀ ਐਮ ਪੀ ਨੇ, ਉਹ ਇਦਾਂ ਲੱਗਦਾ ਕਿ ਆਲ ਆਫ ਦੈਮ ਆਰ ਐਂਡੋਰਸਿੰਗ ਮਾਰਕ ਕਾਰਨੀ, ਮੋਸਟ ਆਫ ਦੈਮ।
ਆਈ ਥਿੰਕ ਰਣਦੀਪ ਸਰਾਏ ਵਾਸ ਇਨ
ਐਡਮਿੰਟਨ, ਸੁਖ ਧਾਲੀਵਾਲ, ਰਣਦੀਪ ਸਰਾਏ, ਤੇ ਉਹਨਾਂ ਨੂੰ ਇੰਟਰੋਡਿਊਸ ਸੀ ਜੋਰਜ ਚਾਹਲ ਨੇ,
ਜੋਰਜ ਚਾਹਲ ਜਿਹੜੇ ਕੈਲਗਰੀ ਤੋਂ
ਐਮਪੀ ਨੇ
ਜੀ।
ਤੇ ਫਿਰ ਤੁਸੀਂ ਦੱਸ ਰਹੇ ਹੋ ਵੀ ਰਿਚਮੰਡ ਆ ਕੇ ਪਰਮ ਬੈਸ ਨੇ ਉਹਨਾਂ ਨੂੰ ਹੋਸਟ ਕੀਤਾ। ਸੋ ਪੰਜਾਬੀ ਜਿਹੜੇ ਮੈਨੂੰ ਲੱਗਦਾ ਜਿਹੜੀ ਕੌਕਸ ਹੈ ਲਿਬਰਲ, ਉਹ ਜ਼ਿਆਦਾਤਰ ਮੈਨੂੰ ਲੱਗਦਾ ਕਿ ਐਂਡੋਰਸ ਕਰ ਰਹੇ ਨੇ ਮਾਰਕ ਕਾਰਨੀ ਨੂੰ। ਵਿਜੇ ਜੀ, ਕੱਲ ਮਾਰਕ ਕਾਰਨੀ ਨੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ, ਤੇ ਇਸ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਇੰਟਰਵਿਊ ਦਿੱਤੀ ਜੌਨ ਸਟੂਅਰਟ ਨੂੰ, ਉਹਦੇ ਉਸ ਤੋਂ ਬਾਅਦ ਲਿਬਰਲਸ ਦੇ ਵਿੱਚ ਇਦਾਂ ਲੱਗ ਰਿਹਾ ਕਿ ਇੱਕ ਵਾਰ ਉਤਸ਼ਾਹ ਦੀ ਜਿਵੇਂ ਲਹਿਰ ਨਹੀਂ ਦੌੜ ਜਾਂਦੀ, ਉਹਨਾਂ ਨੂੰ ਇੱਕ ਵਾਰ ਫਿਰ ਤੋਂ ਆਸ ਬੱਝੀ ਹੈ ਕਿ ਸ਼ਾਇਦ ਅਜੇ ਵੀ ਕੁਝ ਹੋ ਸਕਦਾ ਹੈ। ਕੱਲ ਅਸੀਂ ਸ਼ਾਮ ਵਾਲੇ ਸ਼ੋਅ ਦੇ ਵਿੱਚ ਇਹਦੇ ਬਾਰੇ ਓਪਨ ਲਾਈਨ ਸੈਗਮੈਂਟ ਵੀ
ਅੱਗੇ ਵੀ ਇਹੀ ਕਰਨਾ,
ਹਾਂ ਇਹ ਕਰਿਓ ਤੇ ਕਿਉਂਕਿ ਲਿਸਨਰਸ ਹੈਵ ਅ ਲੋਟ ਟੂ ਸੇ ਅਬਾਊਟ ਦਿਸ ਕੈਂਪੇਨ ਲਾਂਚ।
ਸੋ ਦੇਖੋ ਕੀ ਪ੍ਰੋਬਲਮ ਲਿਬਰਲ ਬ੍ਰਾਂਡ ਤੋਂ ਸੀ ਕਿ ਪ੍ਰੋਬਲਮ ਜਸਟਿਨ ਟਰੂਡੋ ਤੋਂ ਸੀ, ਜਸਟਿਨ ਟਰੂਡੋ ਦੀਆਂ ਪਾਲਿਸੀਜ਼ ਤੋਂ ਸੀ। ਜੇ ਜਸਟਿਨ ਟਰੂਡੋ ਹੀ ਆਫ ਦਾ ਟੇਬਲ ਹੋ ਗਏ ਹੁਣ, ਉਹਨਾਂ ਨੇ ਆਪਣਾ ਅਹੁਦਾ ਤਿਆਗਣ ਦੀ ਗੱਲ ਆਖ ਦਿੱਤੀ ਆ, ਤਾਂ ਜੇ ਮਾਰਕ ਕਾਰਨੀ ਵਰਗਾ ਵਿਅਕਤੀ ਆਉਂਦਾ ਤਾਂ ਕੀ ਉਹ ਲਿਬਰਲ ਪਾਰਟੀ ਦੇ ਫੋਰਚੂਨਸ ਨੂੰ ਰਿਵਾਈਵ ਕਰ ਸਕਦਾ? ਸੋ ਇਹ ਗੱਲ ਦੇਖਣ ਵਾਲੀ ਹੋਏਗੀ। ਪਰ ਕੈਂਪੇਨ ਉਹਨਾਂ ਨੇ ਕੱਲ੍ਹ ਆਪਣੀ ਲਾਂਚ ਕਰ ਦਿੱਤੀ ਹੈ। ਇੱਕ ਵਾਰ ਫਿਰ ਦੱਸ ਦਈਏ, 23 ਤਰੀਕ ਤੱਕ ਦੀ ਡੈਡਲਾਈਨ ਆ ਕਿਸੇ ਵੀ ਉਮੀਦਵਾਰ ਵੱਲੋਂ ਲਿਬਰਲ ਪਾਰਟੀ ਵਾਸਤੇ ਲੀਡਰ ਬਣਨ ਵਾਸਤੇ ਆਪਣੀ ਕੈਂਪੇਨ ਸ਼ੁਰੂ ਕਰਨ ਲਈ। ਐਲਾਨਣ ਵਾਸਤੇ $3.5 ਲੱਖ ਦਾ ਡਿਪੋਜ਼ਿਟ ਦੇਣਾ ਪੈਣਾ। ਜਿਹੜੇ ਜਿਹੜੇ ਬੰਦੇ 27 ਜਨਵਰੀ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਮੈਂਬਰ ਬਣ ਗਏ 27 ਤਾਰੀਖ ਤੋਂ ਪਹਿਲਾਂ, ਉਹ ਫਿਰ 9 ਮਾਰਚ ਨੂੰ ਹੋਣ ਵਾਲੀ ਲੀਡਰਸ਼ਿਪ ਵੋਟ ਦੇ ਵਿੱਚ ਆਪਣੀ ਵੋਟ ਪਾ ਸਕਣਗੇ, ਅਤੇ 9 ਮਾਰਚ ਨੂੰ ਪਤਾ ਲੱਗੇਗਾ ਕਿ ਲਿਬਰਲ ਪਾਰਟੀ ਦਾ ਅਗਲਾ ਲੀਡਰ ਜਸਟਿਨ ਟਰੂਡੋ ਨੂੰ ਰਿਪਲੇਸ ਕਰਨ ਵਾਲਾ ਵਿਅਕਤੀ ਕੌਣ ਹੋਏਗਾ।
ਅਜੇ ਤੱਕ 3 ਲਿਬਰਲ ਬੈਕ ਬੈਂਚਰ ਨੇ ਜਿਹੜੇ ਆਫਿਸ਼ਲੀ ਅਨਾਊਂਸ ਕਰ ਚੁੱਕੇ ਨੇ, ਉਹ ਆਪਣੀ ਸਿਰਫ ਪ੍ਰੋਫਾਈਲ ਵਧਾਉਣ ਵਾਸਤੇ ਇਸ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਨੇ
ਜੀ।
ਤੇ ਜਿਹੜੇ ਕੋਈ ਸੀਰੀਅਸ ਕੰਟੈਂਡਰਸ ਨੇ ਉਹਨਾਂ ਵਿੱਚੋਂ ਇੱਕ ਤਾਂ ਮਾਰਕ ਕਾਰਨੀ ਹੋ ਗਏ, ਹੀ ਇਜ਼ ਪ੍ਰੋਬਬਲੀ ਵਨ ਆਫ ਦਾ ਫਰੰਟ ਰਨਰਸ, ਤੇ ਦੂਸਰੇ ਕ੍ਰਿਸਟੀਆ ਫ੍ਰੀਲੈਂਡ, ਜਿਨ੍ਹਾਂ ਨੇ ਅੱਜ ਸਵੇਰੇ ਅਨਾਊਂਸ ਕਰਤਾ ਦੈਟ ਸ਼ੀ ਇਜ਼ ਰਨਿੰਗ ਫਾਰ ਟੂ ਡਿਫੈਂਡ ਕੈਨੇਡਾ, ਟੂ ਫਾਈਟ ਫਾਰ ਕੈਨੇਡਾ,
ਟੂ ਫਾਈਟ ਫਾਰ
ਕੈਨੇਡਾ, ਆਮ ਰਨਿੰਗ ਟੂ ਫਾਈਟ ਫਾਰ ਕੈਨੇਡਾ। ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕਰਤੀ, ਕਹਿੰਦੇ ਆਫੀਸ਼ੀਅਲ ਲਾਂਚ ਕਰਾਂਗੇ ਐਤਵਾਰ ਨੂੰ। ਇਸ ਤੋਂ ਇਲਾਵਾ ਵਿਜੇ ਜੀ, ਜਿਹੜੇ ਇਹਨਾਂ ਦੇ ਹਾਊਸ ਲੀਡਰ ਸਨ ਕਰੀਨਾ ਗੋਲਡ,
ਹਾਂਜੀ,
ਉਹ ਕੱਲ ਨੂੰ ਸ਼ਨੀਵਾਰ ਬਰਲਿੰਗਟਨ, ਜਿੱਥੋਂ ਦੇ ਉਹ ਐਮ ਪੀ ਨੇ ਓਨਟੈਰੀਓ ਵਿੱਚ, ਉੱਥੋਂ ਆਪਣੀ ਕੈਂਪੇਨ ਲਾਂਚ ਕਰਨ ਜਾ ਰਹੇ ਨੇ ਟੁਮੋਰੋ। ਤੇ ਇੱਕ ਫਿਰ ਬੱਚੇ ਜੋਨਥਨ ਵਿਲਕਿਨਸਨ, ਜਿਹੜੇ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ,
ਰਾਈਟ,
ਜਿਹੜੇ 2 ਦਿਨ ਅਮਰੀਕਾ ਵੀ ਲਾ ਕੇ ਆਏ, ਤੇ ਉਹ ਅਜੇ ਵੀ ਕੰਸਿਡਰਿੰਗ ਵਾਲੀ ਕੈਟੇਗਰੀ ਦੇ ਵਿੱਚ ਨੇ, ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਹੋਇਆ ਕਿ ਉਹ ਕੰਸਿਡਰ ਕਰ ਰਹੇ ਨੇ। ਸੋ ਉਹ ਜੇ ਅਨਾਊਂਸ ਕਰਦੇ ਨੇ, ਕਦੋਂ ਕਰਦੇ ਨੇ ਪਤਾ ਨਹੀਂ, ਚਾਂਸਿਸ ਆਰ ਹੀ ਮਾਈਟ ਨਾਟ ਡੂ ਇਟ। ਜੇ ਉਹ ਕਰਨਗੇ ਤਾਂ ਉਹਨਾਂ ਕੋਲ ਫਿਰ ਵੀਕਐਂਡ ਤੱਕ ਦਾ ਹੀ ਸਮਾਂ ਹੈ, ਠੀਕ ਹੈ, ਸੋ ਉਹਨਾਂ ਨੂੰ ਵੀਕਐਂਡ ਤੇ ਕਰਨਾ। 23 ਤਰੀਕ ਆ, ਸੋ ਬੁੱਧਵਾਰ ਦਾ ਹੈ, ਪਰ ਉਹ ਜੇ ਕਰਨਗੇ ਤਾਂ ਵੀਕਐਂਡ ਤੇ ਕਰਨਗੇ, ਤਾਂ ਫਿਰ ਉਹ ਫੋਲਡ ਕਰ ਜਾਣਗੇ ਜਾਂ ਕਹਿਣਗੇ ਵੀ ਮੈਂ
ਕਿਸੇ ਹੋਰ ਨੂੰ ਐਂਡੋਰਸ ਕਰਨਗੇ। ਹੈਲਥ ਮਿਨਿਸਟਰ ਮਾਰਕ ਹਾਲੈਂਡ ਬਾਏ ਦਾ ਵੇ ਕ੍ਰਿਸਟੀਆ ਫ੍ਰੀਲੈਂਡ ਨੂੰ ਐਂਡੋਰਸ ਕਰ ਰਹੇ ਨੇ,
ਰਾਈਟ
ਜੀ। ਸੋ ਉਹ ਵੀ ਐਂਡੋਰਸਮੈਂਟਸ ਹੁਣ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਜਾਣਗੀਆਂ।
ਸੋ ਇਹ ਬੜਾ ਇੰਟਰਸਟਿੰਗ ਹੋਣਾ ਕਿ
ਜਿਹੜੇ ਕੋ ਕਿਹੜੇ ਸੋਰੀ ਤੁਹਾਡੀ ਗੱਲ ਕੱਟ ਰਿਹਾ, ਇੱਕ ਕਿਹੜੇ ਐਟਲਾਂਟਿਕ ਕੈਨੇਡਾ ਤੋਂ ਐਮਪੀ ਸੀ, ਪੈਟਰਿਕ ਵਾਇਲਰ ਸਮਥਿੰਗ ਵਾਇਲਰ, ਜਿਹੜੇ ਕਿ ਜਸਟਿਨ ਟਰੂਡੋ ਖਿਲਾਫ ਸਭ ਤੋਂ ਪਹਿਲਾਂ ਬੋਲਣਾ ਸ਼ੁਰੂ ਕੀਤਾ ਸੀ ਜਿਨ੍ਹਾਂ ਨੇ, ਉਹ ਮਾਰਕ ਕਾਰਨੀ ਨੂੰ ਐਂਡੋਰਸ ਕਰ ਰਹੇ ਨੇ,
ਰਾਈਟ, ਯਾ ਉਹ ਤਾਂ ਫਿਰ ਮੈਂ
ਨਾਟ ਪੈਟਰਿਕ ਵਾਇਲਰ, ਫਰਸਟ ਨੇਮ ਕੁਝ ਹੋਰ ਹੈ, ਲਾਸਟ ਨੇਮ ਇਜ਼ ਵਾਇਲਰ,
ਇੱਕ ਵੇਨ ਲੌਂਗ ਕਰਕੇ ਸੀਗੇ
ਯਾਰ, ਵੇਨ ਲੌਂਗ ਨਾ ਹੋਵੇ ਕਿਤੇ। ਸੋ ਮੈਨੂੰ ਵਨ ਆਫ ਦੀ ਐਟਲਾਂਟਿਕ, ਆਈ ਥਿੰਕ ਇਟ ਇਜ਼ ਵੇਨ ਲੌਂਗ, ਯੂ ਆਰ ਰਾਈਟ, ਆਈ ਥਿੰਕ ਇਟ ਇਜ਼ ਵੇਨ ਲੌਂਗ। ਸੋ ਦੇਖਦੇ ਹਾਂ, ਚਲੋ ਜੀ ਹੁਣ
ਤਾਂ ਵਿਜੇ ਜੀ, ਜਿਹੜੇ ਤਾਂ ਜਿਹੜੇ ਜਸਟਿਨ ਟਰੂਡੋ ਦੇ ਖਿਲਾਫ ਚਿੱਠੀਆਂ ਲਿਖੀ ਫਿਰਦੇ ਸੀ, ਜਿਹੜੇ ਸਾਰੇ ਸਿਗਨੇਚਰਸ ਇਕੱਠੇ ਕਰ ਰਹੇ ਸੀ
ਜੀ,
ਮੋਸਟ ਆਫ ਦੈਮ ਆਈ ਐਮ ਅਸਿਊਮਿੰਗ ਦੇ ਵੁੱਡ ਗੋ ਫਾਰ ਮਾਰਕ ਕਾਰਨੀ।
ਜੋਨਥਨ ਵਿਲਕਿਨਸਨ, ਵਾਸੂ ਜੀ ਖਬਰ ਆ ਰਹੀ ਹੈ, ਉਹਨਾਂ ਨੇ ਅਨਾਊਂਸ ਕੀਤਾ ਕਿ ਹੀ ਇਜ਼ ਨਾਟ ਗੋਇੰਗ ਟੂ ਰਨ,
ਨਾਟ ਗੋਇੰਗ ਟੂ ਰਨ,
ਜੋਨਥਨ ਵਿਲਕਿਨਸਨ ਵਿਲ ਨਾਟ ਰਨ ਫਾਰ ਲਿਬਰਲ ਲੀਡਰਸ਼ਿਪ। ਇਹ ਪਿਛਲੇ ਕੁਝ ਮਿੰਟਾਂ ਦੇ ਵਿੱਚ ਹੀ ਇਹ ਅਪਡੇਟ ਆਈ ਆ।
ਸੋ ਫਿਰ ਉਹੀ ਗੱਲ ਹੋ ਗਈ ਕਿ ਨਹੀਂ, ਮੋਸਟ ਲਾਈਕਲੀ ਇਹੀ ਚੱਲਦਾ ਸੀ ਵੀ ਹੁਣ ਇਟਸ ਟੂ ਲੇਟ ਫਾਰ ਹਿਮ, ਕਿਉਂਕਿ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਕਿਤੇ ਕਹਿਤਾ ਸੀ ਇਜ਼ ਕੰਸੀਡਰਿੰਗ, ਸੋ ਉਹਨਾਂ ਦਾ ਨਾਮ ਅਜੇ ਵੀ ਕੰਸੀਡਰਿੰਗ ਵਾਲੀ ਸ਼੍ਰੇਣੀ ਵਿੱਚ ਹੈਗਾ, ਹੁਣ ਨਹੀਂ ਹੈ।
ਵਸੂ ਜੀ, ਅੱਛਾ, ਖਬਰਾਂ ਬਹੁਤ ਨੇ, ਜੋਨਥਨ ਵਿਲਕਿਨਸਨ ਦਾ ਜ਼ਿਕਰ ਜੇ ਆਇਆ ਹੀ ਆ, ਉਹ ਹੁਣ 2 ਦਿਨ ਲਗਾ ਕੇ ਆਏ ਨੇ ਅਮਰੀਕਾ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਵੱਲੋਂ ਕਹਿੰਦੇ ਸਾਨੂੰ ਉੱਥੇ ਵੀ ਅਧਿਕਾਰੀਆਂ 3 ਚੀਜ਼ਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ ਵੀ ਉਹਨਾਂ ਨੇ ਕਿਸ ਹਿਸਾਬ ਦੇ ਟੈਕਸ ਜਾਂ ਟੈਰਿਫਸ ਲਗਾਉਣੇ ਨੇ। ਵੀ ਇੱਕ ਤਾਂ ਇਹ ਆ ਵੀ 25% ਦਾ ਟੈਰਿਫ ਸਿੱਧਾ ਹੀ ਚੱਕੋ ਜਿਹੜਾ ਸਾਰਿਆਂ 'ਤੇ ਲਗਾਉਣਾ, ਜਾਂ ਫਿਰ ਜਿਹੜਾ ਇੱਕ ਟੈਰਿਫ ਹੋਏਗਾ
25% ਕੈਨੇਡੀਅਨ
ਕੈਨੇਡਾ 'ਤੇ ਲਗਾਉਣਾ, 10% ਫੋਰ ਆਲ ਅਦਰ ਕੰਟਰੀਜ਼, ਅਤੇ ਇੱਕ ਹੋਏਗਾ ਐਸਕੇਲੇਟਿੰਗ ਟੈਰਿਫ, ਭਾਵ ਕਿ ਉਹ ਸ਼ੁਰੂ ਹੋਏਗਾ ਕਿਸੇ ਨੀਵੇਂ ਪੱਧਰ ਦੇ ਅਮਾਊਂਟ ਤੋਂ, ਫਿਰ ਹੌਲੀ 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 ਵੱਧਦਾ ਚਲਾ ਜਾਏਗਾ। ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਜਿਹੜੇ ਵੀ ਕੋਈ ਐਗਜ਼ੈਕਟਿਵ ਆਰਡਰਸ ਉੱਥੇ ਡਰਾਫਟ ਵਗੈਰਾ ਕੀਤੇ ਜਾ ਰਹੇ ਨੇ ਟਰੰਪ ਦੀ ਇਨਕਮਿੰਗ ਐਡਮਿਨਿਸਟ੍ਰੇਸ਼ਨ ਦੇ ਮੈਂਬਰਾਂ ਵੱਲੋਂ, ਕਹਿੰਦੇ ਉਹ ਇੰਨਾ ਇੱਕ ਕਲੋਜ਼ਲੀ ਗਾਰਡਿਡ ਸੀਕਰੇਟ ਹੈ, ਜਿਹੜੇ ਕਈ ਹੋਰ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਰਿਪਬਲਿਕਨਸ ਵੀ ਨੇ, ਉਹਨਾਂ ਨੂੰ ਵੀ ਪਤਾ ਨਹੀਂ ਵੀ ਚੱਲ ਕੀ ਰਿਹਾ। ਸੋ ਕਹਿੰਦੇ ਅਸਲੀ ਤਸਵੀਰ ਤਾਂ ਕਲੀਅਰ ਸੋਮਵਾਰ ਤੋਂ ਬਾਅਦ ਹੀ ਹੋਏਗੀ ਕਿ ਡੋਨਲਡ ਟਰੰਪ ਕਰਦੇ ਕੀ ਨੇ, ਕਿਉਂਕਿ ਜਿਹੜਾ ਵੀ ਕੋਈ ਐਗਜ਼ੈਕਟਿਵ ਆਰਡਰ ਜੇ ਸੱਚੀ ਉਹਨਾਂ ਨੇ ਸਾਈਨ ਕਰਨੇ ਨੇ ਸੋਮਵਾਰ ਨੂੰ, ਜੋ ਕਿ ਟਰੰਪ ਨੇ ਕਿਹਾ ਹੋਇਆ, ਉਹਦੇ 'ਤੇ ਵਾਸੂ ਜੀ ਹੁਣ ਜਿਹੜੀ ਸ਼ਬਦਾਵਲੀ ਵਗੈਰਾ ਉਹਦੀ ਡਰਾਫਟਿੰਗ ਵਗੈਰਾ ਚੱਲਦੀ ਪਈ ਹੋਏਗੀ ਇਸ ਵੇਲੇ। ਸੋ ਉਹਦੀ ਭਿਣਕ ਨਹੀਂ ਲੱਗਣ ਦੇ ਰਹੇ,
ਲੱਗਣ ਦੇ ਰਹੇ, ਤੇ ਜਿੱਦਾਂ ਸਾਡੇ ਇੱਥੇ ਹੋ ਰਿਹਾ ਉੱਦਾਂ ਨਹੀਂ ਉੱਥੇ ਹੋ ਰਿਹਾ, ਕਿਉਂਕਿ ਸਾਡੇ ਤਾਂ ਸਾਰੀਆਂ ਖਬਰਾਂ ਬਾਹਰ ਹੀ ਆ ਜਾਂਦੀਆਂ। ਸੋ ਹੁਣ ਜਿਵੇਂ ਦੱਸਿਆ ਜਾ ਰਿਹਾ ਸੋਰਸਿਸ ਦੇ ਹਵਾਲੇ ਤੋਂ ਕਿ ਜੇ ਡੋਨਲਡ ਟਰੰਪ ਨੇ ਸੋਮਵਾਰ ਨੂੰ ਟੈਰਿਫ ਅਨਾਊਂਸ ਕਰਤੀ, ਤਾਂ ਜਸਟਿਨ ਟਰੂਡੋ ਨੇ ਇੱਕ ਸੂਚੀ ਤਿਆਰ ਕੀਤੀ ਹੋਈ ਹੈ ਫੈਡਰਲ ਸਰਕਾਰ ਨੇ, ਜਿਹਦੇ ਵਿੱਚ US ਇੰਪੋਰਟਸ ਵਰਥ $37 billion Canadian dollars ਉਹ ਕਵਰ ਹੋਣਗੀਆਂ ਜਿਨ੍ਹਾਂ ਉੱਤੇ ਟੈਰਿਫ ਅਨਾਊਂਸ ਕੀਤੀ ਜਾਏਗੀ ਕਾਊਂਟਰ ਟੈਰਿਫ
ਦੈਟ ਵੁੱਡ ਬੀ ਦ ਫਰਸਟ
ਲਿਸਟ
ਫਰਸਟ ਰਾਊਂਡ
ਇਮੀਡੀਏਟਲੀ ਜਿਹੜਾ ਪਹਿਲੇ ਫੇਜ਼ ਦੇ ਵਿੱਚ ਹੀ ਤੇ ਜੇ ਲੱਗਿਆ ਵੀ ਡੋਨਲਡ ਟਰੰਪ ਨੇ ਜਿਹੜੀਆਂ ਟੈਰਿਫ ਅਨਾਊਂਸ ਕੀਤੀਆਂ ਨੇ ਬਹੁਤ ਜ਼ਿਆਦਾ ਭਾਰੀ ਭਰਕਮ ਨੇ ਤਾਂ ਫਿਰ ਇੱਕ ਹੋਰ ਸੂਚੀ ਵੀ ਹੈ $110 billion ਦੀਆਂ ਗੁੱਡਸ ਦੀ ਅਮੈਰੀਕਨ ਇੰਪੋਰਟਸ ਦੀ ਸੋ ਪਹਿਲਾਂ $37 billion ਅਨਾਊਂਸ ਕਰਨੀ ਤੇ ਜੇ ਲੱਗਿਆ ਵੀ ਇਹ ਨਾ ਕਾਫੀ ਹੈ ਤੇ ਨਾਲ ਦੇ ਨਾਲ ਹੀ ਫਿਰ $110 billion ਦੀਆਂ ਗੁੱਡਸ ਦੇ ਉੱਤੇ ਇੰਪੋਰਟ ਸੋਰੀ ਟੈਰਿਫ ਲਗਾਉਣ ਬਾਰੇ ਕੰਸਲਟੇਸ਼ਨ ਟ੍ਰਿਗਰ ਕੀਤੀ ਜਾਏਗੀ ਕਿਉਂਕਿ ਪ੍ਰੋਸੈਸ ਇਹ ਹੈ ਕਿ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਜਿਹੜਾ ਕੋਈ ਕੈਬਨਿਟ ਮੰਤਰੀ ਹੈ ਉਹ ਸਿੱਧਾ ਇਹ ਨਹੀਂ ਕਹਿ ਸਕਦਾ ਅਸੀਂ ਟੈਰਿਫ ਲਗਾਤੀਆਂ ਪਹਿਲਾਂ ਤੁਹਾਨੂੰ ਕੰਸਲਟੇਸ਼ਨ ਟ੍ਰਿਗਰ ਕਰਨੀ ਪੈਂਦੀ ਹੈ ਪਰ ਇਹ ਕਿਹਾ ਜਾ ਰਿਹਾ ਵੀ ਇਸ ਵਾਰ ਕਿਉਂਕਿ ਰਿਸਪਾਂਸ ਬਹੁਤ ਤੇਜ਼ ਸਵਿਫਟਲੀ ਦੇਣਾ ਪੈਣਾ ਸੋ ਜਿਹੜੀ ਕੰਸਲਟੇਸ਼ਨ ਹੋਏਗੀ ਇਟ ਵਿਲ ਬੀ ਵੈਰੀ ਕੁਇਕ
ਮੇਬੀ
ਅਰਾਊਂਡ 2 ਵੀਕਸ
ਉਹ ਤੋਂ ਬਾਅਦ ਫਿਰ ਇੰਪਲੀਮੈਂਟ ਹੋ ਜਾਣਾ ਫਿਰ ਵਾਸੂ ਜੀ ਇੱਕ ਇਹਦੇ 'ਚ ਇਹ ਵੀ ਗੱਲ ਹੈ ਵੀ ਅਜੇ ਤੱਕ ਕੋਈ ਡਿਸੀਜਨ ਨਹੀਂ ਬਣਿਆ ਲੱਗਦਾ ਕਿ ਐਕਸਪੋਰਟ ਟੈਰਿਫ ਜਾਂ ਐਕਸਪੋਰਟ ਬੈਨ ਔਨ ਕੈਨੇਡੀਅਨ ਗੁੱਡਸ ਵੀ ਜਿਹੜਾ ਕੈਨੇਡਾ ਵੱਲੋਂ ਸਮਾਨ ਭੇਜਿਆ ਜਾਂਦਾ ਅਮਰੀਕਾ ਨੂੰ ਕਿ ਉਹਨਾਂ ਦੇ ਉੱਪਰ ਕੈਨੇਡਾ ਦੀ ਸਰਕਾਰ ਕੋਈ ਵਾਧੂ ਟੈਕਸ ਲਗਾ ਸਕਦੀ ਹੈ ਜਾਂ ਮੁਕੰਮਲ ਤੌਰ ਤੇ ਪਾਬੰਦੀ ਲਗਾ ਸਕਦੀ ਹੈ ਵੀ ਇਹ ਸਮਾਨ ਭੇਜਣਾ ਹੀ ਨਹੀਂ
ਵੀ ਇਹ ਕੋਈ ਕਹਿੰਦੇ ਪੱਕਾ ਫੈਸਲਾ ਨਹੀਂ ਹੈ ਬਟ ਪ੍ਰਾਈਮ ਮਿਨਿਸਟਰ ਨੇ ਅੱਜ ਫਿਰ ਜਿਹੜੀ ਉਹ ਕਾਉਂਸਲ ਦੀ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ
ਹਾਂਜੀ
ਉਹਦੇ ਵਿੱਚ ਉਹਨਾਂ ਨੇ ਕਿਹਾ ਆਈ ਵੁੱਡ ਲਾਈਕ ਟੂ ਰੀਇਟਰੇਟ ਆਲ ਆਪਸ਼ਨਸ ਆਰ ਔਨ ਦ ਟੇਬਲ ਅਸੀਂ ਕੰਸਿਡਰ ਕਰ ਸਕਦੇ ਹਾਂ ਪਰ ਇਹਨਾਂ ਵਿੱਚੋਂ ਕਿਹੜਾ ਰਾਹ ਇਖਤਿਆਰ ਕੀਤਾ ਜਾਏਗਾ ਉਹ ਤੇ ਕੋਈ ਇੱਕ ਕਹਿ ਲਓ ਵੀ ਠੋਸ ਫੈਸਲਾ ਅਜੇ ਤੱਕ ਨਹੀਂ ਹੋਇਆ
ਹਾਂ ਰਾਈਟ ਅੱਛਾ ਵਾਸੂ ਜੀ ਕੱਲ੍ਹ ਹੁਣ ਡੇਨੀਅਲ ਸਮਿਥ ਦਾ ਵੱਲੋਂ ਇੱਕ ਉਹ ਚਿੱਠੀ ਦੇ ਉੱਪਰ ਹਸਤਾਖਰ ਨਾ ਕਰਨੇ ਜਿਹੜੀ ਪਰਸੋਂ ਮੀਟਿੰਗ ਹੋਈ ਸੀ ਪ੍ਰੀਮੀਅਰਸ ਦੇ ਨਾਲ ਉਹਦੇ ਵਿੱਚੋਂ ਡੇਨੀਅਲ ਸਮਿਥ ਨੇ ਇੱਕ ਤਰ੍ਹਾਂ ਆਪਣੇ ਆਪ ਨੂੰ ਵੀ ਬਾਕੀ ਸਾਰੇ ਇੱਕ ਸੁਰ ਨਜ਼ਰ ਆਏ ਡੇਨੀਅਲ ਸਮਿਥ ਨਹੀਂ ਕੱਲ੍ਹ ਜਸਟਿਨ ਟਰੂਡੋ ਨੇ ਡੇਨੀਅਲ ਸਮਿਥ ਉੱਪਰ ਵੀ ਇਸ ਗੱਲ ਨੂੰ ਲੈ ਕੇ ਨਿਸ਼ਾਨਾ ਸਾਧਿਆ ਕਿਉਂਕਿ ਡੇਨੀਅਲ ਸਮਿਥ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ ਸੀ ਉਹ ਕਹਿੰਦੇ ਤੁਸੀਂ ਟੀਮ ਕੈਨੇਡਾ ਦੀ ਜੇ ਗੱਲ ਕਰਦੇ ਹੋ ਤਾਂ ਟੀਮ ਕੈਨੇਡਾ ਇਹੋ ਜਿਹਾ ਕੰਮ ਕਿਉਂ ਨਹੀਂ ਕਰਦੀ ਅਲਬਰਟਾ ਦੇ ਵਿੱਚ ਜਿਹੜੀਆਂ ਲੱਖਾਂ ਨੌਕਰੀਆਂ ਆਇਲ ਐਂਡ ਗੈਸ 'ਤੇ ਡਿਪੈਂਡ ਕਰਦੀਆਂ ਨੇ ਵੀ ਤੁਸੀਂ ਸਗੋਂ ਸਾਡੇ ਆਇਲ ਐਂਡ ਗੈਸ ਸੈਕਟਰ ਨੂੰ ਸਪੋਰਟ ਕਰੋ ਤੁਸੀਂ ਜੇ ਸਾਡੇ ਸਮਾਨ ਦੇ ਉੱਪਰ ਆਇਲ ਐਂਡ ਗੈਸ ਦੇ ਉੱਪਰ ਪਾਬੰਦੀਆਂ ਲਗਾਓਗੇ ਉਹਦੇ ਨਾਲ ਤਾਂ ਲੱਖਾਂ ਨੌਕਰੀਆਂ ਦਾ ਨੁਕਸਾਨ ਹੋ ਜਾਣਾ ਡੇਨੀਅਲ ਸਮਿਥ ਦਾ ਨੈਰੇਟਿਵ ਇਹ ਆ
ਸੋ ਪ੍ਰਾਈਮ ਮਿਨਿਸਟਰ ਨੇ ਕੱਲ੍ਹ ਕਿਹਾ ਕਦੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਇਹ ਕਿਹਾ ਉਹਨਾਂ ਨੇ
ਇਹੀ ਕਿਹਾ ਉਹ ਕਹਿੰਦੇ ਵੀ ਤੁਸੀਂ ਟੀਮ ਕੈਨੇਡਾ ਦੀ ਗੱਲ ਕਰਦੇ ਹੋ ਕਹਿੰਦੇ ਇਹ ਨਾ ਭੁੱਲੋ ਕਿ 2018 ਦੇ ਵਿੱਚ ਜਿਹੜੀ ਉਹ ਪਾਈਪ ਲਾਈਨ ਜਿਹਨੂੰ ਕਿ ਕਿੰਡਰ ਮੋਰਗਨ ਵਾਲੇ ਵਿੱਚ ਵਿਚਾਲੇ ਛੱਡ ਗਏ ਸੀ ਵੀ ਉਹ ਫਿਰ ਫੈਡਰਲ ਸਰਕਾਰ ਨੇ ਖਰੀਦੀ ਸੀ ਜਿਹਦਾ ਮਤਲਬ ਇਹ ਆ ਕਿ ਜਿਹੜੇ ਬਾਕੀ ਦੇ ਕੈਨੇਡੀਅਨ ਟੈਕਸਪੇਅਰਸ ਨੇ ਸਾਰੇ ਉਹਨਾਂ ਨੇ ਉਹ ਪਾਈਪ ਲਾਈਨ ਖਰੀਦੀ ਕਿਉਂ ਤਾਂ ਕਿ ਐਲਬਰਟਾ ਦਾ ਕੱਚਾ ਤੇਲ ਉਹ ਜ਼ਿਆਦਾ ਮਾਰਕੀਟਸ ਤੱਕ ਪਹੁੰਚ ਸਕੇ ਉਹਨੂੰ ਟਰਾਂਸਪੋਰਟੇਟ ਉਹਨੂੰ ਟਰਾਂਸਪੋਰਟ ਸਿਖਾਲੇ ਤਰੀਕੇ ਨਾਲ ਕੀਤਾ ਜਾ ਸਕੇ ਉਹ ਕਹਿੰਦੇ ਵੀ ਉਦੋਂ ਵੀ ਤੇ ਉਹ ਵੀ ਤਾਂ ਟੀਮ ਕੈਨੇਡਾ ਦਾ ਹੀ ਕੰਮ ਸੀ ਨਾ ਵੀ ਤੁਸੀਂ ਇਹ ਨਾ ਭੁੱਲੋ ਜਦੋਂ ਜੇ ਅਸੀਂ ਤੁਹਾਡੇ ਹੱਕ ਦੇ ਵਿੱਚ ਬਾਕੀ ਦਾ ਕੈਨੇਡਾ ਉਦੋਂ ਆ ਕੇ ਖੜਾ ਹੋਇਆ ਸੀ ਤਾਂ ਹੁਣ ਤੁਹਾਡੀ ਵਾਰੀ ਹੈ ਸੋ ਉਹਨਾਂ ਨੇ ਇਹ ਵੀ ਕੱਲ੍ਹ ਡੇਨੀਅਲ ਸਮਿਥ ਉੱਪਰ ਨਿਸ਼ਾਨਾ ਸਾਧਿਆ ਬਸ ਵੀ ਸਮਾਂ ਇਜਾਜ਼ਤ ਨਹੀਂ ਦਿੰਦਾ ਯਾਰ ਪਰ ਤੁਸੀਂ ਜਿਹੜਾ ਇੱਕ ਜਾਗ ਲਾਤਾ ਨਾ ਸ਼ੇਰਾਂ ਵਾਲਾ ਉਹਦੇ ਦੇਖੋ ਹੁਣ
ਸ਼ੇਰਾਂ ਵਾਲਾ ਜਾਗ
ਇੱਕ ਇੱਥੇ ਦੋ ਮੈਸੇਜ ਆਏ ਨੇ
ਹਾਂਜੀ
ਇੱਕ ਤੇ ਸਿਮਰਨਜੀਤ ਸਿੰਘ ਜੀ ਨੇ ਮੈਸੇਜ ਭੇਜਿਆ ਉਹ ਕਹਿੰਦੇ ਭਾਜੀ ਇੱਕ ਸ਼ੇਰ ਆ ਗਿਆ ਕਮਲ ਗਾਲਬ ਵਾਲੀ ਅਨਾਊਂਸਮੈਂਟ ਲਈ ਆਪਕੋ ਘਰ ਚਾਹੀਏ ਯਾ ਦੁਕਾਨ ਨਾ ਹੋਈਏ ਪਰੇਸ਼ਾਨ ਆਪਕੋ ਐਸਾ ਦਿਲਵਾਏਂਗੇ ਕਮਲ ਗਾਲਿਬ ਜਿਸਮੇ ਬਸ ਜਾਏਗੀ ਆਪਕੀ ਜਾਨ ਰਵੀ ਗਿੱਲ ਜੀ ਡੈਲਟਾ ਤੋਂ ਮੈਂ ਚੱਕੋ ਜੀ ਵਾਸੂ ਜੀ ਦੀ ਖਾਹਿਸ਼ ਪੂਰੀ ਕਰੋ ਕਹਿੰਦੇ ਵਾਸੂ ਜੀ ਤੁਸੀਂ ਪੜ੍ਹਦੇ ਹੋ ਫਿਰ
ਮੈਂ ਚੱਕਾਂ ਪਹਿਲਾਂ ਚੱਕਣਾ ਕਿਦਾਂ ਦੱਸਿਓ ਨਹੀਂ ਤੁਸੀਂ ਪੜ੍ਹੋ ਵਿਜੇ ਜੀ
ਕਹਿੰਦੇ ਜਿਨ੍ਹਾਂ ਖਰੀਦਣਾ ਵੇਚਣਾ ਹੋਵੇ ਕੋਈ ਘਰ ਕਮਲ ਗਾਲਿਬ ਨਾ ਸਦਾ ਯਾਦ ਰੱਖਦੇ $3,000 ਦਾ ਜਦੋਂ ਮਿਲੇ ਕੂਪਨ ਡੀਲ ਡਨ ਕਰ ਲੋਕੀ ਰਹਿਣ ਸਦਾ ਹੱਸਦੇ ਗਾਲਿਬ ਕਰੇ ਦੁਆ ਪਰਿਵਾਰ ਸਾਰੇ ਰਹਿਣ ਸੁਖੀ ਵਸਦੇ ਨੰਬਰ ਐਂ ਲਿਖਿਆ ਵੀ ਜੇ ਉਹ ਨੰਬਰ ਤੋਂ ਵੀ ਉਸ ਨੰਬਰ ਤੋਂ ਡਾਇਲ ਕਰਕੇ ਸਿੱਧਾ ਪਰਮਾਤਮਾ ਨਾਲ ਗੱਲ ਕਰਦੇ ਨੇ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ
ਇਹੀ ਸਾਡਾ ਫਰੈਂਡ ਸਰਕਲ ਹੈ ਵਿਜੇ ਜੀ
ਐਗਜੈਕਟਲੀ
ਦੇਖੋ ਅਸੀਂ ਹੁਣ ਕਾਫੀ ਭਾਰੀ ਭਰਕਮ ਖਬਰਾਂ ਵੀ ਜਿਹੜੀਆਂ ਸੀਗੀਆਂ ਉਹ ਵੀ ਆਪਾਂ ਡਿਸਕਸ ਹੋ ਗਈਆਂ ਸਾਰਿਆਂ ਜਾਣਕਾਰੀ ਆਪਾਂ ਸਾਂਝੀ ਕਰ ਲਈ ਸਾਰਿਆਂ ਨੇ ਤੇ ਥੋੜਾ ਹਾਸਾ ਮਜ਼ਾਕ ਵੀ ਹੋ ਗਿਆ ਤੇ ਸ਼ੇਰੋ ਸ਼ਾਇਰੀ ਵੀ ਹੋ ਗਈ ਫਰੈਂਡ ਸਰਕਲ
ਇਹ ਸ਼ੋਅ ਨਹੀਂ ਮਹਿਫਿਲ ਹੈ
ਫਰੈਂਡ ਸਰਕਲ
ਫਰੈਂਡ ਸਰਕਲ ਦੀ
ਮਹਿਫਲਾਂ ਵਿਜੇ ਜੀ ਹੋਰ ਵੀ ਬਹੁਤ ਲੱਗਦੀਆਂ ਇਹਨੂੰ ਤੁਸੀਂ ਸ਼ੋਅ ਹੀ ਰਹਿਣ ਦਿਓ
ਸ਼ਾਮ ਵਾਲੇ ਸ਼ੋਅ ਚਲਾ ਲਿਓ ਫਿਰ
ਨਹੀਂ 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 ਕਨੈਕਟ ਐਫਐਮ ਤੇ ਨਹੀਂ ਹੁੰਦੀਆਂ ਕਨੈਕਟ ਐਫਐਮ ਤੇ ਸਾਡਾ ਫਰੈਂਡ ਸਰਕਲ ਹੈ ਉਹ ਮਹਿਫਿਲ ਵਾਲੇ ਹੋਰ ਵੀ ਹੈਗੇ
ਚਲੋ ਠੀਕ ਆ
ਹਾਂ ਮਹਿਫਿਲ ਨਾ ਕਿਆ ਕਰੋ
ਅੱਛਾ ਠੀਕ ਹੈ ਬਸ ਜੀ ਨਹੀਂ ਕਹਿੰਦੇ
ਕਹਿੰਦੇ ਵਾਸੂ ਜੀ ਕਹਿੰਦੇ ਮਹਿਫਿਲ ਨੂੰ ਸੀਰੀਅਸਲੀ ਲੈ ਗਏ ਲਿਟਰਲੀ ਲੈ ਗਏ
ਵਾਸੂ ਜੀ ਨੈਵਰ ਟੇਕਸ ਐਨੀਥਿੰਗ ਲਿਟਰਲੀ ਵਾਸੂ ਜੀ ਬਹੁਤ ਰਿਫਾਈਨਡ ਇਨਸਾਨ ਨੇ
ਰਿਫਾਈਂਡ ਘਿਓ ਵਰਗੇ ਦੇਸੀ ਘਿਓ
ਦੇਸੀ ਘਿਓ ਵਰਗੇ ਦੇਸੀ ਘਿਓ ਵਰਗੇ ਰਿਫਾਈਂਡ ਇਨਸਾਨ
ਕਿਆ
ਮੇਰੀ ਤਾਰੀਫ ਕਰ ਦਿਓ ਹੁਣ
ਵਿਜੇ ਜੀ ਤਾਂ ਤੁਸੀਂ ਤਾਂ ਕਮਾਲ ਹੋਈ ਕਮਾਲ
ਨਹੀਂ ਨਹੀਂ ਹਰ ਵਾਰ ਜ਼ਰੂਰੀ ਨਹੀਂ ਹੁੰਦਾ
ਨਹੀਂ ਤੁਸੀਂ ਹੁਣ ਕਹਿ ਕੇ ਕਰਾਈ ਹੈ ਫਿਰ ਜ਼ਰੂਰੀ ਹੋ ਗਿਆ
ਨਹੀਂ ਪਰ ਹਾਂ ਜਦੋਂ ਬੰਦਾ
ਜੇ ਕਹਿ ਹੀ ਦੇਵੇ ਫਿਰ ਤਾਂ ਜ਼ਰੂਰੀ
ਅੱਖ ਪੜ੍ਹ ਲਿਆ ਕਰੋ
ਚਸ਼ਮਾ ਉਤਾਰੋ
ਬਹੁਤ ਮਿਹਰਬਾਨੀ ਥੈਂਕ ਯੂ ਵੈਸੇ ਹੈਵ ਅ ਗੁੱਡ ਵਨ